ਸਭਾ ਸੰਗਤਾਂ ਨਾਲ ਪਿਆਰ ਨਾਲ ਬੋਲੋ ਭਾਈ। ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਐਸੀ ਸੱਚ ਨਾਨਕ ਹੋਸੀ ਤੀ ਸੱਚ ਇੱਛਾ ਪੂਰਤ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤਿੰਨਾ ਤੂੰ ਐਸਾ ਹਰ ਧਿਆਈਐ ਮੇਰੇ ਜੀ ਜੜੇ ਆ ਸਰਬ ਸੁਖ ਪਾਵੈ ਹੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਅਲਪ ਤਲਪ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਸਹਿ ਉਪਾਦ ਗਤ ਕੀਨੀ ਵਡਭਾਗੀ ਹਰ ਯਤਨਾ ਜਨ ਨਾਨਕ ਕੋ ਗੁਰ ਏ ਮਤ ਦੀਨੀ ਜਪ ਹਰ ਭਵ ਚਲ ਤਰਨਾ ਉਕਾਉ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸੰਬੀ ਨੂਰ ਅਰ ਸਹੋਂ ਗੁਰ ਸੋਂ ਚੱਟੀਐ ਉਦ ਡਿੱਠੇ ਸੱਚੇ ਪਾਤਸ਼ਾਹ ਬਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਫਿਰ ਸ਼ਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਅਧਨਾ ਦਾ ਵੇਸਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਜੁੜੀ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਆਓ ਸਰਬੱਤ ਮਾਈ ਭਾਈ ਪਿਆਰ ਨਾਲ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਨ ਲਈ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਦੀਵਾਨ ਸ਼ਰਵਣ ਕਰ ਰਹੀਆਂ ਹਨ, ਜਿੱਥੇ ਪਾਵਨ ਬਾਣੀ ਰਹਿ ਰਾਸ ਸ਼ਰਵਣ ਕੀਤੀ ਹੈ, ਨਾਲ ਨਾਲ ਅਰਦਾਸ ਅਤੇ ਸ੍ਰੀ ਮੁੱਖ ਵਾਕ ਗੁਰਾਂ ਨੇ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਮਹਾਰਾਜ ਨੇ ਇਸ ਭਿਆਨਕ ਕਲਯੁਗ ਦੇ ਸਮੇਂ ਵਿੱਚ ਜਦੋਂ ਸਾਡੇ ਮਨਾਂ ਦੇ ਉੱਤੇ ਕਲਯੁਗ ਦਾ ਡੂੰਘਾ ਪ੍ਰਭਾਵ ਹਰ ਵਕਤ ਪਿਆ ਰਹਿੰਦਾ ਹੈ, ਪ੍ਰਭਾਵ ਪੈਣ ਕਰਕੇ ਮਨ ਦੇ ਅੰਦਰ ਅਣਸੱਦੇ ਵਿਚਾਰ ਆਉਂਦੇ ਰਹਿੰਦੇ ਹਨ। ਅਸੀਂ ਉਹਨਾਂ ਨੂੰ ਬੁਲਾਇਆ ਵੀ ਨਹੀਂ, ਕੋਈ ਸੋਚਿਆ ਵੀ ਨਹੀਂ ਹੈ। ਜਿਵੇਂ ਖੇਤੀਬਾੜੀ ਕਰਦਿਆਂ ਹੋਇਆਂ ਕਣਕ ਦੇ ਵਿੱਚ, ਝੋਨੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ, ਘਾਹ ਆਦਿਕ, ਇੱਟ ਪਿੱਟ ਆਦਿਕ, ਹੋਰ ਬੇਅੰਤ ਪ੍ਰਕਾਰ ਦੀਆਂ ਚੀਜ਼ਾਂ, ਜਿਨ੍ਹਾਂ ਨੂੰ ਗੁੱਲੀ ਡੰਡਾ ਵੀ ਕਹਿੰਦੇ ਨੇ, ਬਾਥੂ, ਚਲਾਈ, ਐਵੇਂ ਉੱਗ ਖੜਦਾ, ਹੋਰ ਬੂਟੀਆਂ ਉੱਗ ਖੜਦੀਆਂ ਨੇ, ਉਹਨਾਂ ਨੂੰ ਕਿਸੇ ਨੇ ਬੀਜਿਆ ਨਹੀਂ, ਉਹ ਆਪਣੇ ਆਪ ਹੀ ਉੱਥੇ ਉੱਗ ਪੈਂਦੀਆਂ। ਜਿਹੜੀ ਚੀਜ਼ ਨੂੰ ਅਸੀਂ ਉਗਾਉਣ ਲਈ ਜ਼ੋਰ ਲਾਉਂਦੇ ਹਾਂ ਉਹ ਉੱਗਦੀ ਨਹੀਂ। ਅਸੀਂ ਉਹਦੇ ਲਈ ਖੇਤ ਤਿਆਰ ਕੀਤਾ, ਹਲ ਵਾਹਿਆ, ਪਾਗਾ ਫੇਰਿਆ, ਬੱਤਰ ਤੇ ਜ਼ਮੀਨ ਲਿਆਂਦੀ ਹੈ, ਬੀਜ ਬੀਜਿਆ, ਖਾਦ ਪਾਈ ਹੈ, ਰਾਖੀ ਕਰਦੇ ਹਾਂ, ਇਹ ਜਿਹੜੀਆਂ ਦੂਸਰੀਆਂ ਚੀਜ਼ਾਂ ਉਗਾਈਆਂ ਨੇ ਇਹ ਖਾਮ ਖਾਈ ਐਵੇਂ ਹਰੇਕ ਖੇਤੀ ਦੇ ਵਿੱਚ ਚੀਜ਼ਾਂ ਪੈਦਾ ਹੋ ਜਾਂਦੀਆਂ ਨੇ। ਇਹਨਾਂ ਨੂੰ ਫਿਰ ਦਵਾਈਆਂ ਦੇ ਨਾਲ ਨਾਸ਼ ਵੀ ਕਰਨਾ ਪੈਂਦਾ। ਬਸ ਇਹੀ ਵਿਚਾਰ ਹੈ ਕਿ ਮਨ ਦੇ ਅੰਦਰ ਕੋਸ਼ਿਸ਼ ਬੜੀ ਕਰਦੇ ਹਾਂ, ਮਨ ਹਾਲੀ, ਕਿਰਸਾਣੀ ਕਰਨੀ, ਕਰਮ ਪਾਣੀ, ਤਾਨ ਖੇਤ, ਸਰੀਰ ਰੂਪੀ ਖੇਤ ਦੇ ਵਿੱਚ ਮਨ ਨੂੰ ਹਾਲੀ ਹੁੰਦਾ, ਹਾਲੀ ਉੱਦਮੀ ਨੂੰ ਕਹਿੰਦੇ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਤਰਨ ਆਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਖਿਲ ਵਿਖ ਪਾਪ ਦੋਖ ਲਹਿ ਜਾਵੈ। ਕਿਤਨਾ ਸੋਹਣਾ ਉਪਦੇਸ਼ ਹੈ ਜੇ ਗੌਰ ਨਾਲ ਸੁਣੀਏ, ਧਿਆਨ ਦੇ ਨਾਲ ਸੁਣੀਏ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਸਭ ਖਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਇੱਕ ਇੱਕ ਅੱਖਰ ਨੂੰ ਸਮਝਣ ਦੀ ਲੋੜ ਹੈ, ਕਮਾਉਣ ਦੀ ਲੋੜ ਹੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗ੍ਰਾਸ ਧਿਆਵੇ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੈ। ਜਿਸਨੂੰ ਦਇਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਮਹਾਰਾਜ ਜੀ ਨੇ ਇਹ ਬੜੇ ਉੱਤਮ ਵਿਚਾਰ ਕਹੇ ਨੇ। ਮਨੁੱਖ ਦੇ ਮਨ ਦੇ ਅੰਦਰ ਹਮੇਸ਼ਾ ਹੀ ਇਸ ਤਰ੍ਹਾਂ ਇੱਕ ਵਿਚਾਰ ਆਉਂਦੀ ਰਹਿੰਦੀ ਹੈ। ਜਿਵੇਂ ਆਪਾਂ ਉਦਾਹਰਣ ਵਜੋਂ ਦੱਸੀਏ, ਜਦੋਂ ਅਸੀਂ ਕਿਤੇ ਵੀ ਜਾਈਏ, ਕੋਈ ਸਾਨੂੰ ਫੋਨ ਕਰੇ, ਬਸ ਇੱਕ ਗੱਲ ਪੁੱਛਣਗੇ, ਹੁਣ ਹੋਰ ਨਵੀਂ ਕਥਾ ਨਹੀਂ ਭਰੀ ਕੋਈ। ਮੈਂ ਕਿਹਾ ਵੀ ਹੁਣ ਇਹ ਸਾਰਿਆਂ ਦੀ ਇੱਕ ਆਦਤ ਜੀ ਬਣ ਗਈ ਹੈ। 1430 ਅੰਗ ਦੀ ਕਥਾ ਭਰੀ ਹੈ, ਬੜੀ ਕਥਾ ਭਰੀ, ਰਿਕਾਰਡਿੰਗ ਇੰਨੀ ਜ਼ਿਆਦਾ ਹੋ ਗਈ ਕਿ ਜੇ ਆਪਾਂ ਉਹ ਸੁਣਨ ਲੱਗੇ ਤਾਂ ਕਈ ਸਾਲਾਂ 'ਚ ਸੁਣ ਹੋਣੀ ਸਾਰੀ ਕਥਾ। ਇੱਕ ਆਮ ਹੀ ਬਸ ਗੱਲ ਬਣ ਗਈ, ਹੋਰ ਨਹੀਂ ਹੁਣ ਕੋਈ ਨਵੀਂ ਕਥਾ ਭਰੀ। ਫਿਰ ਅਸੀਂ ਪੁੱਛਦੇ ਵੀ ਜਿਹੜੀ ਪਹਿਲੀ ਹੈ ਸੁਣ ਲਈ ਸਾਰੀ? ਕਹਿੰਦੇ ਨਹੀਂ ਸੁਣੀ ਤਾਂ ਨਹੀਂ ਸਾਰੀ, ਵੈਸੇ ਹੀ ਪੁੱਛਿਆ ਵੀ ਹੋਰ ਨਹੀਂ ਭਰੀ ਕੋਈ। ਅੱਛਾ, ਜਿਹੜੀ ਪਹਿਲੀ ਜਿੰਨੀ ਕੁ ਸੁਣੀ ਆ ਉਹ ਕਮਾਲ ਹੀ, ਉਹ ਜਿੰਨੀ ਸੁਣੀ ਸੀ ਉਹਦੇ ਤੇ ਅਮਲ ਕੀਤਾ ਹੋਵੇ। ਨਹੀਂ ਅਮਲ ਤਾਂ ਨਹੀਂ ਹੁੰਦਾ, ਔਖੀ ਹੈ। ਇਸ ਕਰਕੇ ਆਪਾਂ ਇਹ ਦੇਖੀਏ, ਮਨੁੱਖੀ ਮਨ ਦੀ ਜਿਹੜੀ ਹੈ ਨਾ ਸੋਚ ਵਿਚਾਰ, ਉਹ ਕੀ ਸੋਚਦੇ ਸਾਰੇ ਮਨੁੱਖ, ਸਾਰੇ ਭਾਈ ਵੀਰ ਕੀ ਸੋਚਦੇ ਨੇ। ਆਪਾਂ ਇਸ ਤਰ੍ਹਾਂ ਹਰ ਵਾਰੀ ਸੋਚਦੇ ਹਾਂ ਵੀ ਅੱਜ ਬੜੀ ਕਥਾ ਵਧੀਆ ਸੀ, ਅੱਜ ਨਹੀਂ ਸੀ ਠੀਕ, ਅੱਜ ਆਹ ਗੱਲ ਇਸ ਤਰ੍ਹਾਂ ਕਹੀ। ਤੋਂ ਕਹਿਣ ਤੋਂ ਭਾਵ ਹੈ ਕਿ ਜੇ ਅਸੀਂ ਇੱਕ ਜਗਿਆਸੂ ਦੀ ਤਰ੍ਹਾਂ ਆਈਏ, ਜੇ ਆਸੂ, ਹੁਣ ਇਹ ਜਿਹੜਾ ਅੱਖਰ ਹੈ ਭਾਵ ਇਹ ਜੇ ਮਤਲਬ ਗਿਆਨ ਦੇ ਜ ਹੁੰਦਾ ਪੈਦਾ ਹੋਣ ਦੀ, ਜਿਹਦੇ ਮਨ ਚ ਆਸ ਹੋਵੇ ਉਹਨੂੰ ਕਹਿੰਦੇ ਜਾ ਗੇ ਆਸੂ, ਜਗਿਆਸੂ ਹੈ ਇਹ। ਹੁਣ ਜਗਿਆਸੂ ਜੇ ਆਇਆ ਹੋਵੇ ਮਨ ਦੇ ਅੰਦਰ ਧਾਰਨ ਕਰਕੇ ਕੁਝ ਲੈਣ, ਦੇਖੋ ਬਾਬਾ ਲੈਣਾ ਜੀ ਕੁਛ ਲੈਣ ਲਈ ਆਏ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ, ਕੁਛ ਪ੍ਰਾਪਤੀ ਕਰੀਏ, ਉੱਤਮ ਪੁਰਖ ਉੱਤਮ ਜਗਿਆਸੂ ਆਏ, ਸੱਚਮੁੱਚ ਪਰਮਾਤਮਾ ਦੀ ਪ੍ਰਾਪਤੀ ਕਰਨੀ ਚਾਹੁੰਦਾ ਹਾਂ, ਲਾਭ ਚਾਹੁੰਦਾ ਹਾਂ, ਮੈਂ ਚਾਹੁੰਦਾ ਕਿ ਜੰਮਣਾ ਮਰਨਾ ਮੇਰਾ ਖਤਮ ਹੋ ਜਾਵੇ, ਮੈਨੂੰ ਨਾਮ ਦੀ ਦਾਤ ਮਿਲੇ, ਮੇਰੇ ਤੇ ਬਖਸ਼ਿਸ਼ ਹੋਵੇ। ਉੱਤਮ ਜਗਿਆਸੂ ਬਣ ਕੇ ਆਏ ਤੇ ਸਾਰਾ ਕੁਝ ਲੈ ਗਏ, ਬਖਸ਼ਿਸ਼ਾਂ ਹੋ ਗਈਆਂ। ਸਾਡਾ ਕਹਿਣ ਦਾ ਭਾਵ ਇਹ ਹੈ, ਜਦੋਂ ਅਸੀਂ ਗੁਰੂ ਘਰ ਚ ਆਏ ਹਾਂ, ਸਾਡੇ ਆਉਣ ਦੇ ਵਿੱਚ ਅਲੱਗ ਅਲੱਗ ਫਰਕ ਹੈ। ਕੋਈ ਤਾਂ ਇਹ ਸੋਚ ਕੇ ਆਏ ਕਿ ਚਲੋ ਵਿਹਲੇ ਬੈਠੇ ਆ, ਕਥਾ ਹੀ ਸੁਣ ਆਈਏ। ਕੋਈ ਇਹ ਸੋਚ ਕੇ ਆਏ ਕਿ ਟਾਈਮ ਨਹੀਂ ਪਾਸ ਹੁੰਦਾ। ਕੋਈ ਕਹਿੰਦੇ ਚਲੋ ਉੱਥੇ ਫਲਾਨਾ ਕੰਮ ਹੈ ਲਾਗੇ, ਪਹਿਲਾਂ ਕਥਾ ਸੁਣਾਂਗੇ ਫਿਰ ਗਾਂਹ ਜਾ ਆਵਾਂਗੇ। ਅੱਜ ਸਾਡੇ ਆਉਣਾ ਦਾ ਅਲੱਗ ਅਲੱਗ ਸਾਰਿਆਂ ਦਾ ਮਕਸਦ ਹੋ ਸਕਦਾ, ਪਰ ਇੱਕ ਉਹ ਆਏ ਨੇ ਕਿ ਅੱਜ ਜੋ ਮੈਨੂੰ ਮਿਲਣਾ ਉਹਨੂੰ ਮੈਂ ਪੱਲੇ ਵਿੱਚ ਬੰਨਣਾ ਹੈ, ਸ਼ਾਇਦ ਅੱਜ ਕੋਈ ਇਹੋ ਜਿਹਾ ਢੰਗ ਮਿਲੇ, ਨਾਮ ਦੇ ਵਿੱਚ ਮੇਰਾ ਮਨ ਜੁੜੇ, ਮੈਨੂੰ ਸ਼ਾਂਤੀ ਮਿਲੇ, ਟਿਕਾਓ ਮਿਲੇ, ਇਕਾਗਰਤਾ ਮਿਲੇ। ਇਸ ਤਰ੍ਹਾਂ ਜਿਹੜਾ ਜਗਿਆਸੂ ਜਿਹੜੀ ਇੱਛਾ ਲੈ ਕੇ ਆਉਂਦਾ, ਜਿਹੜੀ ਚਾਹਨਾ ਲੈ ਕੇ ਆਉਂਦਾ, ਸਤਿਗੁਰੂ ਮਹਾਰਾਜ ਜੀ ਉਹਦੀ ਉਹ ਚਾਹਨਾ ਨੂੰ ਪੂਰੀ ਕਰਦੇ ਹਨ। ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਜਦੋਂ ਆਉਂਦੇ ਹਾਂ, ਆ ਕੇ ਬੈਠਦੇ ਹਾਂ, ਇਸ ਗੱਲ ਦੀ ਵਿਚਾਰ ਸਾਡੇ ਮਨ ਦੇ ਅੰਦਰ ਨਹੀਂ ਆਉਂਦੀ, ਕਿਉਂਕਿ ਆਪਾਂ ਹੁਣ ਦੇਖੋ ਰੁਟੀਨ ਵਿੱਚ ਆਏ ਹਾਂ। ਗੁਰਦੁਆਰਾ ਸਾਹਿਬ, ਗੁਰੂ ਘਰ, ਗੁਰੂ ਸਾਹਿਬ ਦੇ ਇੱਕ ਹੁੰਦੀ, ਇੱਕ ਬੰਦਾ ਇਸ ਢੰਗ ਨਾਲ ਆਉਂਦਾ ਹੈ, ਉਦਾਹਰਣ ਵਜੋਂ ਜਿਵੇਂ ਗੁਰੂ ਘਰ ਦੇ ਵਿੱਚ ਇੱਕ ਅਥਾਹ ਸ਼ਰਧਾ ਨਾਲ ਅਕਬਰ ਬਾਦਸ਼ਾਹ ਚੱਲ ਕੇ ਆਇਆ। ਦੇਖੋ ਉਹਦਾ ਆਉਣ ਦਾ ਕਿੰਨਾ ਸੋਹਣਾ ਤਰੀਕਾ ਹੈ। ਉਹ ਇੱਕ ਵਾਰ ਆਇਆ ਤੇ ਇੱਕ ਵਾਰ ਚ ਹੀ ਸਾਰਾ ਕੁਛ ਲੈ ਗਿਆ। ਕਈ ਐਸੇ ਆਏ ਕਿ ਇੱਕੋ ਵਾਰ ਹੀ ਝੋਲੀਆਂ ਭਰਾ ਕੇ ਲੈ ਗਏ, ਕਈ ਆਈ ਜਾਂਦੇ ਨੇ ਕੁਛ ਲੈ ਵੀ ਨਹੀਂ ਸਕੇ। ਅਕਬਰ ਏਡਾ ਬਾਦਸ਼ਾਹ ਹੁੰਦਾ ਹੋਇਆ ਵੀ ਤਿਆਰ ਹੋਇਆ, ਉਹਦੇ ਮਨ ਦੀ ਹੁਣ ਸ਼ਰਧਾ ਦੇਖ। ਸਾਰੇ ਦਰਬਾਰੀਆਂ ਨੂੰ ਰਾਤ ਸੱਦਿਆ ਵੀ ਕੱਲ ਮੈਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਜਾਣੇ ਨੇ। ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਕੀ ਸਮਝਿਆ, ਕਹਿੰਦੇ ਉਹ ਅੱਲਾ ਤਾਲਾ ਆਪ ਆਇਆ ਹੋਇਆ ਸ੍ਰਿਸ਼ਟੀ, ਉਹ ਅੱਲਾ ਮੰਨ ਕੇ ਗਏ, ਉਹ ਰੱਬ ਹੈ। ਪਹਿਲੀ ਗੱਲ ਤਾਂ ਇਹ ਮਿਲਾਈਏ ਵੀ ਅਸੀਂ ਜਦੋਂ ਘਰੋਂ ਚੱਲਦੇ ਹਾਂ ਕੀ ਸੋਚਦੇ ਹਾਂ ਕਿ ਅਸੀਂ ਰੱਬ ਨੂੰ ਮਿਲਣ ਚੱਲੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਨਿਰੰਕਾਰ ਹੈ, ਨਿਰੰਕਾਰ ਦੇ ਦਰਬਾਰ 'ਚ ਚੱਲੇ ਹਾਂ। ਆਮ ਤੌਰ 'ਤੇ ਅਸੀਂ ਜੇ ਕਿਸੇ ਬਹੁਤ ਵੱਡੇ ਬੰਦੇ ਨੂੰ ਮਿਲਣ ਜਾਣਾ ਹੋਵੇ ਉਦੋਂ ਸਾਡੀ ਸ਼ਰਧਾ ਕਿੰਨੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਪਤਾ ਰੋਜ਼ ਪ੍ਰਕਾਸ਼ ਹੁੰਦੇ, ਰੋਜ਼ ਪ੍ਰਕਾਸ਼ਨ ਹੁੰਦੇ ਆ, ਬਹੁ ਗਿਣਤੀ ਹੋ ਗਈ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ, ਥਾਂ ਥਾਂ ਗੁਰਦੁਆਰੇ ਨੇ। ਕਾਸ਼ ਕੇ ਸਿਰਫ ਹਰਿਮੰਦਰ ਸਾਹਿਬ 'ਚ ਹੀ ਪ੍ਰਕਾਸ਼ ਹੁੰਦਾ, ਜਾਂ ਪੰਜਾਂ ਤਖਤਾਂ 'ਤੇ ਹੀ ਹੁੰਦਾ, ਜਾਂ ਇਤਿਹਾਸਕ ਗੁਰੂ ਘਰਾਂ 'ਚ ਹੀ ਹੁੰਦਾ, ਜਾਂ ਫਿਰ ਸਿਰਫ ਗੁਰੂ ਘਰਾਂ 'ਚ, ਉਹ ਵੀ ਇੱਕ ਇੱਕ ਗੁਰੂ ਘਰ ਹੁੰਦਾ, ਫਿਰ ਉਹਦੇ ਨਾਲ ਸਾਡੇ ਮਨ 'ਚ ਕੀ ਵੀ ਲਾਈਨਾਂ ਲੱਗੀਆਂ ਹੋਣੀ, ਪਿੱਛੇ ਤੱਕ ਉਹ ਤੱਕ ਲੋਕਾਂ ਖੜ੍ਹੇ ਹੋਣਾ ਸੀ, ਮੈਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ, ਮੈਂ ਰੱਬ ਦੇ ਦਰਸ਼ਨ ਕਰ ਲਿਆ, ਮੈਂ ਨਿਰੰਕਾਰ ਦੇ ਦਰਸ਼ਨ ਕਰ ਲਿਆ। ਮਹਾਰਾਜ ਦੀ ਇੱਛਾ ਤਾਂ ਸੀ ਕੋਈ ਸਰੂਪ ਦੀ। ਚਲੋ ਇਹ ਭਾਈ ਬੰਨੋ ਜੀ ਨੇ ਜਿਵੇਂ ਵੀ ਕੀਤਾ, ਕੀ ਕਹੀਏ ਹੁਣ, ਭਾਣੇ 'ਚ ਹੀ ਹੋ ਗਿਆ ਸਾਰਾ ਕੁਝ, ਹੋਰ ਸਰੂਪ ਲਿਖਤਾ, ਫਿਰ ਹੋਰ। ਮਹਾਰਾਜ ਕਹਿੰਦੇ ਅੱਛਾ ਅਸੀਂ ਤਾਂ ਇੱਕੋ ਹੀ ਰਹਿਣਾ ਚਾਹੁੰਦੇ, ਸਰੂਪ ਵੀ ਇੱਕੋ ਸਰੂਪ ਰੱਖਣਾ, ਤੁਸੀਂ ਇਹ ਕਹਿ ਲਓ ਵੀ ਹੁਣ ਇੱਕ ਤਰ੍ਹਾਂ ਦਾ ਗੁਰੂ ਨਾਲ ਧੋਖਾ ਹੀ ਹੈ ਵੀ ਮੈਂ ਜਿਲਤ ਬਣਾ ਕੇ ਰਹਿਣਾ। ਗੁਰੂ ਸਾਹਿਬ ਕਹਿੰਦੇ ਭਾਈ ਬਾਹਲਾ ਟਾਈਮ ਨਾ ਫਿਰ ਲਾਇਓ, ਇੱਕ ਰਾਤ ਹੀ ਕੱਟਿਓ। ਉਹਨੇ ਉੱਥੇ ਜਾ ਕੇ ਰਾਤ ਕੱਟ ਲਈ, ਫਿਰ ਉੱਥੇ ਕੱਟਦੇ ਕਰ ਉੱਥੇ ਜਾ ਕੇ ਇੱਕੋ ਰਾਤ ਕੱਟੀ, ਕਿੰਨੇ ਕਿੰਨੇ ਲਿਖਾਰੀ ਲਾ ਕੇ ਇੱਕ ਇੱਕ ਪੱਤਰੇ ਤੋਂ ਉਤਾਰਾ ਕਰਵਾ ਕਰਵਾ ਕੇ ਰੂਪ ਸਾਰਾ ਹੀ ਲਿਖ ਲਿਆ। ਕੀ ਸਿੱਖੀ ਹੈ ਭਾਈ ਬੰਨੋ ਵਾਲੀ ਬੀੜ, ਖਾਰੀ ਬੀੜ ਕਹਿੰਦੇ ਉਹਨੂੰ, ਉਹਨੂੰ ਪੜ੍ਹਨ ਦਾ ਹੁਕਮ ਨਹੀਂ, ਫਿਰ ਉਹਨੇ ਆਪਣੇ ਕੋਲੋਂ ਵੀ ਬਹੁਤ ਕੁਛ ਲਿਖਤਾ ਉਹਦੇ ਵਿੱਚ। ਤੋ ਕਹਿਣ ਤੋਂ ਭਾਵ ਪ੍ਰੋਬਲਮ ਕਿੱਥੇ ਹੈ, ਪ੍ਰੋਬਲਮ ਸਾਡੇ 'ਚ ਹੈ, ਮਹਾਰਾਜ ਵਿੱਚ ਕੋਈ ਪ੍ਰੋਬਲਮ ਨਹੀਂ, ਸਾਡੀ ਸੋਚ ਵਿੱਚ ਸਾਡੇ ਬੰਦਿਆਂ ਵਿੱਚ ਕਿੰਨਾ ਫਰਕ। ਇੱਕ ਪਾਸੇ ਅੱਲਾ ਤਾਲਾ ਸਮਝ ਕੇ ਅਕਬਰ ਜਾਂਦਾ, ਰਾਤ ਨੂੰ ਕਹਿਤਾ ਸਵੇਰੇ ਨਹਾਉਣਾ, ਏਸੀ ਨਾ ਆ ਕੇ ਜਾਣਾ, ਸਭ ਨੇ ਸਾਲ ਸਿਰ 'ਚ ਪਾਣੀ ਪਾ ਕੇ ਚੰਗੀ ਤਰ੍ਹਾਂ ਚਿੱਟੇ ਬਸਤਰ ਹੋਣ। ਦੇਖੋ ਸਰਦਾ ਕਿੰਨੀ, ਬਾਦਸ਼ਾਹ ਇੱਕ ਚੀਜ਼ ਲੈਣ ਦਾ ਢੰਗ ਦੇਖੋ ਉਹਦਾ, ਸਵੇਰੇ ਚਿੱਟੇ ਦਸਤਾਰ, ਚਿੱਟੇ ਕੱਪੜੇ, ਕੱਲ ਕੀ ਨਹੀਂ ਲਾਵਾਂਗਾ ਮੈਂ, ਪੁਸ਼ਾਕਾਂ ਨਹੀਂ ਪਾਵਾਂਗਾ ਮੈਂ, ਨੰਗੇ ਪੈਰੀ ਜਾਣਾ ਮੈਨੂੰ ਰੋਕਿਓ ਨਾ, ਤੇ ਮੇਰੇ ਨਾਲ ਮੇਰੇ ਕਿਸੇ ਵਜ਼ੀਰ ਨੇ ਨਹੀਂ ਤੁਰਨਾ, ਸਾਦੇ ਕੱਪੜੇ ਪਾ ਕੇ ਮੇਰੇ ਘੱਟੋ ਘੱਟ ਜਾਂ ਤਾਂ 100 ਫੁੱਟ ਪਿੱਛੇ ਰਹੋ ਜਾਂ ਪਹਿਲਾਂ ਚਲੇ ਜਾਇਓ, ਮੈਂ ਇਕੱਲਾ ਜਾਊਂਗਾ ਔਰ ਮੇਰੇ ਹੱਥ ਵਿੱਚ ਥਾਲ ਹੋਊ, ਭੇਟਾ ਹੋਊ, ਮੈਂ ਆਪ ਫੜ ਕੇ ਲੈ ਕੇ ਜਾਊਂਗਾ ਉਹਨੂੰ, ਇਹ ਨਹੀਂ ਨੌਕਰਾਂ ਨੂੰ ਤੁਹਾਨੂੰ ਫੜਾ ਤਾਂ ਆਪ ਟੌਰ ਨਾਲ ਜਾ ਰਿਹਾ, ਆਉਣਾ ਦੇਖੋ ਉਹਦਾ। ਨਹੀਂ ਤਾਂ ਸਾਡੇ ਲਈ ਕੀ ਕਹਿੰਦੇ, ਬਹੁਤ ਸਾਰੇ ਲੋਕਾਂ ਲਈ ਸਤਿਗੁਰੂ ਨੇ ਵਰਤਿਆ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਮੈਂ ਹੁਣ ਗੁਰਦੁਆਰੇ ਆਇਆ, ਮੈਂ ਹੁਣ ਗੁਰਦੁਆਰੇ ਨੂੰ ਚੱਲਿਆ, ਮੇਰੇ ਵੱਲ ਦੇਖੋ। ਉਸ ਵਕਤ ਬੜੀ ਭਾਵਨਾ ਨਾਲ ਨੰਗੇ ਚਰਨੀ ਚੱਲ ਕੇ ਅੱਲਾ ਤਾਲਾ ਜਾਣ ਕੇ ਬਿਨਾਂ ਕਲਗੀ ਤੋਂ ਇੱਕ ਸਾਦਾ ਮਨੁੱਖ ਬਣ ਕੇ ਅਕਬਰ ਆ ਰਿਹਾ, ਆ ਕੇ ਖੜਿਆ ਦਰਵਾਜ਼ੇ ਤੇ। ਪਹਿਰੇਦਾਰ ਨੇ ਕਿਹਾ ਆਓ ਜੀ, ਕਹਿੰਦੇ ਗੁਰਾਂ ਦੇ ਦਰਸ਼ਨ ਕਰਨੇ ਆ, ਗੁਰੂ ਸਾਹਿਬ ਦੇ ਅੱਲਾ ਤਾਲਾ ਦਰਸ਼ਨ ਕਰਨੇ। ਕਹਿੰਦੇ ਜੀ ਉਹਨਾਂ ਦਾ ਹੁਕਮ ਹੈ ਪਹਿਲਾਂ ਪ੍ਰਸ਼ਾਦਾ ਛਕੋ ਫਿਰ ਮੇਰੇ ਦਰਸ਼ਨ ਕਰੋ। ਇਹ ਨਹੀਂ ਕਿਹਾ ਕਿ ਮੈਂ ਬਾਦਸ਼ਾਹ, ਮੈਂ ਤਾਂ ਸਿੱਧਾ ਹੀ ਜਾਊਂਗਾ। ਕਹਿੰਦਾ ਜੀ ਸੱਤ ਬਚਨ, ਜਾ ਕੇ ਪਹਿਲੇ ਪੰਗਤ ਪਾਛੇ ਸੰਗਤ ਬਚਨ ਮੰਨਿਆ, ਥੱਲੇ ਤੱਪੜ ਤੇ ਬੈਠ, ਇਹ ਨਹੀਂ ਕਿ ਮੇਰੇ ਲਈ ਵਿਸ਼ੇਸ਼ ਵਿਛਾਈ ਕਰੋ ਮੈਂ ਰਾਜਾ। ਉਹ ਜੇ ਦਾਲ ਫੁਲਕਾ ਜੋ ਲੰਗਰ ਵਿੱਚ ਹੈ ਛੱਕ ਕੇ, ਨਾਲ ਦਿਆਂ ਨੂੰ ਜ਼ਰੂਰ ਕਿਹਾ ਕਿਆ ਆਨੰਦ ਹੈ, ਅੱਜ ਤੱਕ ਐਸਾ ਖਾਣਾ ਖਾਧਾ, ਇਤਨਾ ਆਨੰਦ, ਇਤਨਾ ਅੰਮ੍ਰਿਤਮਈ ਭੋਜਨ ਹੈ, ਮੈਂ ਬਾਦਸ਼ਾਹ, ਮੈਂ ਦੁਨੀਆਂ ਦੀ ਕੋਈ ਚੀਜ਼ ਨਹੀਂ ਛੱਡੀ, ਸਭ ਕੁਛ ਖਾ ਕੇ ਦੇਖਿਆ, ਪਰ ਆਹ ਆਨੰਦ ਮੈਨੂੰ ਜ਼ਿੰਦਗੀ 'ਚ ਪਹਿਲੀ ਵਾਰ ਆਇਆ। ਬਹੁਤ ਬਿਸਮਾਦ ਹੋਇਆ ਔਰ ਮੱਥਾ ਟੇਕਣ ਲਈ ਗਿਆ। ਸ਼ਰਧਾ ਨਾਲ ਮੱਥਾ ਟੇਕਿਆ। ਉੱਥੇ ਇਹ ਨਹੀਂ ਕਿਹਾ ਕਿ ਮੈਂ ਰਾਜਾ, ਕਹਿਣ ਲੱਗਿਆ ਇਹ ਅੱਲਾਹ ਤਾਲਾ ਕਿਰਪਾ ਕਰੋ। ਮੱਥਾ ਟੇਕਦਾ 84 ਪਿੰਡ, ਅਸੀਂ ਤੇ 84 ਪਾਉਂਡ ਵੀ ਨਹੀਂ ਦੇ ਸਕਦੇ। ਕਹਿੰਦਾ 84 ਪਿੰਡਾਂ ਦਾ ਇੱਕ ਰਜਿਸਟਰੀ ਬਣਾ ਕੇ ਲੈ ਗਏ ਵੀ 84 ਪਿੰਡਾਂ ਦੀ ਇਹ ਪਟਾ, ਉਹਨੂੰ ਪਟਾ ਕਹਿੰਦੇ। ਇਹ ਮਹਾਰਾਜ ਜੀ ਜਿੰਨਾ ਇਹ 84 ਪਿੰਡਾਂ ਦੀ ਜ਼ਮੀਨ ਦਾ ਟੈਕਸ ਹੋਵੇਗਾ ਨਾ ਸਰਕਾਰੀ, ਸਾਰਾ ਲੰਗਰ ਚਲਾਉਣਾ, ਹਰ ਮਹੀਨੇ ਲੰਗਰ ਚੱਲੇ। ਮਹਾਰਾਜ ਦੇਖੋ ਉਹ ਕਿੰਨਾ ਆਇਆ ਸ਼ਰਧਾ ਨਾਲ ਦਾਨ। ਉਧਰੋਂ ਤਿਆਗੀ ਸਤਿਗੁਰ ਕਹਿੰਦੇ ਨਾ ਭਾਈ ਅਸੀਂ ਨਹੀਂ ਲੈਣਾ, ਅਸੀਂ ਹੋਰ ਗੁਰਸਿੱਖਾਂ ਨੇ ਵੀ 2 ਪੈਸੇ, 5 ਪੈਸੇ, 10 ਪੈਸੇ ਦੇਣੇ ਆ, ਕਿਸੇ ਨੇ 2 ਰੁਪਈਏ ਵੀ ਦੇਣੇ ਹੁੰਦੇ ਆ, ਅਸੀਂ ਉਹ ਚੀਜ਼ ਲਵਾਂਗੇ। ਸ਼ਰਧਾ ਇਹ ਹੁਣ ਨਹੀਂ ਅਸੀਂ ਲੈਣੀ। ਬੀਬੀ ਭਾਨੀ ਜੀ ਦੇ ਨਾਂ ਤੇ ਉਹ ਪਟਾ ਕਰਵਾਇਆ। ਕਹਿੰਦੇ ਚਲੋ ਮਹਾਰਾਜ ਪ੍ਰਵਾਨ ਕਰ ਲਓ। ਸਾਰੇ ਕਹਿਣ ਲੱਗੇ ਜੀ ਰਾਜਾ ਖੁਸ਼ੀ ਨਾਲ ਦਿੰਦਾ। ਤੋ ਕਹਿਣ ਤੋਂ ਭਾਵ ਹੈ ਕਿ ਆਉਣਾ ਵੀ ਕਿਵੇਂ ਹੈ ਤੇ ਜਾਣਾ ਵੀ ਕਿਵੇਂ ਹੈ ਤੇ ਬੈਠਣਾ ਵੀ ਕਿਵੇਂ ਹੈ ਤੇ ਸਮਝਣਾ ਵੀ ਕੀ ਹੈ। ਇਹ ਗੁਰਾਂ ਦੀ ਹਜ਼ੂਰੀ ਵਿੱਚ ਆਉਣ ਵੇਲੇ ਅਸੀਂ ਜ਼ਿਆਦਾਤਰ ਇਸ ਗੱਲ ਦਾ ਖਿਆਲ ਰੱਖਣਾ ਕਿੰਨਾ ਸ਼ੁੱਧ ਹਿਰਦਿਆਂ ਦੇ ਨਾਲ ਆਉਣਾ। ਇਤਿਹਾਸ ਵਿੱਚ ਹੁਣ ਤੱਕ ਕੋਈ ਕੋਈ ਐਸੇ ਜ਼ਿਕਰ ਆਉਂਦੇ ਨੇ ਇੱਕੋ ਵਾਰ ਹੀ ਆਇਆ ਤੇ ਸਾਰਾ ਕੁਛ ਲੈ ਗਿਆ। ਆਪਣੇ ਕੋਲੋਂ ਇਹ ਕਿਉਂ ਨਹੀਂ ਹੁੰਦਾ ਕਿ ਆਪਾਂ ਇੱਕੋ ਵਾਰ ਆਉਂਦੇ ਹਾਂ ਤੇ ਆਪਾਂ ਕੁਛ ਲੈਂਦੇ ਨਹੀਂ ਹੈ ਮਹਾਰਾਜ ਤੋਂ, ਕਿਉਂਕਿ ਉਹ ਸ਼ਰਧਾ ਭਾਵਨਾ ਜਾਗਰਤ ਨਹੀਂ ਹੁੰਦੀ। ਜਿਵੇਂ ਬੇਨਤੀ ਕੀਤੀ ਕਿ ਵਿਚਾਰ ਵੀ ਹੈ ਸੰਗਤਾਂ ਦੀ, ਬੇਨਤੀ ਕੀਤੀ ਸੀ ਸਾਰਿਆਂ ਨੂੰ ਵੀ ਜਦੋਂ ਵੀ ਦੇਖੋਗੇ ਚੌਰ ਨਹੀਂ ਕੋਈ ਕਰ ਰਿਹਾ ਵੀ ਚੌਰ ਕਰੀਏ, ਸੇਵਾ ਕਰੀਏ। ਪਰ ਉਹਦੇ ਲਈ ਥੋੜਾ ਜਿਹਾ ਜ਼ਰੂਰ ਹੈ ਕਿ ਇਸ਼ਨਾਨ ਕੀਤਾ ਹੋਵੇ, ਹੱਥ ਪੈਰ ਧੋਤੇ ਹੋਣ, ਵਸਤਰ ਉਸ ਢੰਗ ਦੇ ਹੋਣ। ਅਪਵਿੱਤਰਤਾ ਦੇ ਨਾਲ ਚੌਰ ਸਾਫ ਨਹੀਂ ਕਰਨਾ, ਕਿਉਂਕਿ ਕਈ ਕਹਿੰਦੇ ਅਸੀਂ ਸੁਣਿਆ ਸੀ ਕਥਾ ਚ ਵੀ ਚੌਰ ਕਰਨਾ ਚਾਹੀਦਾ, ਉਵੇਂ ਹੀ ਕੜਾਹ ਪ੍ਰਸ਼ਾਦ ਲੈ ਕੇ ਫਿਰ ਚੌਰ ਚੱਕ ਲਿਆ। ਇਹ ਚੀਜ਼ ਦਾ ਧਿਆਨ ਰੱਖਣਾ, ਬਾ ਅਦਬ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰਨੀ ਹੈ ਸ਼ਰਧਾ ਦੇ ਨਾਲ, ਸਤਿਕਾਰ ਨਾਲ, ਪਿਆਰ ਨਾਲ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਚੌਥੇ ਪਾਤਸ਼ਾਹ ਦਾ ਪਾਵਨ ਵਿਚਾਰ ਜੋ ਆਇਆ ਹੈ ਇੱਛਾ ਪੂਰਕ, ਇਹਦੇ ਵਿੱਚ ਹੁਣ ਜਿਹੜੀ ਵਿਚਾਰ ਦੀ ਗੱਲ ਹੈ ਇੱਛਾ ਹੈ। ਸੱਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਚਰਨਾਂ ਕਾ ਬਲਿਹਾਰਾ। ਹੁਣ ਇੱਛਾ ਜਿਹੜੀ ਹੈ ਉਹ ਇੱਛਾ ਦੇ ਵਿੱਚ ਵੀ ਗੱਲ ਆਉਂਦੀ ਹੈ। ਕਈ ਗ੍ਰੰਥੀ ਸਿੰਘ ਬੜੇ ਸਿਆਣੇ ਹੁੰਦੇ ਨੇ, ਅਰਦਾਸ ਕਰਦੇ ਨੇ, ਉਹ ਕਹਿੰਦੇ ਨੇ ਮਹਾਰਾਜ ਗੁਰਮਤ ਅਨੁਸਾਰ ਇਹਦੀ ਇੱਛਾ ਪੂਰੀ ਕਰ। ਖਬਰੇ ਕੀ ਇੱਛਾ ਕਰਕੇ ਆ? ਇੱਛਾ ਜਿਹੜੀ ਆ ਉਹ ਵੀ ਦੇਖਣੀ ਹੈ ਕਿ ਗੁਰਮਤ ਤੇ ਅਨੁਸਾਰ ਹੈ ਜਾਂ ਗੁਰਮਤ ਤੇ ਉਲਟ ਹੈ। ਹਾਂ ਤੇ ਮਨੋਕਾਮਨਾ ਗੁਰਮਤ ਅਨੁਸਾਰ ਪੂਰੀ ਕਰਨੀ, ਇੱਛਾ ਮਨੋਕਾਮਨਾ ਇਹ ਗੁਰਮਤ ਦੇ ਅਨੁਸਾਰ ਪੂਰੀ ਕਰਨੀ। ਇੱਛਾ ਸਤਿਗੁਰੂ ਬਹੁਤ ਵੱਡੇ ਦਿਲ ਵਾਲੇ ਨੇ, ਕਲਗੀਧਰ ਮਹਾਰਾਜ ਦੀ ਹਜ਼ੂਰੀ ਚ ਤਿਲਕ ਲੱਗਿਆ, ਧੋਤੀ ਬੰਨੀ, ਬੜਾ ਸੋਹਣਾ ਪੰਡਿਤ ਨੌਜਵਾਨ ਆ ਕੇ ਮੱਥਾ ਟੇਕ ਕੇ ਮੂੰਹ ਚ ਬੁੜਬੁੜ ਕਰਦਾ, ਹੱਥ ਜੋੜੇ ਹੋਏ ਨੇ। ਮਹਾਰਾਜ ਉਹਦੇ ਵੱਲ ਦੇਖ ਕੇ ਹੱਸੀ ਜਾਂਦੇ ਆ, ਹੱਸੀ ਜਾਂਦੇ ਆ, ਉਹ ਤੁਰ ਵੀ ਗਿਆ ਤਾਂ ਵੀ ਹੱਸੀ ਜਾਂਦੇ ਆ, ਬੜਾ ਹੀ ਖਿੜ ਖਿੜਾ ਕੇ ਹੱਸਦੇ। ਫਿਰ ਸਿੰਘ ਕਹਿੰਦੇ ਮਹਾਰਾਜ ਇਹ ਕੀ ਦੇਖਿਆ ਇਹ ਜਿਹਾ? ਕਹਿੰਦੇ ਥੋੜੀ ਦੇਰ ਦੱਸਦੇ ਤੁਹਾਨੂੰ, ਬਹਿ ਜਾਓ। ਹਲੇ 15 ਮਿੰਟ ਹੋਏ ਸੀ, ਇੱਕ ਬੰਦਾ ਸਿੱਖ ਆਇਆ ਮਹਾਰਾਜ ਨੂੰ ਮੱਥਾ, ਮਹਾਰਾਜ ਮੈਂ ਤਾਂ ਮਸਾਂ ਘਰੋਂ 100 ਰੁਪਈਆ ਜੋੜ ਕੇ ਲਿਆ, ਮੇਰੀ ਕਿਸੇ ਨੇ ਜੇਬ ਹੀ ਕੱਟ ਲਈ। ਮਹਾਰਾਜ ਕਹਿੰਦੇ ਇੱਥੇ ਬੈਠ। ਹੋਰ 20 ਮਿੰਟ ਲੰਘੇ, ਫਿਰ ਇੱਕ ਹੋਰ ਆ ਗਿਆ, ਮਹਾਰਾਜ ਮੇਰੀ ਜੇਬ ਕੱਟ ਲਈ। ਫਿਰ ਤੀਜਾ ਆ ਗਿਆ, ਮਹਾਰਾਜ ਮੇਰੀ ਜੇਬ ਕੱਟ ਲਈ। ਫਿਰ ਚੌਥਾ ਆ ਗਿਆ, ਮਹਾਰਾਜ ਕਹਿੰਦੇ ਪਹਿਰੇਦਾਰ ਨੂੰ ਕਹਿੰਦੇ ਐ ਕਰ, ਆਏ ਸਿੱਧਾ ਜਾ ਕੇ ਖੱਬੇ ਹੱਥ ਉਹ ਪਿੱਪਲ ਦੇ ਥੱਲੇ ਇੱਕ ਪੰਡਿਤ ਬੈਠਾ, ਤਿਲਕ ਲਾਇਆ, ਧੋਤੀ ਬੰਨੀ ਸੋਹਣੀ, ਕੱਪੜੇ ਚਿੱਟੇ ਪਾਏ, ਉਹ ਫੜ ਕੇ ਲਿਆ, ਫੜ ਲਿਆਂਦਾ, ਆ ਕੇ ਮੱਥਾ ਟੇਕਿਆ, ਆਉਂਦਾ ਹੀ ਦੁਰੌਲਾ ਪਾਉਣ ਲੱਗ ਗਿਆ, ਮੈਨੂੰ ਬਖਸ਼ ਲਓ, ਮੈਨੂੰ ਬਖਸ਼ ਲਓ, ਮੈਂ ਲਾਲਚ ਕਰ ਗਿਆ। ਮਹਾਰਾਜ ਕਹਿੰਦੇ ਪਹਿਲੀ ਗੱਲ ਤੇ ਵੀ ਤੂੰ ਦੇਖ ਇੱਛਾ ਕਿਹੋ ਜਿਹੀ ਕੀਤੀ। ਹੁਣ ਸਿੰਘਾਂ ਨੂੰ ਦੱਸਿਆ, ਕਹਿੰਦੇ ਜਦ ਖੜਾ ਇੱਥੇ ਅਰਦਾਸ ਕਰਦਾ ਸੀ, ਇਹਨੇ ਕਿਹਾ ਸੀ ਕਿ ਮਹਾਰਾਜ ਇਹ ਕਲਗੀਆਂ ਵਾਲਿਆ, ਮੈਂ 3 ਜੇਬਾਂ ਕੱਟ ਕੇ ਫਿਰ ਦਸਵੰਧ ਕੱਢੂੰਗਾ ਵਿੱਚੋਂ। ਮਹਾਰਾਜ ਕਹਿੰਦੇ ਮੇਰਾ ਤਾਂ ਹਾਸਾ ਨਿਕਲ, ਵੀ ਅਜੀਬ ਦੇਖੋ ਇੱਛਾ ਲੈ ਕੇ ਆਇਆ, ਤੂੰ ਹੀ ਮੰਗ ਲੈ ਗੁਰਾਂ ਤੋਂ ਵੈਸੀ ਰੋਟੀ ਰੋਜੀ ਦੇਣ। ਸੀ ਉਹ ਠੱਗ ਪੰਡਿਤ ਦਾ ਭੇਖ ਧਾਰਨ ਕੀਤਾ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀ, ਅਸਲੀ ਪੰਡਿਤ ਨਹੀਂ ਸੀ ਉਹ, ਪਰ ਦਿਖਾਵੇ ਦਾ ਬਣ ਕੇ ਇੱਕ ਠੱਗ ਆਇਆ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਚੱਲ 3 ਜੇਬਾਂ ਤਾਂ ਸੁੱਖ ਲਈਆਂ, ਕੱਟ ਵੀ ਲਈਆਂ, ਹੁਣ ਇਹ ਲਾਲਚ ਕਿਉਂ? ਫਿਰ ਸਾਰੀ ਕਹਿੰਦੇ ਸੱਚੀ ਸੱਚੀ ਦੱਸਦੇ, ਨਹੀਂ ਹੁਣੇ ਮਾਰ ਦੂੰਗਾ। ਕਹਿੰਦੇ ਮਹਾਰਾਜ ਘਰ ਚ ਗਰੀਬੀ ਬਹੁਤ, ਇਸ ਕਰਕੇ ਕਰਦਾ ਜੀ, ਹੋਰ ਤਾਂ ਕੋਈ ਨੀ, ਰੋਜੀ ਰੋਟੀ ਦਾ ਕੋਈ ਸਾਧਨ ਨੀ। ਮਹਾਰਾਜ ਕਹਿੰਦੇ ਏਡਾ ਨੌਜਵਾਨ, ਤੇਰੀ ਉਮਰ ਸੋਹਣੀ ਲੰਬਾ ਲੰਬਾ, ਚੱਲ ਰੋਜੀ ਰੋਟੀ ਤੈਨੂੰ ਅਸੀਂ ਦਿੰਨੇ ਆ, ਨੌਕਰੀ ਦਿੰਨੇ ਆ ਤੈਨੂੰ ਆਪਣੀ ਫੌਜ, ਚੱਲ ਭਰਤੀ ਹੋ। ਸਤਿਗੁਰੂ ਨੇ ਉਹਨੂੰ ਫੌਜ ਚ ਭਰਤੀ ਕਰਕੇ ਉਹਦੀ ਤਨਖਾਹ ਵੀ ਬੰਨ ਦਿੱਤੀ, ਏਡੇ ਦਿਆਲੂ ਸਤਿਗੁਰੂ ਨੇ। ਮਹਾਰਾਜ ਕਹਿੰਦੇ ਤੂੰ ਜੇ ਜੇਬ ਦੀ ਇੱਛਾ ਨਾ ਕਰਦਾ, ਵੈਸੇ ਆ ਕੇ ਅਰਦਾਸ ਕਰ ਦਿੰਦਾ, ਫਿਰ ਤੇਰੀ ਇੱਛਾ ਅਸੀਂ ਵੈਸੇ ਪੂਰੀ ਕਰ ਦਿੰਦੇ, ਅਸੀਂ ਹੁਣ ਵੀ ਤਾਂ ਕੀਤੀ ਹੋਈ ਹੈ, ਤੇਰੀ ਇੱਛਾ ਪੂਰੀ ਕਰਤੀ ਹੈ ਭਾਈ। ਇਸ ਕਰਕੇ ਵਿਚਾਰ ਨਹੀਂ ਹੈ ਮਨ ਦੇ ਅੰਦਰ, ਇੱਛਾ ਕੈਸੀ ਕਰਨੀ, ਇਹਦੇ ਲਈ ਕੁਛ ਸੋਚੀ ਹੋਣੀ ਚਾਹੀਦੀ ਆਪਾਂ ਨੂੰ। ਇੱਛਾ ਕਰਕੇ ਬਹੁਤ ਸਾਰੇ ਲੋਕ ਆਏ, ਮਾਈ ਸੁਲੱਖਣੀ ਵੀ ਇੱਛਾ ਕਰਕੇ ਆਈ, ਇੱਛਾ ਮਹਾਰਾਜ ਨੇ ਪੂਰੀ ਨਾ ਕੀਤੀ। ਛੇਵੇਂ ਪਾਤਸ਼ਾਹ ਨੇ ਪੂਰੀ ਜਾਂਦੀ ਨੂੰ ਪਹਿਲਾਂ ਭਾਈ ਗੁਰਦਾਸ ਜੀ ਨੇ ਦੇਖਿਆ ਕਿ ਮਾਤਾ ਜਾ ਰਹੀ ਹੈ, ਕਹਿੰਦੀ ਮਹਾਰਾਜ ਤੋਂ ਮਿਲ ਜਾਏਗਾ ਪੁੱਤਰ ਮੰਗਣਾ, ਕਹਿੰਦੇ ਹਾਂ, ਮਿਲਿਆ ਨੀ, ਕਹਿੰਦੇ ਨਹੀਂ ਮਿਲਿਆ। ਫਿਰ ਤਰੀਕਾ ਵੀ ਦੱਸ ਦਿੱਤਾ, ਕਲਮ ਦਵਾਤ ਸ਼ਾਹੀ ਲੈ ਕੇ ਖੜੀ ਹੋ ਜਾਈ, ਪੁੱਤਰ ਦੀ ਦਾਤ ਵੀ ਦੇ ਤੀ, 7 ਪੁੱਤਰ ਵੀ ਦੇ ਤੇ ਹਨ ਮਹਾਰਾਜ ਜੀ ਨੇ। ਇੱਛਾ ਹੈ, ਆਪੋ ਆਪਣੀ ਬਿਰਤੀ ਦੇ ਮੁਤਾਬਕ ਇੱਛਾ ਹੈ। ਹੁਣ ਆਪਾਂ ਜਿਸ ਸੰਗਤ ਵਿੱਚ ਬੈਠੇ ਆ ਕੇ, ਇਹ ਸੰਗਤ ਆਪਾਂ ਕਿਉਂ ਕਰਦੇ ਹਾਂ? ਕਿਉਂਕਿ ਆਪਾਂ ਨੂੰ ਵਾਸਤਵ ਦੇ ਵਿੱਚ ਵੈਸੇ ਨਹੀਂ ਪਤਾ ਕਿ ਆਪਾਂ ਨੇ ਸਤਿਗੁਰਾਂ ਤੋਂ ਕੀ ਮੰਗਣਾ, ਕੀ ਇੱਛਾ ਲੈ ਕੇ ਆਏ ਭਾਈ। ਇੱਛਾ ਕਰਕੇ ਮੰਗ ਕੇ, ਮੰਗਿਆ ਵੀ, ਮਿਹਨਤ ਵੀ ਕੀਤੀ, ਸੇਵਾ ਵੀ ਕੀਤੀ, ਇੱਛਾ ਵੀ ਕੀਤੀ, ਪਰ ਫੇਰ ਵੀ ਦੁਨੀਆਂ ਚੋਂ ਖਾਲੀ ਹੱਥ ਜਾ ਰਹੇ। ਤੋ ਮਹਾਰਾਜ ਕਹਿੰਦੇ ਨੇ ਇੱਛਾ ਕਰਨੀ ਹੈ ਤਾਂ ਉਹ ਇੱਛਾ ਕਰੋ ਕਿ ਸਦਾ ਲਈ ਝੋਲੀਆਂ ਭਰ ਜਾਣ ਤੁਹਾਡੇ। ਤੁਸੀਂ ਇੱਛਾ ਉਹੀ ਜੀ ਕਰੋ ਜਿਸ ਇੱਛਾ ਨਾਲ ਤੁਹਾਡੀਆਂ 21 ਕੁਲਾਂ ਤਰ ਜਾਣ, ਉਹੀ ਜੀ ਇੱਛਾ ਕਰੋ ਜਿਸ ਇੱਛਾ ਨਾਲ ਮੰਗਣਾ ਹੈ, ਇੱਕੋ ਵਾਰ ਮੰਗੋ। ਮੰਗਨ ਮਾਂਗ ਤਾਂ ਇੱਕ ਹੈ ਮਾਂਗ, ਨਾਨਕ ਜਾਤੇ ਪਰ ਹੈ ਪਰਾਗ। ਇੱਛਾ ਜਿਹੜੀ ਆ ਨਾ, ਭਾਵੇਂ ਗੱਲ ਠੀਕ ਆ ਕਿ ਛੋਟਾ ਮੂੰਹ ਬੜੀ ਬਾਤ ਵਾਲੀ ਗੱਲ ਹੈ, ਗੁਰਾਂ ਦੇ ਦਰ ਤੇ ਆ ਕੇ ਉੱਡ ਛੋਟੀਆਂ ਛੋਟੀਆਂ ਚੀਜ਼ਾਂ ਮੰਗਣ ਨਾਲੋਂ ਮਹਾਰਾਜ ਤੋਂ ਇੱਕੋ ਜਿਹੀ ਚੀਜ਼ ਮੰਗੀਏ, ਨਾਮ। ਕਿਉਂਕਿ ਸਤਿਗੁਰ ਜਿਹੜਾ ਹੈ ਮਹਾਰਾਜ, ਇਹ ਨਾਮ ਦੇ ਦਾਤੇ ਹੈ ਮਹਾਰਾਜ, ਨਾਮ ਦੀ ਕਿਰਪਾ ਕਰਦੇ ਨੇ ਸਤਿਗੁਰੂ। ਪਰ ਜੇ ਦੇਖਣ ਕਿ ਇਹ ਜੀਵ ਜਿਹੜਾ ਚਾਰ ਪਦਾਰਥ ਮੰਗਦਾ, ਮਹਾਰਾਜ ਜੀ ਕਿਰਪਾ ਕਰਕੇ ਚਾਰ ਪਦਾਰਥ ਵੀ ਦੇ ਦਿੰਦੇ ਨੇ। ਹੁਣ ਸਤਿਗੁਰੂ ਇਸ ਸ਼ਬਦ ਵਿੱਚ ਆਪਾਂ ਨੂੰ ਸਿੱਖਿਆ ਦਿੰਦੇ ਨੇ, ਆਪਾਂ ਗੁਰਾਂ ਦੇ ਕੋਲ ਚੱਲ ਕੇ ਆਏ ਹਾਂ ਕਿ ਸਾਨੂੰ ਮੰਗਣਾ ਨਹੀਂ ਆਉਂਦਾ, ਕੀ ਮੰਗੀਏ ਮਹਾਰਾਜ। ਸਭ ਤੋਂ ਪਹਿਲਾਂ ਸਤਿਗੁਰੂ ਕਹਿੰਦੇ ਬਚਨ, ਸਤਨਾਮ ਦਾ ਜਾਪ ਮਾਨ, ਸਤਨਾਮ ਸਦਾ ਸਤਨਾਮ। ਬੜੀ ਵੱਡੀ ਗੱਲ ਹੈ ਜਦੋਂ ਕੁਛ ਐਸੀਆਂ ਚੀਜ਼ਾਂ ਜ਼ਿੰਦਗੀ ਚ ਘਟਦੀਆਂ। ਪਹਿਲਾਂ ਆਪਾਂ ਸੋਚਦੇ ਹਾਂ ਸਤਨਾਮ ਵਾਹਿਗੁਰੂ ਕੀ ਹੋਇਆ, ਪਰ ਜਦੋਂ ਖੋਦੀ ਪਾਤਸ਼ਾਹ ਕਹਿ ਦੇਣ ਤੇ ਸਤਨਾਮ ਵਾਹਿਗੁਰੂ ਜਪਿਆ ਕਰੋ ਭਾਈ, ਕਥਾ ਵਿੱਚ ਵੀ ਇਹ ਚੀਜ਼ ਬਹੁਤ ਆਉਂਦੀ ਹੈ। ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਸਤਿਗੁਰਾਂ ਨੇ ਆਪ ਨਹੀਂ ਕਹੀਆਂ ਕਿ ਇਹ ਕਰਨੀਆਂ ਨੇ। ਗੁਰੂ ਨਾਨਕ ਦੇਵ ਜੀ ਖੁਦ ਨਹੀਂ ਕਹਿੰਦੇ ਕੁਛ, ਪਰ ਇੱਕ ਬਚਨ ਹੈ, ਗੁਰੂ ਨਾਨਕ ਦੇਵ ਜੀ ਨੇ ਸਾਰੀ ਜ਼ਿੰਦਗੀ ਜਿੱਥੇ ਵੀ ਗਏ ਨੇ ਕੋਈ ਬਖਸ਼ਿਸ਼ ਕਰਨੀ ਹੁੰਦੀ ਸੀ, ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਰੇਕ ਜਗ੍ਹਾ ਇੱਕ ਬਚਨ ਕਰਦੇ ਸੀ, ਕਿਹੜਾ ਕਿ ਨਿਰੰਕਾਰ ਕਰੇਗਾ, ਇਹ ਕੰਮ ਭਾਈ ਕਰਤਾਰ ਨੇ ਕਰਨਾ, ਕਰਤਾਰ ਤੇਰੀ ਇੱਛਾ ਪੂਰੀ ਕਰੇਗਾ। ਹੁਣ ਆਏ ਗੁਰੂ ਅੰਗਦ ਦੇਵ ਜੀ ਮਹਾਰਾਜ। ਗੁਰੂ ਅੰਗਦ ਦੇਵ ਮਹਾਰਾਜ ਨੇ ਕੀ ਕਿਹਾ, ਅੱਛਾ ਭਾਈ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਗੁਰੂ ਨਾਨਕ ਦੇਵ ਤੇਰੀ ਇੱਛਾ ਪੂਰੀ ਕਰਨਗੇ, ਗੁਰੂ ਨਾਨਕ ਦੇਵ ਜੀ ਤੈਨੂੰ ਦੇਣਗੇ। ਗੁਰੂ ਅਮਰਦਾਸ ਜੀ ਆਏ, ਉਹਨਾਂ ਨੇ ਵੀ ਇਹੀ ਅੱਖਰ ਵਰਤਿਆ, ਗੁਰੂ ਨਾਨਕ ਸਾਹਿਬ ਕਰਨਗੇ ਭਾਈ ਕਿਰਪਾ। ਨਾਲੇ ਸ਼ਬਦਾਂ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ਹੀ ਨਾਮ ਵਰਤਿਆ, ਤਾਂ ਉੱਥੇ ਪਾਤਸ਼ਾਹ ਵੀ ਇਹੀ ਕਹਿੰਦੇ ਨੇ, ਗੁਰੂ ਨਾਨਕ ਦੇਵ ਜੀ ਕਿਰਪਾ ਕਰਨਗੇ। ਪੰਜਵੇਂ ਵੀ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ, ਦਸਵੇਂ ਪਾਤਸ਼ਾਹ ਵੀ ਇਹੀ ਕਹਿੰਦੇ ਨੇ। ਦਸਵੇਂ ਪਾਤਸ਼ਾਹ ਨੇ ਵੀ ਜਦੋਂ ਕੋਈ ਬਚਨ ਕੀਤਾ, ਭਾਈ ਗੁਰੂ ਨਾਨਕ ਦੇ ਦਰ ਤੋਂ ਮਿਲ ਜਾਏਗਾ, ਗੁਰੂ ਨਾਨਕ ਸਾਹਿਬ ਤੈਨੂੰ ਦੇਣਗੇ। ਕਿਆ ਵਿਚਾਰ ਨਹੀਂ ਕੀਤੀ ਕਦੇ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਗੱਲ ਰਾਖੀ ਮੇਰੀ। ਕਿਹੜੇ ਤਾਂ ਹੈਗਾ ਆਮ ਲੋਕ, ਆਮ ਬੰਦੇ, ਆਪਾਂ ਉਹਨਾਂ ਨੂੰ ਮਾੜਾ ਵੀ ਨਹੀਂ ਕਹਿੰਦੇ, ਜਿੰਨੀ ਕਿਸੇ ਕੋਲੇ ਸੋਝੀ ਹੈ ਉਸ ਢੰਗ ਦੀ ਉਹ ਚੀਜ਼ ਬਣਾ ਲੈਂਦਾ। ਮੈਂ ਨਹੀਂ ਕਿਸੇ ਨੂੰ ਮਾੜਾ ਕਹਿੰਦਾ, ਕਿਉਂ ਸਾਰਿਆਂ ਦੀ ਆਪਣੀ ਆਪਣੀ, ਕਈ ਲੋਕਾਂ ਦੀ ਇਹ ਰੋਜੀ ਰੋਟੀ ਹੈ, ਕੋਈ ਕੁਛ ਕੋਈ ਕੁਛ, ਉਹ ਆਪਣਾ ਜਿੰਨਾ ਕੁ ਹੁੰਦਾ ਕਿਤਾਬ ਪੜ੍ਹਦੇ ਨੇ, ਕਿਸੇ ਵਿਦਵਾਨ ਦੀ ਕਿਤਾਬ ਪੜ੍ਹਦੇ ਨੇ, ਕਿਤੋਂ ਹੋਰ ਪੜ੍ਹਦੇ ਨੇ, ਤੇ ਉਹਦੇ ਚੋਂ ਲੈਸਨ ਤਿਆਰ ਕਰਦੇ ਨੇ, ਲੈਕਚਰ ਤਿਆਰ ਕਰਦੇ ਨੇ। ਇੱਕ ਘੰਟੇ ਦਾ ਲੈਕਚਰ ਬੜਾ ਸੋਹਣਾ, ਫਿਰ 30 ਲੈਕਚਰ ਤਿਆਰ ਕਰਦੇ ਨੇ, ਫਿਰ ਉਹ ਲੈਕਚਰ ਸੁਣਾਉਂਦੇ ਨੇ। ਵਾਕਈ ਅਸੀਂ ਵੀ ਜਦੋਂ ਸੁਣਦੇ ਹਾਂ ਪ੍ਰਭਾਵਿਤ ਹੁੰਦੇ, ਬੜਾ ਸੋਹਣਾ ਕਮਾਲ ਕਰ। ਉਹਨੇ ਸਿਰਫ ਉਹ ਚੀਜ਼ਾਂ ਇਕੱਠੀਆਂ ਕਰਕੇ ਇੱਕ ਲੈਕਚਰ ਨੂੰ ਪਹਿਲਾਂ ਤਿਆਰ ਕਰਦਿਆਂ ਕਰਦਿਆਂ ਹੀ 15-20 ਦਿਨ ਲਾ ਤੇ, ਔਰ 30 ਲੈਕਚਰ ਜ਼ਿੰਦਗੀ 'ਚ ਮੁੱਕਦੇ ਨਹੀਂ। ਕਿਉਂ, 7 ਦਿਨ ਤਾਂ ਕਿਤੇ ਕਥਾ ਕਰਨੀ ਨਹੀਂ ਹੁੰਦੀ, 2 ਦਿਨ ਇੱਥੇ, 2 ਦਿਨ ਉੱਥੇ, 1 ਮਹੀਨਾ ਇੰਗਲੈਂਡ 'ਚ ਲਾਇਆ, 1 ਮਹੀਨਾ ਕਨੇਡਾ 'ਚ, 30 ਲੈਕਚਰ ਆਪਣੇ, ਇਹ ਆਪਾਂ ਹਰ ਜਗ੍ਹਾ ਹੀ ਸੁਣਾਉਣੇ ਆ, ਸੁਣਾਈ ਜਾਣੇ ਆ, ਸੁਣਾਈ ਜਾਣੇ ਆ। ਪਰ ਜੇ ਉਹਦੇ 'ਚ ਕੋਈ ਕੁਐਸਚਨ ਹੋ ਜੇ, ਉਹਦਾ ਆਂਸਰ ਨਹੀਂ ਹੈ ਉਹਦੇ ਕੋਲੇ। ਕਿਉਂ, ਉਹ ਕਹਿੰਦਾ ਇਹ ਨਹੀਂ ਮੈਨੂੰ ਪਤਾ, ਮੈਂ ਤਾਂ ਜੋ ਪੜ੍ਹਿਆ ਸੀ ਉਹ ਮੈਂ ਸੁਣਾ ਦਿੰਦਾ, ਮੇਰੇ ਕੋਲ ਜਵਾਬ ਹੋਰ ਕੋਈ ਨਹੀਂ। ਸੋ ਇੱਕ ਵਿਚਾਰ ਐਸੀ ਆਉਂਦੀ ਹੈ ਕਿ ਜਿਸ ਦੇ ਵਿੱਚ ਆਪਾਂ ਗੁਰਮਤ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਜਾਂ ਸਾਡੇ ਵੱਡੇ ਸਤਿਗੁਰ ਨੇ ਗੁਰਾਂ ਦੇ ਵਿੱਚੋਂ ਵੈਸੇ ਗੁਰਸਿੱਖਾਂ ਵਿੱਚੋਂ ਸਾਡੇ ਸੋਝੀਵਾਨ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਬਹੁਤ ਸੋਝੀ ਦਿੰਦੇ। ਗੁਰਦਾਸ ਭਾਈ ਆਪਣੀਆਂ ਵਾਰਾਂ ਚ ਕਿਵੇਂ ਤਸਵਈਆਂ ਚ ਸਾਨੂੰ ਬੜੀ ਸੋਝੀ ਪਾਉਂਦੇ। ਭਾਈ ਗੁਰਦਾਸ ਜੀ ਨੇ ਪਹਿਲੇ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਜਿਹੜੀ ਬਾਬਾ ਬੁੱਢਾ ਜੀ ਨੇ ਸੰਗਤ ਕੀਤੀ ਉਹਨਾਂ ਤੋਂ ਬਹੁਤ ਕੁਛ ਪ੍ਰਾਪਤ ਕੀਤਾ। ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਬਾਬਾ ਬੁੱਢਾ ਉਸੀ ਸਿੱਖੀ ਦਾ ਥੰਮ ਬਾਬਾ ਬੁੱਢਾ ਜੀ। ਇੱਥੋਂ ਤੱਕ ਵੀ ਬਚਨ ਕੀਤਾ ਬਾਬਾ ਜੀ ਜੇ ਕੋਈ ਤੁਹਾਡਾ ਨਾਮ ਵੀ ਲਵੇਗਾ ਉਹਨੂੰ ਵੀ ਸਿੱਖੀ ਮਿਲ ਜਾਵੇ। ਸਿਰਫ ਪੰਜ ਵਾਰੀ ਸਵੇਰੇ ਦੁਪਹਿਰੇ ਸ਼ਾਮ ਕਦੇ ਸਮਾਂ ਲੱਗ ਜੇ। ਕਈ ਲੋਕ ਕਹਿੰਦੇ ਸਿੱਖੀ ਕਿਵੇਂ ਮਿਲਦੀ ਹੈ, ਸਿੱਖੀ ਦੇ ਥੰਮ ਚੋਂ ਮਿਲਣੀ। ਸਵੇਰੇ ਸ਼ਾਮ ਨਿਤਨੇਮ ਤੋਂ ਬਾਅਦ ਰਹਿ ਰਾਤ ਤੋਂ ਪਹਿਲਾਂ ਬਾਅਦ ਕਦੇ ਵੀ ਆਖੋ ਧੰਨ ਬਾਬਾ ਬੁੱਢਾ ਜੀ, ਧੰਨ ਬਾਬਾ ਬੁੱਢਾ ਜੀ। ਮਹਾਰਾਜ ਦਾ ਬਚਨ ਹੈ ਜੋ ਬਾਬਾ ਤੇਰਾ ਨਾਮ ਵੀ ਲਵੇਗਾ ਉਹਨੂੰ ਸਿੱਖੀ ਮਿਲੇ। ਪਰ ਵਿਚਾਰ ਵਾਲੀ ਗੱਲ ਇਹ ਹੈ ਆਪਣਾ ਆਪ ਗੁਰੂ ਨਾਨਕ ਦੇਵ ਜੀ ਨੇ ਲਕੋ ਲਿਆ। ਬਾਬਾ ਜੀ ਨੂੰ ਬੇਨਤੀ ਕਰੀਏ, ਗੁਰੂ ਨਾਨਕ ਦੇਵ ਜੀ ਆਪਣੇ ਕੋਲ ਰਾਜਮਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ। ਮਹਾਰਾਜ ਜੇ ਬਾਬਾ ਬੁੱਢਾ ਦਾ ਨਾਮ ਲੈ ਸਿੱਖੀ ਮਿਲਦੀ ਹੈ, ਜੇ ਅਸੀਂ ਕਹੀਏ ਧੰਨ ਗੁਰੂ ਨਾਨਕ ਫਿਰ ਕੀ ਮਿਲੇਗਾ? ਫਿਰ ਮਹਾਰਾਜ ਮੁਸਕਰਾ ਪੈਣਗੇ ਵੀ ਇਹ ਸਿੱਖ ਨੂੰ ਸੋਝੀ ਹੈ। ਦੂਸਰੇ ਦੀ ਗੱਲ ਕਰਨਗੇ, ਉਹਨਾਂ ਦਾ ਨਾਮ ਲਓ, ਕਹਿਣਗੇ ਜੇ ਗੁਰੂ ਅੰਗਦ ਦੇਵ ਮਹਾਰਾਜ ਮੇਰਾ ਰੂਪ ਹੈ, ਬਾਬਾ ਬੁੱਢਾ ਮੇਰਾ ਰੂਪ ਹੈ, ਦੂਸਰੇ ਦਾ ਨਾਮ ਲੈਣਗੇ। ਪਰ ਕਦੇ ਡਾਇਰੈਕਟ ਆਪਣਾ ਨਾਮ ਨੀ ਲੈਂਦੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਫਿਰ ਭਾਈ ਸੱਤਾ ਬਲਵੰਡਾ ਰਾਮ ਕਲੀ ਕੀ ਵਾਰ ਵਿੱਚ ਫਿਰ ਇਸ ਭੇਦ ਨੂੰ ਖੋਲਿਆ ਕਿ ਨੌ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦਾ। ਜੋਖਣਾ ਪੁਰਾਣਿਆਂ ਬਜ਼ੁਰਗਾਂ ਨੂੰ ਬਤਾ ਤੱਕੜੀ ਨਾਲ ਜੋਖਣਾ ਤੋਲਣਾ। ਨੌ ਕਰਤਾ ਕਾਦਰ ਕਰੇ, ਕਰਤਾ ਪੁਰਖ ਜਿਸ ਦਾ ਨਾਮ ਆਪਣੇ ਤੁਲ ਬਰਾਬਰ ਕਰ ਲੈਂਦਾ ਉਹਨੂੰ ਕੋਈ ਜੋਖੇ ਤਾਂ। ਇੱਕ ਪਾਸੇ ਵਾਹਿਗੁਰੂ, ਇੱਕ ਪਾਸੇ ਗੁਰੂ ਨਾਨਕ ਦਾ ਨਾਮ ਰੱਖ ਕੇ ਜੋਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕੋ ਜਿਹੀ ਹੈ ਕੰਮ। ਤੇ ਆਪਾਂ ਕਹੀਏ ਕਿ ਵਾਹਿਗੁਰੂ ਹੋਰ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਹੋਰ ਹੈ, ਨਹੀਂ ਵਾਹਿਗੁਰੂ ਹੀ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਗ੍ਰੰਥ ਸਾਹਿਬ ਹੀ ਵਾਹਿਗੁਰੂ। ਮੈਂ ਕਿਸੇ ਵਿਦਵਾਨ ਦੀ ਗੱਲ ਨਹੀਂ ਕੀਤੀ, ਇਹ ਬ੍ਰਹਮ ਗਿਆਨ ਵਾਲਿਆਂ ਦੀ ਗੱਲ ਕਰ। ਬ੍ਰਹਮ ਗਿਆਨੀ ਮੈਨੂੰ ਪ੍ਰਸ਼ਨ ਕਰਦਾ, ਬ੍ਰਹਮ ਗਿਆਨੀ ਸਾਰਿਆਂ ਨੂੰ ਤਾਂ ਪ੍ਰਸ਼ਨ ਵੀ ਨਹੀਂ ਕਰਦੇ, ਮੈਨੂੰ ਜਾਣਦਿਆਂ ਸਾਰ ਹਾਂ ਬਈ ਵਾਹਿਗੁਰੂ ਤੇ ਗੁਰੂ ਗ੍ਰੰਥ ਸਾਹਿਬ ਚ ਕੀ ਫਰਕ ਹੈ ਦੱਸ ਸਕਦਾ? ਹੁਣ ਉੱਥੇ ਇਹ ਵੀ ਨਹੀਂ ਕਹਿ ਸਕਦੇ ਮੈਨੂੰ ਆਉਂਦਾ ਜੀ ਮੈਂ ਦੱਸਦਾ, ਫਿਰ ਵੀ ਆਪਾਂ ਮਾਰ ਖਾ ਜਾਣੀ ਹੈ ਜਾਂ ਹਉਮੈ ਹੋ ਗਈ, ਫਿਰ ਵੀ ਕਹਿਣਾ ਨਹੀਂ ਮਹਾਰਾਜ ਸਾਨੂੰ ਤਾਂ ਗਿਆਨ ਨਹੀਂ, ਸਾਡੀ ਤਾਂ ਬੁੱਧੀ ਹੈ, ਤੁਸੀਂ ਦੱਸੋ। ਉਹ ਦੇਖਣ ਦੇ ਮਾਰੀ ਤਾਂ ਇਹ ਚੀਜ਼ ਪੁੱਛਦੇ ਹੁੰਦੇ ਵੀ ਇਹ ਕਿੱਥੇ ਖੜਾ, ਕਿੰਨੇ ਪਾਣੀ ਚ ਖੜਾ। ਜਦੋਂ ਬੇਨਤੀਆਂ ਕੀਤੀਆਂ ਤੁਸੀਂ ਦੱਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੌਣ ਨੇ, ਕਹਿੰਦੇ ਕਵੀ ਸੰਤੋਖ ਸਿੰਘ ਨੇ ਲਿਖਿਆ ਵਾਹਿਗੁਰੂ ਗੁਰ ਨਾਨਕ ਸਾਹਿਬ ਤਾਰ ਕੈ ਮੂਰਤ ਹੈ ਜਗ ਆਇਆ। ਕਹਿੰਦੇ ਵਾਹਿਗੁਰੂ ਤਾਂ ਗੁਰੂ ਨਾਨਕ ਸਾਹਿਬ ਆਪ ਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਵੀ ਆਪ। ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਆ, ਜੋਤ ਰੂਪ ਹਰ ਆਪ ਗੁਰ ਨਾਨਕ। ਹੁਣ ਗੁਰੂ ਨਾਨਕ ਜੇ ਕਹੀਏ ਉਹ ਗੁਰੂ ਨਾਨਕ ਹੈ ਤੇ ਗੁਰੂ ਅੰਗਦ ਦੇਵ ਉਹ ਗੁਰੂ ਅੰਗਦ ਦੇਵ। ਇਹ ਦਾਸ ਸਰੂਪ ਤੇ ਗੁਰੂ ਗ੍ਰੰਥ ਸਾਹਿਬ ਸਰੂਪ, ਇਹ ਗੁਰੂ ਨਾਨਕ ਨੇ ਹੀ ਇਹ ਸਰੂਪ ਧਾਰੇ ਸਾਰੇ, ਇਹ ਗੁਰੂ ਨਾਨਕ ਦੇਵ ਜੀ ਨੇ। ਕਵੀ ਸੰਤੋਖ ਸਿੰਘ ਜੀ ਕਥਾ ਦੇ ਸ਼ੁਰੂ ਵਿੱਚ ਉਦਾਹਰਣ ਦਿੰਦੇ ਗੁਰੂ ਨਾਨਕ ਪ੍ਰਕਾਸ਼ ਵਿੱਚ, ਕਹਿੰਦੇ ਜਿਵੇਂ ਇੱਕ ਰਾਜਾ ਤਖ਼ਤ ਤੇ ਸਵੇਰੇ ਬੈਠਾ ਪੀਲੇ ਰੰਗ ਦੀ ਪੁਸ਼ਾਕ ਪਾ ਕੇ। ਸਭਾ ਸਮਾਪਤ ਹੋਈ, ਦੁਪਹਿਰੇ ਫਿਰ ਸਭਾ ਲੱਗੀ। ਹੁਣ ਉਹ ਨੀਲੇ ਰੰਗ ਦੀ ਪੁਸ਼ਾਕ ਪਾਇਆ, ਫਿਰ ਦੁਪਹਿਰ ਦੀ ਰੋਟੀ ਖਾ ਕੇ ਆਰਾਮ ਕਰਕੇ ਸ਼ਾਮ ਨੂੰ ਆਇਆ ਤੇ ਫਿਰ ਉਹ ਲਾਲ ਰੰਗ ਦੀ ਪੁਸ਼ਾਕ ਪਾ ਕੇ ਆ ਗਿਆ। ਇੱਕ ਰਾਜਾ ਇੱਕ ਦਿਨ ਵਿੱਚ 10 ਪੁਸ਼ਾਕਾਂ ਪਹਿਨਦਾ, ਇਹਦਾ ਮਤਲਬ ਇਹ ਨਹੀਂ ਕਿ ਉਹ ਰਾਜਾ ਬਦਲ ਗਿਆ, ਪੁਸ਼ਾਕਾ ਬਦਲਿਆ। ਇਹ ਗੁਰੂ ਨਾਨਕ ਨਿਰੰਕਾਰ ਪਰਮੇਸ਼ਰ ਜੀ ਨੇ ਪੁਸ਼ਾਕਾ ਪਹਿਲਾ ਗੁਰੂ ਨਾਨਕ ਦੇਵ ਜੀ, ਦੂਜਾ ਪੁਸ਼ਾਕਾ ਗੁਰੂ ਅੰਗਦ ਦੇਵ ਜੀ, ਇਹ ਪੁਸ਼ਾਕਾ ਹੀ ਬਦਲਿਆ, ਬਸ ਸਰੀਰ ਰੂਪੀ ਪੁਸ਼ਾਕ ਬਦਲੀ ਹੈ। ਕੀਤਾ ਪਸਾਓ ਏਕੋ ਕਵਾਓ। ਸੋ ਇਸ ਪ੍ਰਕਾਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਗੁਰੂ ਨਾਨਕ ਦੇਵ ਜੀ ਨੇ ਹੀ ਰੂਪ ਧਾਰਿਆ। ਹੁਣ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਨੂੰ, ਉਹਨਾਂ ਦੇ ਨਾਮ ਦੀ ਕਦਰ ਕਰੀਏ। ਦੇਖੋ ਆਪਾਂ ਕਹਿੰਦੇ ਸ੍ਰੀ ਅਖੰਡ ਪਾਠ ਸਾਹਿਬ ਹੋਏ ਨੇ, ਸਹਿਜ ਪਾਠ ਕੀਤੇ ਨੇ। ਆਪਾਂ ਦੇਖੋ ਵਿਚਾਰ ਕੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 50,000 ਵਾਰੀ ਗੁਰੂ ਨਾਨਕ ਸਾਹਿਬ ਦਾ ਨਾਂ ਆਉਂਦਾ। 50,000 ਵਾਰ ਆਪਾਂ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦੇ ਹਾਂ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ। ਬਾਕੀ ਦੇ ਨਾਮਾਂ ਦਾ ਕੋਈ ਅੰਤ ਨਹੀਂ। ਇਸ ਕਰਕੇ ਆਪਾਂ ਇਸ ਗੱਲ ਦਾ ਸਾਰਿਆਂ ਨੇ ਵਿਚਾਰ ਕਰਨਾ, ਨਾਮ ਇਸ ਗੱਲ ਦੀ ਇਹ ਗੱਲ ਹੈ ਵੀ ਜਿਹੜਾ ਬੰਦਾ ਆਪਣੇ ਮੁੱਢ ਦਾ ਸਤਿਕਾਰ ਨਹੀਂ ਕਰਦਾ, ਇਹ ਇੱਕ ਚੀਜ਼ ਹੁੰਦੀ ਹੈ ਮੁੱਢ ਦਾ ਸਤਿਕਾਰ ਕਰਨਾ ਆਪਣੇ ਦਾ। ਭਲਵਾਨ ਭਲਵਾਨੀ ਜੀ ਤੋਂ ਸਿੱਖਦੇ ਨੇ, ਸਾਰੀ ਜ਼ਿੰਦਗੀ ਆਪਣੇ ਉਸਤਾਦ ਦੇ ਗੋਡੀ ਹੱਥ ਲਾਉਂਦੇ ਆ, ਇਹਨਾਂ ਨੇ ਮੈਨੂੰ ਸਿਖਾਇਆ, ਇਹ ਮੇਰੇ ਸਿੱਖਿਆ ਦਾਤੇ ਆ। ਜਿੱਥੋਂ ਵੀ ਕੋਈ ਬੰਦਾ ਗੁਣ ਲੈਂਦਾ ਉੱਥੇ ਉਹ ਸਤਿਕਾਰ ਕਰਦਾ। ਅੱਜ ਕੱਲ ਜਿਹੜੇ ਕਈ ਖੁਸ਼ਕ ਜਿਹੇ ਬੰਦੇ ਨੇ ਉਹ ਕਹਿੰਦੇ ਗੁਰੂ ਨਾਨਕ ਦੇਵ ਦਾ ਇੱਕ ਪੈਗੰਬਰ ਸੀ, ਉਹਨਾਂ ਨੇ ਸਿਰਫ ਬਾਣੀ ਲਿਆਂਦੀ ਹੈ, ਤੇ ਅਸਲ ਵਿੱਚ ਤਾਂ ਬਸ ਉਹਨਾਂ ਦਾ ਓਨਾ ਹੀ ਕੰਮ ਸੀ, ਆਪਣਾ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਪਰ ਵਿਚਾਰ ਦੀ ਗੱਲ ਇਹ ਕਰਨੀ ਆਪਾਂ ਨੇ, ਜੇ ਗੁਰੂ ਨਾਨਕ ਦੇਵ ਜੀ ਨਾ ਹੁੰਦੇ ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਿਵੇਂ ਕਰਦੇ? ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਹੀ ਸਾਡੇ ਉੱਤੇ ਬਖਸ਼ਿਸ਼ ਕੀਤੀ। ਫਿਰ ਉਸ ਅੱਖ ਨਾਲ ਦੇਖੋ, ਨਿਗਾਹ ਕਰਕੇ ਦੇਖੋ, ਬੜੀ ਡੂੰਘੀ ਇੱਕ ਚੀਜ਼ ਹੈ। ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੇ ਉਹ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਥੱਲੇ ਧੰਨ ਗੁਰ ਨਾਨਕ ਤੂੰ ਹੀ ਨਿਰੰਕਾਰ ਜਿਹੜਾ ਲਿਖਿਆ, ਉਹਨਾਂ ਦੀ ਅੱਖ ਨਾਲ ਦੇਖਣਾ। ਉਹਨਾਂ ਨੇ ਗੁਰੂ ਨਾਨਕ ਨੂੰ ਕੀ ਸਮਝਿਆ? ਨਿਰੰਕਾਰ। ਮਹਾਰਾਜ ਨੇ ਕੀ ਲਿਖਿਆ ਭੱਟਾਂ ਦੀ ਬਾਣੀ ਚ? ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰ ਨੇ ਹੀ ਨਿਰਗੁਣ ਤੋਂ ਸਰਗੁਣ ਰੂਪ ਧਾਰਿਆ। ਸਾਡੀ ਸਮਝ ਗੋਚਰਾ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਗੁਰਮੁਖੀ ਲਿਪੀ ਬਖਸ਼ਿਸ਼ ਕੀਤੀ ਹੈ। ਬੜੀ ਸੁਖੈਨ ਭਾਸ਼ਾ ਜਿਹੜੀ ਸਾਨੂੰ ਸਾਰਿਆਂ ਨੂੰ ਸੌਖੀ ਹੀ ਸਮਝ ਪੈ ਜਾਵੇ। ਮਹਿੰਗੀਆਂ ਭਾਸ਼ਾਵਾਂ ਪਹਿਲਾਂ ਹੋਈਆਂ, ਲੋਕਾਂ ਨੂੰ ਸਮਝ ਨਾ ਲੱਗਣੀ ਤੇ ਲੋਕਾਂ ਨੇ ਉਸ ਨੂੰ ਗ੍ਰਹਿਣ ਕੀ ਕਰਨਾ ਸੀ? ਹੁਣ ਜਦੋਂ ਕੋਈ ਭਾਸ਼ਾ ਸਮਝ ਨਾ ਲੱਗਣੀ, ਉਹਦੀ ਉਦਾਹਰਣ ਫਿਰ ਮਹਾਰਾਜ ਨੇ ਦਿੱਤੀ। ਤੀਜੇ ਪਾਤਸ਼ਾਹ ਨੂੰ ਪੰਡਤਾਂ ਨੇ ਆ ਕੇ ਕਿਹਾ, ਜਦੋਂ ਕਿ ਇੰਨੇ 68 ਤੀਰਥ ਨੇ, ਤੁਸੀਂ ਬੌਲੀ ਸਾਹਿਬ ਕਿਉਂ ਰਚ ਰਹੇ ਹੋ? ਜਦੋਂ ਕਿ 4 ਵੇਦ ਸਾਈ ਸਿਮਰਦੀਆਂ ਨੇ, ਤੁਸੀਂ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਉਂ ਰਚ ਰਹੇ ਹੋ? ਨਵੀਂ ਬਾਣੀ ਕਿਉਂ ਰਚ ਰਹੇ ਹੋ? ਮਹਾਰਾਜ ਸੱਚੇ ਪਾਤਸ਼ਾਹ ਨੇ ਉਦੋਂ ਬਚਨ ਕੀਤਾ ਕਿ ਤੁਸੀਂ ਇਹ ਦੱਸੋ, ਇਹ ਜਿਹੜੀ ਤੁਹਾਡੀ ਵੇਦ ਬਾਣੀ ਹੈ ਇਹਨੂੰ ਸਾਰੇ ਪੜ੍ਹ ਸਕਦੇ ਹੋ? ਕਹਿੰਦੇ ਜੀ ਸਾਰੇ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਸਾਡੀ ਬ੍ਰਾਹਮਣਾਂ ਵਿੱਚੋਂ ਜਿਹੜੀ ਉੱਚ ਜਾਤੀਆਂ ਨੇ, ਤੀਖਣ ਬੁੱਧੀ ਹੋਵੇ ਕਿਸੇ ਦੀ ਬਹੁਤ, ਉਹ ਤੀਖਣ ਬੁੱਧੀ ਜਿਹੜੀ ਹੈ, ਬਹੁਤ ਤੇਜ਼ ਦਿਮਾਗ ਹੋਵੇ ਬੰਦਾ, ਉਸ ਬੰਦੇ ਨੂੰ ਫਿਰ ਅਸੀਂ 12 ਸਾਲ ਤੱਕ ਇਹ ਪੜ੍ਹਾਉਂਦੇ ਹਾਂ ਵੇਦ ਵਿਦਿਆ। 12 ਸਾਲ ਉਹ ਵਿਆਕਰਣ ਪੜ੍ਹਦਾ ਵੇਦ ਦੀ, 12 ਸਾਲ ਫਿਰ ਉਹ ਵੇਦਾਂ ਦੇ ਅਰਥ ਸਿੱਖਣ ਚ ਲੱਗ ਜਾਂਦੇ ਨੇ। 36 ਸਾਲਾਂ ਵਿੱਚ ਇੱਕ ਬੰਦਾ ਵੇਦ ਵਿਦਿਆ ਦਾ ਗਿਆਤਾ ਹੀ ਹੁੰਦਾ, ਉਹ ਵੀ ਸਿਰਫ ਅਧਿਕਾਰ ਕਿਹਨੂੰ ਹੈ, ਪੰਡਿਤ ਨੂੰ, ਸਿਆਣਾ ਬ੍ਰਾਹਮਣ ਹੋ। ਬਾਕੀ ਜਾਤਾਂ ਕਹਿੰਦੇ ਉਦੋਂ ਥੱਲੇ ਵਾਲੇ ਸੁਣ ਸਕਦੇ ਨੇ, ਉਹ ਪੜ੍ਹ ਨਹੀਂ ਸਕਦੇ। ਉਦੋਂ ਥੱਲੇ ਵਾਲੇ ਕਹਿੰਦੇ ਉਹ ਮਾੜਾ ਮੋਟਾ ਛੱਤਰੀ ਆ, ਆਪਣਾ ਜੰਗ ਕਰੇ, ਸ਼ੂਦਰ ਆ ਜਿਹੜਾ ਉਹ ਆਪਣਾ ਹੋਰ ਕਰਮ ਕਰੇ, ਉਹਨੂੰ ਅਧਿਕਾਰ ਵੀ ਨਹੀਂ ਸੁਣਨ ਦਾ। ਹੁਣ ਮਹਾਰਾਜ ਕਹਿੰਦੇ ਇਹ ਤਾਂ ਈਰਖਾ ਹੋ ਗਈ ਮਨੁੱਖ ਦੀ ਮਨੁੱਖ ਨਾਲ, ਵੀ ਦੁਨੀਆਂ ਅੰਦਰ ਚੰਦ ਬੰਦੇ ਹੀ ਉਧਾਰ ਹੋ ਜਾਣਾ ਚੰਦ ਬੰਦਿਆਂ ਦਾ, ਬਾਕੀ ਬੰਦਿਆਂ ਨੂੰ ਅਧਿਕਾਰ ਨਹੀਂ। ਕਲਯੁਗ ਦਾ ਸਮਾਂ ਹੈ, ਇਹਦੇ ਵਿੱਚ ਅਸੀਂ ਇਸ ਤਰ੍ਹਾਂ ਕੀਤਾ, ਜਿਹੜੀ ਵੇਦ ਬਾਣੀ ਤੁਸੀਂ ਉਚਾਰਨ ਕੀਤੀ ਹੈ, ਵੇਦ ਬਾਣੀ ਜਿਹੜੀ ਉਚਾਰਨ ਕੀਤੀ ਹੈ, ਦੇਖੋ 68 ਤੀਰਥ ਵੀ ਤੁਸੀਂ ਬਣਾਏ ਆ, ਪਰ ਤੁਸੀਂ ਕਹਿੰਦੇ ਉੱਥੇ ਸ਼ੂਦਰ ਨਹੀਂ ਨਹਾ ਸਕਦਾ, ਸ਼ੂਦਰ ਬੰਦਾ ਨਹੀਂ। ਰੱਬ ਨੇ ਤਾਂ ਕੋਈ ਸ਼ੂਦਰ ਨਹੀਂ ਬਣਾਇਆ, ਰੱਬ ਨੇ ਸਿਰਫ ਬੰਦੇ ਪੈਦਾ ਕੀਤੇ ਆ। ਇਹ ਤੁਸੀਂ ਵੱਖੋ ਵੱਖਰੇ ਪਾਠਕ ਪਾਤੇ ਨੇ, ਉਹ ਉੱਚੀ ਜਾਤ ਹੈ, ਉਹ ਨੀਵੀਂ ਜਾਤ ਹੈ, ਉਹ ਹੋਰ ਜਾਤ ਹੈ, ਤੇ ਰਾਹ ਕਰਮ ਤੇ ਰਾਹ ਕਰਮ। ਪਰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੂੰ ਇਹ ਮਨਜ਼ੂਰ ਨਹੀਂ ਹੈ। ਨਿਰੰਕਾਰ ਜੀ ਨੂੰ ਕੀ ਮਨਜ਼ੂਰ ਹੈ, ਕਿ ਸਭਨਾ ਜੀਆਂ ਦਾ ਭਲਾ ਮਨਾਉਣਾ। ਗੁਰੂ ਨਾਨਕ ਦੇਵ ਜੀ ਨੇ ਉਚਾਰਿਆ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਤਰ ਨਾ ਜਾਈ। ਇਸ ਕਰਕੇ ਤੁਹਾਡੀ ਤਾਂ ਉਹ ਗੱਲ ਹੋਊਗੀ ਜਿਵੇਂ ਕੋਈ ਤਕੜਾ ਜ਼ਿਮੀਂਦਾਰ ਸੀ, ਬਹੁਤ ਪੈਸੇ ਵਾਲਾ, ਉਹਨੇ ਖੂਹ ਲਗਵਾ ਲਿਆ। ਉਹ ਖੂਹ ਲਗਵਾ ਕੇ ਆਪਣੇ ਖੇਤ ਨੂੰ ਪਾਣੀ ਦਿੱਤਾ, ਨਾਲ ਦਿਨ ਦਿੱਤਾ, ਹੋਰ ਦਿੱਤਾ, 10 ਖੇਤਾਂ ਵਿੱਚ ਪਾਣੀ ਦੇ ਦਿੱਤਾ ਉਹਨਾਂ ਨੇ, ਪਰ ਪਰਲੇ ਖੇਤ ਤਾਂ ਖਾਲੀ ਰਹਿ ਗਏ। ਗਰਮੀ ਦੀ ਰੁੱਤ ਹੈ, ਜੇਠ ਹਾੜ੍ਹ ਦੇ ਦਿਨ ਹੈ, ਖੁਸ਼ਕੀ ਛਾਈ ਪਈ ਚਾਰੇ ਪਾਸੇ, ਲੂਹਾਂ ਚੱਲ ਰਹੀਆਂ ਨੇ, ਕਿਤੇ ਠੰਡ ਨਹੀਂ ਹੈ, ਦਰਖਤਾਂ ਤੇ ਘੱਟਾ ਪਿਆ ਹੋਇਆ, ਦਰਖਤਾਂ ਤੇ ਜਾਲਾ ਲੱਗਿਆ ਹੋਇਆ, ਪਰ ਉਹ ਇੱਕ ਖੂਹ ਕੁਛ ਨਹੀਂ ਸਵਾਰ ਸਕਦਾ। ਚਲੋ ਹੋਰ ਇੱਕ ਮੀਲ ਦੋ ਮੀਲ ਤੇ ਇੱਕ ਜ਼ਿਮੀਂਦਾਰ ਆ, ਉਹਦਾ ਇੱਕ ਖੂਹ ਆ, 10 ਖੇਤ ਉਹਨੇ ਸਿੰਜ ਲਏ, ਬਾਕੀ ਤਾਂ ਸੁੱਕੇ ਰਹਿ ਗਏ, ਲੂਹ ਨੂੰ ਉਹ ਨਹੀਂ ਹਟਾ ਸਕਦੇ, ਜਾਲਾ ਉਹ ਨਹੀਂ ਲਾਹ ਸਕਦੇ, ਘੱਟਾ ਉਹ ਨਹੀਂ ਲਾਹ ਸਕਦੇ। ਹੁਣ ਦੇਖੋ ਪਰਮਾਤਮਾ, ਪਰਮਾਤਮਾ ਨੂੰ ਦੇਖੋ ਕੈਸਾ, ਬੱਦਲ ਆਇਆ ਚੜ੍ਹ ਕੇ ਸਮੁੰਦਰ ਤੋਂ, ਭਾਫ਼ ਨਾਲ ਬੱਦਲ ਬਣਿਆ, ਬੱਦਲ ਇੱਕ ਜੈਸਾ ਬਰਸਦਾ ਤੁਰਿਆ ਜਾਂਦਾ। ਬੱਦਲ ਨੇ ਨਹੀਂ ਦੇਖਿਆ ਇਹ ਗਰੀਬ ਹੈ, ਇਹ ਅਮੀਰ ਹੈ, ਇਹ ਸ਼ੂਦਰ ਹੈ, ਇਹ ਬ੍ਰਾਹਮਣ ਹੈ, ਇਹ ਛੋਟਾ ਹੈ, ਪੰਛੀ ਹੈ, ਵੱਡਾ ਦਰਖਤ ਹੈ। ਉਹ ਸਮੁੰਦਰ ਦੇ ਉੱਤੇ ਵੀ ਮੀਂਹ ਪੈਂਦਾ, ਮੱਛੀਆਂ ਖਾਰਾ ਪਾਣੀ ਨਹੀਂ ਪੀਂਦੀਆਂ, ਮੱਛੀਆਂ ਨੂੰ ਵੀ ਮਿੱਠੇ ਪਾਣੀ ਦੀ ਲੋੜ ਹੈ, ਦਰਿਆ ਉੱਤੇ ਵੀ ਪਾਣੀ ਪੈਂਦਾ, ਦਰਖਤ ਵੀ ਧੋ ਦਿੱਤੇ ਜਾਂਦੇ ਨੇ। ਬੱਦਲ ਕੁੱਲ ਸੰਸਾਰ ਦੇ ਉੱਤੇ ਵਰਦਾ, ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀਵ ਜੰਤ ਸਭ ਸੁਖੀ ਵਸਾਇਆ। ਤੇ ਹੁਣ ਜੇ ਕੋਈ ਬੰਦਾ ਉਹਨਾਂ ਬੱਦਲਾਂ ਦੇ ਨਾਲ ਲੜੇ, ਵੀ ਤੁਸੀਂ ਕਿਉਂ ਆਏ, ਸਾਡੇ ਕੋਲ ਤਾਂ ਇੱਥੇ ਖੂਹ ਹੈ, ਇੱਕ ਖੂਹ ਮੇਰੇ ਕੋਲ ਹੈ, ਇੱਕ ਉਹ ਜ਼ਿਮੀਂਦਾਰ ਕੋਲ ਹੈ, ਇੱਕ ਉਹ ਖੂਹ ਹੈ, ਇਹ ਤਾਂ ਉਹਦੀ ਗਲਤੀ ਹੈ ਨਾ। ਜਾਂ ਤਾਂ ਫਿਰ ਤੁਸੀਂ ਸਾਰੀ ਦੁਨੀਆਂ ਦੀ ਖੂਹਾਂ ਵਾਲੇ ਲੋਕ ਤ੍ਰਿਪਤੀ ਕਰੋ, ਠੰਡ ਪਾਓ, ਸਫਾਈ ਕਰੋ, ਕਹਿੰ ਜੀ ਇਹ ਤਾਂ ਮੁਸ਼ਕਲ ਹੈ, ਇੱਕ ਖੂਹ ਵਾਲਾ ਕਿਵੇਂ ਕਰ ਸਕਦਾ। ਭਾਵੇਂ ਮਹਾਰਾਜ ਕਹਿੰਦੇ 1000 ਖੂਹ ਹੋਵੇ ਫਿਰ ਵੀ ਉਹ ਗੱਲ ਨਹੀਂ ਬਣਾ ਸਕਦਾ, 1,00,000 ਖੂਹ ਵੀ ਹੋਵੇ ਤਾਂ ਵੀ ਗੱਲ ਨਹੀਂ ਬਣਦੀ। ਪਰ ਜਦੋਂ ਬੱਦਲ ਆਉਂਦਾ, ਬੱਦਲਾਂ ਵਰਗੀ ਕਿਰਿਆ ਕੋਈ ਨਹੀਂ ਕਰ ਸਕਦਾ। ਇਹ ਗੁਰੂ ਨਾਨਕ ਦੀ ਬਾਣੀ ਬੱਦਲਾਂ ਵਰਗੀ ਹੈ, ਇਹ ਪੂਰੇ ਸੰਸਾਰ ਦੇ ਉੱਤੇ ਬੱਦਲਾਂ ਵਾਂਗ ਵਰਸੇਗੀ, ਇਹ ਜੀਆਂ ਦਾ ਭਲਾ ਕਰੇਗੀ। ਵੇਦ ਬਾਣੀ ਤੁਸੀਂ ਪੰਛੀਆਂ ਦਾ ਭਲਾ ਕਰ ਸਕਦੇ, ਦਰਖਤਾਂ ਦਾ ਭਲਾ ਕਰ ਸਕਦੇ, ਗੁਰੂ ਨਾਨਕ ਦੀ ਬਾਣੀ ਧੁਰਕੀ ਬਾਣੀ ਦਾ ਪਾਠ ਸੁਣ ਕੇ ਰੀਠਾ ਮਿੱਠਾ ਹੋਇਆ ਨੀ। ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਜਦ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ, ਸ਼ਕਤੀ ਪੈਂਦੀ ਨੀ ਪੰਜ ਬਾਣੀਆਂ ਨਾਲ, ਜਿਹੜਾ ਅੰਮ੍ਰਿਤ ਛਕ ਲੈਂਦਾ ਹੈ ਚਾਹੇ ਕੋਈ ਵੀ ਤਰਦਾ ਨੀ, ਫਿਰ ਪੜਿਆ ਲਿਖਿਆ ਬੰਦਾ ਹੀ ਵੇਦ ਬਾਣੀ ਪੜ ਸਕਦਾ। ਗੁਰਾਂ ਨੇ ਬਾਣੀ ਦੇ ਅੰਦਰ ਬਚਨ ਕਰਤਾ ਕਿ ਜਿਹੜੀ ਬਾਣੀ ਹੈ ਤੁਰਕੀ ਬਾਣੀ ਹੈ, ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਨਪੜਿਆ ਪਰਮਗਤ ਪਾਵੈ। ਬਾਣੀ ਦੇ ਪੜਨ ਨਾਲ ਸਰਬੱਤ ਦਾ ਭਲਾ, ਤਾਂਹੀਓ ਆਪਾਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਚੱਲਦੇ ਹਾਂ ਅਕਾਲ ਪੁਰਖ ਦੇ ਕਾਨੂੰਨਾਂ ਵਿੱਚ, ਕੁਦਰਤ ਦੇ ਅਸੂਲਾਂ ਵਿੱਚ। ਦੁਨੀਆਂ 'ਚ ਹਵਾ ਚੱਲਦੀ ਹੈ, ਹਵਾ ਦੇਖਦੀ ਹੈ ਕਿ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਈਸਾਈ ਹੈ, ਹਵਾ ਦੇਖਦੀ ਹੈ ਕਿ ਸ਼ੂਦਰ ਹੈ, ਨੀਚ ਹੈ, ਊਚ ਹੈ, ਹਵਾ ਦੇਖਦੀ ਹੈ ਕੌਣ ਹੈ, ਪਸ਼ੂ ਹੈ ਕਿ ਪੰਛੀ ਹੈ ਕਿ ਦਰਖਤ ਹੈ। ਹਵਾ ਤਾਂ ਇੱਕ ਸਾਰ ਸਭ ਨੂੰ ਮਿਲਦੀ, ਆਕਸੀਜਨ ਹਰੇਕ ਨੂੰ ਮਿਲਦੀ ਆ, ਇਹ ਹੈ ਕੁਦਰਤ, ਇਹ ਹੈ ਅਕਾਲ ਪੁਰਖ ਦੇ ਨਿਯਮ, ਇਹ ਆਕਾਸ਼ ਸਾਰਿਆਂ ਲਈ ਸਾਂਝਾ। ਧਰਤੀ ਮਾਤਾ ਲਿਖੀ ਹੈ ਮਹਾਰਾਜ ਨੇ, ਮਾਤਾ ਧਰਤ ਮਾਤ ਸਾਰਿਆਂ ਲਈ ਇੱਕੋ ਜਿਹੀ ਬਣਾਈ ਹੈ, ਪਾਣੀ ਪੀਓ ਸਾਰੇ ਜੀ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਕੁਦਰਤ ਦੇ ਅਸੂਲ ਦੇਖੋ, ਅਕਾਲ ਪੁਰਖ ਦੇ ਨਿਯਮ ਦੇਖੋ, ਪੰਛੀ ਵੀ ਪਾਣੀ ਪੀਂਦੇ ਨੇ, ਪਸ਼ੂ ਵੀ ਪਾਣੀ ਪੀਂਦੇ ਨੇ, ਬੰਦੇ ਵੀ ਪਾਣੀ ਪੀਂਦੇ ਨੇ, ਦਰਖਤ ਵੀ ਪਾਣੀ ਪੀਂਦੇ ਨੇ, ਪਾਣੀ ਤੋਂ ਬਿਨਾਂ ਜੀਵ ਹੀ ਨਹੀਂ ਹੈਗਾ। ਕੁਦਰਤ ਦੇ ਅਸੂਲ ਦੇਖੋ, ਧੰਨ ਗੁਰੂ ਨਾਨਕ, ਗੁਰੂ ਘਰ ਹੈ, ਕਿਸੇ ਨੂੰ ਮਨਨ ਕੋਈ ਆ ਕੇ ਬਹਿ ਜੇ, ਸਭ ਕਥਾ ਸੁਣੋ, ਕੀਰਤਨ ਸੁਣੋ, ਬਾਣੀ ਸੁਣੋ, ਹਰਿਮੰਦਰ ਸਾਹਿਬ ਕਿਸੇ ਨੂੰ ਮਨਾ ਨਹੀਂ, ਚਾਰ ਦਰਵਾਜੇ ਨੇ, ਕੁੱਲ ਆਲਮ ਜਾਂਦਾ ਹਰਿਮੰਦਰ ਸਾਹਿਬ, ਕੁੱਲ ਦੁਨੀਆਂ ਜਾਂਦੀ ਹਰਿਮੰਦਰ ਸਾਹਿਬ, ਲੰਗਰ ਚ ਕਿਸੇ ਨੂੰ ਮਨਾ ਹੀ ਨਹੀਂ, ਕੁਦਰਤ ਦੇ ਕਾਨੂੰਨਾਂ ਤੇ ਖਾਲਸਾ ਖੜਾ। ਏਕ ਤਾਂ ਇਸ ਤੋਂ ਉੱਤੇ ਹੋਰ ਕੀ ਹੋ ਸਕਦੀ ਹੈ ਕਿ ਅਕਬਰ ਵੀ ਉੱਥੇ ਪ੍ਰਸ਼ਾਦਾ ਛਕਦਾ, ਮੀਆਂ ਮੀਰ ਵੀ ਉੱਥੇ ਬੈਠਦਾ, ਹਰ ਕੋਈ ਕਿਸੇ ਧਰਮ ਦਾ, ਕੋਈ ਛੋਟਾ ਵੱਡਾ, ਬੱਚਾ ਬੁੱਢਾ, ਚਾਹੇ ਕੋਈ ਸ਼ੂਦਰ ਹੈ, ਉੱਥੇ ਬੈਠਦਾ। ਉੱਚੀ ਜਾਤੀ ਉੱਥੇ, ਪੰਡਿਤ ਮਾਈ ਦਾਸ ਆ ਗਿਆ, ਗੋਇੰਦਵਾਲ ਸਾਹਿਬ ਆ ਕੇ ਕਹਿਣ ਲੱਗਿਆ ਮੈਂ ਵੈਸ਼ਨੂੰ ਆ। ਮਹਾਰਾਜ ਹੱਸ ਤੇ, ਅੱਛਾ ਇਹਨੂੰ ਭਾਈ ਸੁੱਕੀ ਰਸ ਦੇ ਦੋ, ਇਹ ਬਣਾ ਲਵੇਗਾ ਆਪਣਾ ਖਾਣਾ ਦਾਣਾ। ਥੋੜਾ ਥੋੜਾ ਰਾਸ਼ਨ ਦੇ ਦਿੱਤਾ, ਚੌਲ, ਦਾਲ, ਮਿਰਚ, ਮਸਾਲਾ, ਆਟਾ, ਸਭ ਕੁਛ ਦਿੱਤਾ, ਜੋ ਮੰਗਿਆ ਦੇਤਾ, ਕਿਲੋ ਕਿਲੋ ਦੇਤਾ। ਲੱਕੜਾਂ ਧੋ ਲਈਆਂ, ਲੱਕੜਾਂ ਲੈ ਕੇ ਧੋਦਾ ਸੀ। ਫਿਰ ਉਹਨੇ ਇੱਕ ਥਾਂ ਉੱਥੇ ਉੱਤੇ ਨਹੀਂ ਸੀ ਬਣਾਉਣੀ ਰੋਟੀ, ਇੱਕ ਇੱਕ ਫੁੱਟ ਥਾਂ ਡੂੰਘੀ ਪੱਟ ਕੇ ਕਾਫੀ ਦੂਰ ਤੱਕ ਫਿਰ ਉੱਥੇ ਚੁੱਲ੍ਹਾ ਬਣਾਉਣਾ, ਤੇ ਉੱਤੇ ਥਾਂ ਜੂਠੀ ਹੁੰਦੀ ਹੈ, ਜਦੋਂ ਥਾਂ ਪੱਟੀ ਥੱਲਿਓ ਹੱਡੀਆਂ ਨਿਕਲ ਆਈਆਂ, ਉਹ ਮਿੱਟੀ ਪਾਤੀ, ਦੂਜੇ ਥਾਂ ਹੱਡੀਆਂ ਨਿਕਲ ਆਈਆਂ, ਤੀਜੇ ਥਾਂ ਹੱਡੀਆਂ ਨਿਕਲ ਆਈਆਂ, ਚੌਥੇ ਥਾਂ ਹੱਡੀਆਂ ਨਿਕਲ ਆਈਆਂ, ਉਹ ਛੱਡ ਕੇ ਤੁਰ ਪਿਆ, ਚਲੋ ਚੱਲਦੇ ਹਾਂ ਵਾਪਸ। ਉਹਦੀ ਇੱਛਾ ਸੀ ਕਿ ਦਰਸ਼ਨ ਕਰਾਂਗਾ ਮਹਾਰਾਜ ਜੀ ਦੇ, ਚੱਲਿਆ ਮਥੁਰਾ ਨੂੰ। ਰਸਤੇ ਵਿੱਚ ਇਕਾਦਸ਼ੀ ਦਾ ਵਰਤ ਰੱਖ ਲਿਆ, ਦੁਆਦਸ਼ੀ ਦਾ ਹੁਣ ਵਰਤ ਤੋੜਨ ਲਈ ਇਹ ਕੁਛ ਖਾਣਾ ਜ਼ਰੂਰੀ ਸੀ, ਜੰਗਲ ਵਿੱਚ ਹੁਣ ਕੌਣ ਦੇਵੇ। ਉੱਥੇ ਬੈਠਾ, ਪਹਿਲਾਂ ਤਾਂ ਕਿਸੇ ਨੇ ਮੂਹਰੇ ਲਿਆ ਕੇ ਸੁੱਕੀ ਰਸ ਰੱਖਤੀ, ਉਹਨੂੰ ਨੀ ਪਤਾ ਕੌਣ ਰੱਖ ਗਿਆ। ਫਿਰ ਸੋਚੇ ਬਣਾਊਂਗਾ ਕਿਵੇਂ। ਥੋੜੀ ਦੇਰ ਬਾਅਦ ਉਹ ਕੋਈ ਬੰਦਾ ਸਾਧੂ ਆਇਆ, ਉਹ ਥਾਲੀ ਚੱਕ ਲਈ, ਉਹਨੇ ਬਣਿਆ ਬਣਾਇਆ ਜਲੇਬੀਆਂ, ਲੱਡੂ, ਪੂਰੀ, ਕਚੌਰੀ, ਸਾਰਾ ਬਹੁਤ ਖੁਸ਼ ਖਾਣ ਲੱਗ ਪਿਆ। ਆਵਾਜ਼ ਆਈ, ਹੁਣ ਤਾਂ ਨੀ ਆਪਣੇ ਹੱਥੀ ਬਣਾ ਕੇ ਖਾਧਾ, ਹੁਣ ਤਾਂ ਜਾ ਕੇ ਖਾਣ ਲੱਗ ਗਿਆ। ਉੱਥੇ ਜਿੱਥੇ ਸੀਗੇ ਅਸੀਂ, ਉੱਥੇ ਤੈਨੂੰ ਦਿੰਦੇ ਸੀ, ਉੱਥੇ ਤੂੰ ਭੱਜਿਆ ਆ, ਉੱਥੇ ਤੈਨੂੰ ਦਰਸ਼ਨ ਦੇਣੇ ਸੀ। ਫਿਰ ਖਿਆਲ ਆਇਆ ਵੀ ਗੱਲ ਤੇ ਸਹੀ ਹੈ, ਫਿਰ ਵਾਪਸ ਮੁੜਿਆ। ਜਦੋਂ ਗੋਇੰਦਵਾਲ ਸਾਹਿਬ ਆ ਕੇ ਚੁੱਪ ਕਰਕੇ ਲੰਗਰ ਚ ਬਹਿ ਕੇ ਪ੍ਰਸ਼ਾਦਾ ਛਕ ਲਿਆ, ਫਿਰ ਕਿੰਤੂ ਪਰੰਤੂ ਨਹੀਂ ਕੀਤਾ। ਜਦੋਂ ਹੁਣ ਮਨ ਦੀ ਇੱਕ ਤਮੰਨਾ ਹੁੰਦੀ ਹੈ, ਇੱਕ ਚੀਜ਼ ਯਾਦ ਰੱਖੋ, ਤੁਸੀਂ ਗੁਰਸਿੱਖ ਹੋ, ਮਾਈ ਭਾਈ, ਤੁਹਾਨੂੰ ਆਪਣਾ ਧਰਮ ਕਿੰਨਾ ਪਿਆਰਾ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਆਰੇ, ਦਸਵੇਂ ਪਾਤਸ਼ਾਹ ਨਾਲ ਆਪਣਾ ਕਿੰਨਾ ਪਿਆਰ ਹੈ, ਪਿਆਰ ਹੈ ਨਾ ਆਪਣੇ ਧਰਮ ਨਾਲ। ਇਸੇ ਤਰ੍ਹਾਂ ਹੀ ਹਰ ਹਿੰਦੂ ਨੂੰ ਆਪਣੇ ਧਰਮ ਨਾਲ ਇੰਨਾ ਹੀ ਪਿਆਰ ਹੈ। ਆਪਾਂ ਕਹਿੰਦੇ ਸਾਡੇ ਗੁਰੂ ਨਾਨਕ ਦੇਵ ਜੀ ਰੱਬ ਹੈ, ਉਹ ਕਹਿੰਦੇ ਸਾਡੇ ਰਾਮ ਚੰਦਰ ਜੀ ਰੱਬ ਹੈ। ਉਹਨਾਂ ਨੂੰ ਉੱਥੇ ਆਸਥਾ ਬਣੀ, ਮੁਸਲਮਾਨਾਂ ਨੂੰ ਮੁਹੰਮਦ ਜੀ ਤੇ ਆਸਥਾ ਅੱਲਾਹ ਤਾਲਾ, ਈਸਾਈਆਂ ਨੂੰ ਆਸਥਾ ਬਣੀ ਈਸਾ ਮਸੀਹ ਦੀ, ਉਹ ਸਾਡਾ ਰੱਬ ਹੈ। ਇੱਕ ਸ਼ਰਧਾ ਭਾਵਨਾ, ਮਨ ਦੀ ਇੱਕ ਤਮੰਨਾ ਹੁੰਦੀ ਹੈ, ਮਨ ਦੇ ਅੰਦਰ ਵਸਿਆ ਹੁੰਦਾ। ਮਨ ਦੀ ਤਮੰਨਾ ਮਾਈ ਦਾਸ ਦੀ ਬਣੀ, ਜੇ ਇਹ ਪੂਰਨ ਗੁਰੂ ਹੈ ਮੈਨੂੰ ਕ੍ਰਿਸ਼ਨ ਜੀ ਦੇ ਰੂਪ ਵਿੱਚ ਦਿਖਣ, ਇਹ ਅੰਦਰੋਂ ਹੀ ਹੁੰਦਾ, ਸਫਾਈ ਹੋ ਜਾਣ ਤੇ ਉਹੀ ਚੀਜ਼ ਦਿਖਣ ਲੱਗ ਜਾਣੀ ਜੋ ਇੱਛਾ ਕਰੀਏ। ਵਾਸਤਵ ਦੇ ਵਿੱਚ ਪਰਮੇਸ਼ਰ ਦਾ ਕੋਈ ਆਕਾਰ ਨਹੀਂ, ਕੋਈ ਰੂਪ ਨਹੀਂ, ਵਾਸਤਵ ਦੇ ਵਿੱਚ ਉਹ ਪ੍ਰਕਾਸ਼ ਰੂਪ ਹੀ ਹੈ। ਪਰ ਇਹ ਮਨ ਦੀ ਸ਼ਰਧਾ ਹੁੰਦੀ ਕਿ ਮੈਂ ਇਸ ਆਕਾਰ ਵਿੱਚ ਉਹਨੂੰ ਦੇਖਣਾ ਚਾਹੁੰਦਾ। ਇਸ ਤਰ੍ਹਾਂ ਜਦੋਂ ਮਨ ਦੇ ਅੰਦਰ ਸ਼ਰਧਾ ਕਰਕੇ ਗਿਆ, ਉਹਨੂੰ ਸਾਹਮਣੇ ਕ੍ਰਿਸ਼ਨ ਜੀ ਬੈਠੇ ਨਜ਼ਰ ਆ ਰਹੇ, ਨੇੜੇ ਗਿਆ ਤਾਂ ਗੁਰੂ ਅਮਰਦਾਸ ਜੀ ਦਾ ਸਰੂਪ ਦਰਸ਼ਨ ਹੋਇਆ, ਫਿਰ ਚਰਨਾਂ ਤੇ ਡਿੱਗ ਪਿਆ, ਭੁੱਲ ਗਿਆ ਮਾਫ ਕਰ ਦਿਓ, ਭੁੱਲ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੰਨਾ ਬਣ ਮਾਈ ਦਾਸ ਤੋਂ ਇੰਨਾ ਕਰ ਕਰਾ ਕੇ ਸਾਰੇ ਸ਼ੰਕਾ ਹੀ ਸ਼ੰਕਾ ਭਰੀ ਹੋਈ ਹੈ ਤੇਰੇ ਮਨ ਦੇ ਅੰਦਰ, ਪਰਮੇਸ਼ਰ ਤਾਂ ਸਰਵ ਵਿਆਪਕ ਹੈ। ਫਿਰ ਮਹਾਰਾਜ ਨੇ ਬਖਸ਼ਿਸ਼ ਵੀ ਕੀਤੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਦੇ ਅੰਦਰ ਕੋਈ ਐਸੀ ਨਹੀਂ ਹੈ ਕਿ ਕੋਈ ਨਾ ਆਵੇ, ਸਭ ਆਉਣ, ਕਿਉਂਕਿ ਮਹਾਰਾਜ ਨੇ ਬਚਨ ਕੀਤਾ ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਤਿਸ ਦਾ ਬੁਰਾ ਕਿਦੋਂ ਹੋਏ। ਸਤਿਗੁਰ ਦੇ ਮਨ ਅੱਜ ਜਿਹੜਾ ਅੱਜ ਖਾਲਸੇ ਆ ਸਿੱਖ ਆਪਾਂ ਬੈਠੇ ਸਾਰੇ, ਜਾਂ ਅੱਜ ਦੀ ਸਾਰੀ ਦੁਨੀਆ ਹੀ ਲੈ ਲਓ, ਬੜਾ ਫਰਕ ਹੈ। ਤੁਸੀਂ ਅੱਜ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਕਥਾ ਹਲੇ ਹੋਰ ਇੱਕ ਸਾਲ ਸੁਣੋ, ਪਹਿਲਾਂ 2010 ਤੱਕ ਹਲੇ ਤੁਸੀਂ ਪਹਿਲਾਂ ਸਾਰੀ ਕਥਾ ਹੀ ਸੁਣੋ ਇੱਕ ਵਾਰੀ, ਤੁਹਾਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਸਿਧਾਂਤ ਪਤਾ ਲੱਗ ਜੇ ਵੀ ਅਸੀਂ ਕੀ ਹਾਂ, ਸਾਡੀ ਸੋਚ ਕੀ ਹੈ, ਸਾਡਾ ਧਰਮ ਕੀ ਕਹਿੰਦਾ ਹੈ। ਫਿਰ ਸਾਨੂੰ ਗਿਆਨ ਹੋਊਗਾ ਵੀ ਮਹਾਰਾਜ ਵਿੱਚ ਲਿਖਿਆ ਕੀ ਹੈ ਔਰ ਸਾਨੂੰ ਕਹਿੰਦੇ ਕੀ ਨੇ। ਦੇਖੋ ਮੈਂ ਇੱਕ ਉਦਾਹਰਣ ਦਿੰਦਾ, ਤੁਸੀਂ ਉਸ ਤੋਂ ਸਾਰੀ ਗੱਲ ਨੂੰ ਆਪਣੇ ਅੰਦਰ ਬਿਠਾਇਓ। ਇੱਕ ਵਾਰ ਸਿੰਘਾਂ ਨੇ ਕੀ ਕੀਤਾ, ਤੁਰਕ ਜਿੱਤ ਲਏ, ਸਾਰੇ ਭਾਵ ਕੈਦ ਵੀ ਕਰ ਲਿਆਂਦੇ, ਉਹਨਾਂ ਦੇ ਬਾਲ ਬੱਚੇ ਹੋਰ। ਸਿੰਘਾਂ ਨੇ ਦਸਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਇਹ ਜੇ ਤੁਰਕ ਸੀਗੇ, ਇਹ ਸਾਰਿਆਂ ਦੀਆਂ ਸਾਡੀਆਂ ਬਹੂ ਬੇਟੀਆਂ ਹਿੰਦੂਆਂ ਦੀਆਂ ਵੀ ਉਠਾ ਕੇ ਲੈ ਗਏ, ਇਹਨਾਂ ਨੇ ਕੁਕਰਮ ਕੀਤੇ, ਇੱਜ਼ਤਾਂ ਲੁੱਟੀਆਂ, ਮਾੜੇ ਕਰਮ ਕੀਤੇ, ਹੁਣ ਅਸੀਂ ਬਦਲਾ ਲਈਏ ਇਸ ਤਰ੍ਹਾਂ ਹੀ, ਫਿਰ ਅਸੀਂ ਵੀ ਇੱਜ਼ਤ ਲੁੱਟੀਏ, ਧੀਆਂ ਭੈਣਾਂ ਇਹਨਾਂ ਦੀ। ਦੇਖੋ ਸਾਡਾ ਅਸੂਲ ਕੀ ਹੈ, ਖਬਰਦਾਰ ਮਹਾਰਾਜ ਕਹਿੰਦੇ ਐਸਾ ਕੰਮ ਕੀਤਾ ਗਲਤ ਨਹੀਂ ਚੱਲਣਾ ਹੈ। ਫਿਰ ਸਾਡੇ ਵਿੱਚ ਤੇ ਇਹਨਾਂ ਚ ਕੀ ਫਰਕ ਰਿਹਾ, ਅਸੀਂ ਇਹਨਾਂ ਨੂੰ ਕਹਿੰਦੇ ਜ਼ੁਲਮ ਕਰਦੇ ਜ਼ਾਲਮ ਹੈ, ਫਿਰ ਤਾਂ ਖਾਲਸਾ ਵੀ ਜ਼ਾਲਮ ਹੋ ਗਿਆ। ਸਾਡਾ ਆਪਣੇ ਧਰਮ ਦੇ ਅਸੂਲ ਨੇ ਕਿ ਜਿਹੜਾ ਦੂਜਾ ਬੰਦਾ ਗਲਤੀ ਕਰਦਾ, ਈਰਖਾ ਕਰਦਾ, ਦਵੈਸ਼ ਕਰਦਾ, ਮਾੜਾ ਕਰਦਾ, ਕੁਕਰਮ ਕਰਦਾ, ਅਸੀਂ ਵੀ ਉਹੋ ਜਿਹੇ ਬਣ ਜਾਣਾ। ਗੁਰਬਾਣੀ ਦੀ ਸਾਰੀ ਕਥਾ ਪਹਿਲਾਂ ਸੁਣ ਲਿਓ, ਫਿਰ ਦੇਖਿਓ ਕਿ ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਅਸੂਲ ਬਖਸ਼ੇ ਨੇ ਤੇ ਕੀ ਸਾਡੇ ਕਾਨੂੰਨ ਨੇ। ਸਾਡਾ ਕੋਈ ਮਾੜਾ ਕਰਦਾ, ਮਹਾਰਾਜ ਕਹਿੰਦੇ ਅਸੀਂ ਉਹੋ ਜਿਹੀ ਬਿਰਤੀ ਨਹੀਂ ਰੱਖਣੀ। ਇਹ ਮੈਂ ਇੱਕ ਉਦਾਹਰਣ ਦੇ ਕੇ ਤੁਹਾਨੂੰ ਦੱਸ ਦਿੱਤਾ ਕਿ ਦਸਵੇਂ ਪਾਤਸ਼ਾਹ ਨੇ ਕਿਹਾ ਨਾ ਆਪਾਂ ਨੀ ਹਜੇ ਕੰਮ ਕਰਨਾ। ਕਹਿੰਦੇ ਇਹ ਤਾਂ ਭਾਈ ਕੁਰਹਿਤ ਹੈ, ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ, ਚਾਹੇ ਉਹ ਮੁਸਲਮਾਨ ਦੀ ਬੇਟੀ ਹੈ, ਚਾਹੇ ਉਹ ਸਿੱਖ ਦੀ ਬੇਟੀ ਹੈ, ਚਾਹੇ ਉਹ ਹਿੰਦੂ ਦੀ ਬੇਟੀ ਹੈ, ਚਾਹੇ ਉਹ ਕਿਸੇ ਦੀ ਬੇਟੀ ਹੈ, ਬੇਟੀਆਂ ਸਭ ਦੀਆਂ ਬੇਟੀਆਂ ਹੀ ਹੁੰਦੀਆਂ, ਧੀਆਂ ਭੈਣਾਂ ਸਾਰਿਆਂ ਦੀਆਂ ਇੱਕੋ ਹੀ ਹੁੰਦੀਆਂ ਨੇ। ਆਪਾਂ ਕਿਸੇ ਦੀ ਵੀ ਇੱਜ਼ਤ ਖਰਾਬ ਨਹੀਂ ਕਰਨੀ, ਕਿਉਂਕਿ ਨਿਰੰਕਾਰ ਦਾ ਹੁਕਮ, ਉਹਨਾਂ ਵਿੱਚ ਪਰਮਾਤਮਾ ਨਹੀਂ ਵੱਸਦਾ, ਆਪਾਂ ਦੋਖੀ ਨੂੰ ਸਜ਼ਾ ਦੇ ਸਕਦੇ ਹਾਂ ਪਰ ਉਹਨਾਂ ਅਬਲਾ ਇਸਤਰੀਆਂ ਨੂੰ ਸਜ਼ਾ ਨਹੀਂ ਦੇ ਸਕਦੇ, ਕਿਉਂਕਿ ਸਾਡਾ ਅਸੂਲ ਹੈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਕਿਉਂਕਿ ਸਾਡੇ ਅਸੂਲ ਨੇ, ਸਾਡੇ ਗੁਰੂ ਸਾਹਿਬ ਨੇ ਕਾਨੂੰਨ ਬਣਾਏ ਨੇ, ਅਸੀਂ ਧਰਮੀ ਪੁਰਸ਼ ਹਾਂ, ਅਸੀਂ ਕੋਈ ਜ਼ਾਲਮ ਨਹੀਂ ਹੈ ਕਿ ਅਸੀਂ ਜ਼ੁਲਮ ਕਰਨਾ ਸੰਸਾਰ, ਧਰਮੀ ਪੁਰਸ਼ ਹਾਂ। ਤੇ ਧਰਮੀ ਪੁਰਸ਼ ਦਾ ਧਰਮ ਹੁੰਦਾ ਜਾਂ ਉਹਦਾ ਕਰਮ ਹੁੰਦਾ, ਉਹ ਸੱਚਾ ਤੇ ਸੁੱਚਾ ਹੁੰਦਾ, ਉਹ ਗਲਤ ਕੰਮ ਨਹੀਂ ਕਰਦਾ ਕਦੇ ਵੀ। ਇਹ ਗੱਲ ਦਾ ਹਮੇਸ਼ਾ ਖਿਆਲ ਰੱਖਣਾ, ਸਾਡੇ ਮਨਾਂ ਦੇ ਵਿੱਚ ਕਦੇ ਕਿਸੇ ਪ੍ਰਤੀ ਵੈਰ ਨਹੀਂ, ਈਰਖਾ ਨਹੀਂ, ਅਸੀਂ ਨਹੀਂ ਕਰਦੇ ਕਿਸੇ ਨਾਲ। ਕਿਉਂ ਕਹਿੰਦਾ ਜੀ ਉਹ ਸਾਡੇ ਨਾਲ ਦੁਸ਼ਮਣੀ ਕਰਦਾ, ਅਸੀਂ ਨਹੀਂ ਕਰਦੇ। ਇਹ ਬੜੀ ਡੂੰਘੀ ਥਿਊਰੀ ਹੈ ਕਿ ਅਸੀਂ ਬੜੇ ਕਾਨੂੰਨ ਦੇ ਨਾਲ ਚੱਲਣਾ, ਸਾਡਾ ਕਿਸੇ ਨਾਲ ਵੈਰ ਨਹੀਂ, ਕਿਸੇ ਨਾਲ ਈਰਖਾ ਨਹੀਂ, ਕਿਸੇ ਨਾਲ ਦਵੈਸ਼ ਨਹੀਂ, ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ। ਕਿਉਂ ਅਸੀਂ ਵੈਰ ਕਰਨ ਵਾਲੇ ਦੇ ਕੋਲ ਜਾ ਕੇ ਉਹਦੇ ਨਾਲ ਬੈਠ ਕੇ ਪਹਿਲਾਂ ਗੱਲ ਕਰਦੇ ਹਾਂ, ਕਿਉਂ ਬਈ ਤੈਨੂੰ ਮੈਨੂੰ ਦੇਖ ਕੇ ਈਰਖਾ ਕਿਉਂ ਹੁੰਦੀ, ਮੇਰੇ ਚ ਕੀ ਕਮੀ ਆ, ਜਾਂ ਤੈਨੂੰ ਕੀ ਚੀਜ਼ ਚਾਹੀਦੀ ਆ। ਚਰਚਾ ਹੁੰਦੀ ਰਹੀ ਨਾ ਗੁਰੂ ਨਾਨਕ ਸਾਹਿਬ ਦੇ ਵੇਲੇ, ਮੁੜ ਕੇ ਅਗਲਾ ਚਰਨ ਹੀ ਪੈਂਦਾ ਰਿਹਾ। ਸਿੱਧਾਂ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਰਤਾਲਾਪ ਹੋਈ, ਸਿੱਧ ਪਹਿਲਾਂ ਤਾਂ ਬੜੀ ਈਰਖਾ ਕਰਨ, ਜਦੋਂ ਗੁਰੂ ਨਾਨਕ ਦੇਵ ਜੀ ਨੇ ਚਰਚਾ ਕੀਤੀ, ਜਦੋਂ ਕੋਈ ਉੱਤਰ ਨਾ ਆਇਆ, ਸਿੱਧ ਫਿਰ ਕੀ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਕਹਿੰਦੇ ਧੰਨ ਬਾਬਾ ਨਾਨਕ ਤੇਰੀ ਬਹੁਤ ਵੱਡੀ ਕਮਾਈ। ਤੇ ਸਾਧ ਸੰਗਤ ਐਸਾ ਹੁੰਦਾ ਹੈ। ਮੈਂ ਲੋ ਮੈਂ ਇੱਕ ਸਿੱਖ ਦੀ ਗੱਲ ਕਰਦਾ ਹੁਣ ਦੇ ਯੁੱਗ ਦੀ। ਸੋ ਗੁਰਸਿੱਖ ਹੈ USA ਦੇ ਵਿੱਚ, ਸ਼ਹਿਰ ਵੀ ਹੈ ਡਿਟੋਰਾਈਟ, ਉੱਥੇ ਰਹਿੰਦਾ ਸਿੰਘ, ਬੜਾ ਬਜ਼ੁਰਗ ਸਿਆਣਾ, ਪੁਰਾਣੇ ਟਾਈਮਾਂ ਦਾ ਇੰਜੀਨੀਅਰ ਆ ਉਹ, ਤੇ ਉਹਨੇ ਇੰਜੀਨੀਅਰਿੰਗ ਕੀਤੀ ਪੰਜਾਬ ਤੋਂ, ਤੇ ਜਾ ਕੇ ਉੱਥੇ ਨੌਕਰੀ ਕੀਤੀ। ਉਹ ਕਹਿੰਦਾ ਸਾਡਾ ਜਿਹੜਾ ਬੌਸ ਸੀ ਨਾ ਗੋਰਾ, ਬੜਾ ਐਕਸਪਰਟ ਬੰਦਾ ਸੀ, 60 ਸਾਲ ਦੀ ਉਮਰ, ਉਹਦੇ ਥੱਲੇ ਅਸੀਂ 18-20 ਇੰਜੀਨੀਅਰ ਕੰਮ ਕਰਦੇ ਸੀ। ਕਹਿੰਦਾ ਪਰ ਏਡਾ ਕੱਬਾ ਤੇ ਕਰਖਤ ਬੋਲਦਾ ਸੀ ਸਾਨੂੰ, ਬੜੀ ਬੇਇੱਜ਼ਤੀ ਕਰਿਆ ਕਰੇ। ਹੁਣ ਅਸੀਂ ਵੀ ਅਫੀਸਰ ਰਹੇ ਸੀ ਕਹਿੰਦਾ, ਪਰ ਚਰਨਾ ਪੈਂਦਾ ਸੀ, ਨੌਕਰੀ ਦਾ ਕੰਮ, ਵਿਵਸਥਾ ਚੰਗੀ ਸੀ, ਬਾਣੀ ਬਹੁਤ ਪੜ੍ਹਦਾ ਸਿੰਘ। ਇੱਕ ਦਿਨ ਕਹਿੰਦੇ ਐਵੇਂ ਖਿਆਲ ਆਇਆ ਮਨ ਚ ਕਿ ਬਾਣੀ ਚ ਲਿਖਿਆ, ਫਰੀਦਾ ਬੁਰੇ ਦਾ ਭਲਾ ਕਰ, ਉਸਦਾ ਮਨ ਨਾ ਹੰਢਾਏ, ਇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ। ਕਹਿੰਦੇ ਮੈਂ ਇਹ ਤੀਰ ਚਲਾ ਕੇ ਦੇਖਦਾ ਇਹਦੇ ਤੇ, ਦੇਖੋ ਇਹ ਵੀ ਤੀਰ ਹੈ। ਕਹਿੰਦੇ ਜਦੋਂ ਲੰਚ ਟਾਈਮ ਹੋਇਆ, ਮੈਂ ਬਾਹਰ ਗਿਆ, ਇੱਕ ਫੁੱਲਾਂ ਦਾ ਬੜਾ ਸੋਹਣਾ ਗੁਲਦਸਤਾ ਲਿਆ, ਬੜਾ ਵੱਡਾ। ਕਹਿੰਦੇ ਉਹ ਵੀ ਲੰਚ ਟਾਈਮ ਖਾਣਾ ਖਾਣ ਗਿਆ ਸੀ, ਕਹਿੰਦੇ ਮੈਂ ਉਹਦੇ ਮੇਜ਼ ਦੇ ਉੱਤੇ ਰੱਖਿਆ ਆ ਫੁੱਲ। ਜਦੋਂ ਆਇਆ ਲੰਚ ਟਾਈਮ ਤੋਂ ਬਾਅਦ ਆ ਕੇ ਬੈਠ ਗਿਆ, ਪਰੇਸ਼ਾਨ ਜਿਹਾ ਹੋ ਗਿਆ ਜੀ, ਕੱਲੇ ਕੱਲੇ ਹੋਏ, ਇਹ ਫੁੱਲ ਤੂੰ ਰੱਖੇ, ਇਹ ਫੁੱਲ ਤੂੰ ਰੱਖੇ। ਕਹਿੰਦਾ ਲਾਸਟ ਤੋਂ ਮੇਰੇ ਕੋਲ ਆਇਆ, ਮਿਸਟਰ ਸਿੰਘ ਮੇਰੇ ਮੇਜ਼ ਤੇ ਫੁੱਲ ਤੁਸੀਂ ਰੱਖੇ? ਕਹਿੰਦਾ ਹਾਂ। ਕਹਿੰਦਾ ਦੇਖੋ ਮੈਂ ਕੁਛ ਨਹੀਂ ਕੀਤਾ, ਉਹਨੇ ਰਿਜਾਇਨ ਲਿਖ ਕੇ ਦੇਤਾ ਤੇ ਘਰ ਚਲਿਆ। ਇੰਨਾ ਕਹਿ ਗਿਆ, ਮੈਂ ਤੁਹਾਨੂੰ ਗਾਲਾਂ ਕੱਢਦਾ, ਤੁਸੀਂ ਮੈਨੂੰ ਫੁੱਲ ਦਿੱਤੇ ਆ। ਕਹਿੰਦਾ ਸ਼ਰਮ ਹੀ ਇੰਨੀ ਆਈ, ਮਾਰਤਾ ਫੁੱਲਾਂ ਨਾਲ ਹੀ ਮਾਰਤਾ। ਕਿਆ ਬਾਤ, ਬਾਬੇ ਨਾਨਕ ਦੀ ਬਾਣੀ ਤੇ ਐਸੀ ਆ, ਤੁਸੀਂ ਕਦੇ ਇਹਨਾਂ ਕਾਨੂੰਨਾਂ ਨੂੰ ਅਪਣਾ ਕੇ ਦੇਖੋ। ਗੁਰੂ ਨਾਨਕ ਸਾਹਿਬ ਧੰਨ ਸੱਚੇ ਪਾਤਸ਼ਾਹ ਨਿਮਰਤਾ ਨਾਲ ਹੀ ਬੰਦੇ ਨੂੰ ਮਾਰ ਦਿੰਦੇ ਸੀ, ਬੰਦਾ ਬੋਲਣ ਜੋਗਾ ਹੀ ਨਹੀਂ ਸੀ ਛੱਡਦੇ। ਉਹ ਬਲੀ ਕੰਧਾਰੀ ਨੂੰ ਕੀ ਕਿਹਾ, ਜਾਂ ਹੋਰ ਸਿੱਧਾਂ ਨੂੰ ਕੀ ਕਿਹਾ ਸੀ ਗੁਰੂ ਨਾਨਕ ਸਾਹਿਬ ਨੇ, ਕਿਹਨੂੰ ਕੀ ਕਿਹਾ ਮਹਾਰਾਜ ਜੀ ਨੇ, ਸੱਜਣ ਠੱਗ ਨੂੰ ਕੀ ਗੋਲੀ ਮਾਰੀ ਕਿ ਸੋਟਾ ਮਾਰਿਆ। ਪਰਦਾਨਾ ਰਵਾਬ ਬਜਾ ਬਈ, ਸ਼ਬਦ ਆਇਆ, ਬਾਣੀ ਆਈ ਹੈ, ਧੰਨ ਗੁਰੂ ਨਾਨਕ ਸਾਹਿਬ ਨੇ ਸ਼ਬਦ ਪੜਿਆ। ਉੱਜਲ ਕਹਿਹਾਂ ਕਿਲਕਣਾ ਘੋਟਮ ਕਾਲੜੀ ਮਸ, ਸ਼ਬਦ ਹੀ ਪੜਿਆ ਨਾ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿਥੇ ਲੇਖਾ ਮੰਗੀ ਆ ਤਿਥੇ ਖੜੇ ਦੇ ਸਨ। ਕਹਿੰਦੇ ਸੱਜਣ ਤਾਂ ਉਹਦਾ ਨਾਂ ਹੁੰਦਾ ਜਿਹੜਾ ਪਰਲੋਕ ਤੱਕ ਸਾਥ ਦੇਵੇ, ਤੂੰ ਤੇ ਬੰਦੇ ਮਾਰ ਮਾਰ ਖੂਹ ਚ ਸਿੱਟੀ ਜਾਂਦਾ। ਸੱਜਣ ਦਾ ਦਿਲ ਸਾਫ ਹੋ ਗਿਆ। ਕਈ ਲੋਕ ਕਹਿੰਦੇ ਸਾਡਾ ਦਿਲ ਸਾਫ ਚਾਹੀਦਾ। ਉਹ ਜਿਵੇਂ ਬਾਬਾ ਆਨੰਦ ਸਿੰਘ ਦੀ ਗੱਲ ਸੁਣੀ, ਬਾਬਾ ਅਮਰ ਸਿੰਘ ਜੀ ਨੇ, ਕਹਿੰਦੇ ਇੱਕ ਬੰਦਾ ਕਹਿੰਦਾ ਆ ਕੇ ਅਮਰ ਛਕਣ ਦੀ ਕੀ ਲੋੜ ਆ, ਮਨ ਸਾਫ ਚਾਹੀਦਾ। ਬਾਬਾ ਆਨੰਦ ਸਿੰਘ ਜੀ ਕਹਿੰਦੇ, ਜਮਸ਼ੇਦਪੁਰ ਦੀ ਗੱਲ ਟਾਟਾ ਨਗਰ ਦੀ, ਕਹਿੰਦੇ ਨਾ ਮੈਨੂੰ ਇਉਂ ਦੱਸ, ਦਸਵੇਂ ਪਾਤਸ਼ਾਹ ਦਾ ਮਨ ਮੈਲਾ ਸੀ ਫਿਰ ਜਿਹੜਾ ਉਹਨਾਂ ਨੇ ਅਮਰ ਛਕ ਲਿਆ? ਕਹਿੰਦੇ ਬੰਦੇ ਨੇ ਚੀਵੀ ਕੁਛ ਨੀ ਕੀਤੀ, ਚੁੱਪ ਕਰਕੇ ਅਮਰ ਛਕ ਲਿਆ। ਇਸ ਕਰਕੇ ਜਦ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਦਾ ਉਚਾਰਨ ਕੀਤਾ, ਉਹ ਸ਼ਬਦ ਨਾਲ ਐਸਾ ਮਨ ਸ਼ੁੱਧ ਹੋਇਆ ਕਿ ਸੱਜਣ ਠੱਗ ਚਰਨਾਂ ਤੇ ਪੈ ਗਿਆ, ਸੱਚਮੁੱਚ ਦਾ ਸੱਜਣ ਬਣ ਗਿਆ। ਉਹ ਜਿਹੜੀਆਂ ਚੀਜ਼ਾਂ ਸੀ ਜਿਹਦੇ ਨਾਲ ਅਸੀਂ ਦੁਨੀਆਂ ਜਿੱਤਣੀ ਸੀ ਪਿਆਰ ਨਾਲ ਸਤਿਕਾਰ ਨਾਲ, ਉਹ ਛੱਡਤੀਆਂ। ਇੱਥੇ ਲੜਾਈ ਝਗੜੇ ਚ ਪੈ ਗਏ ਤੇ ਝਗੜਾ ਕਰਨਾ ਤਿਆਰ। ਜਿਹੜੇ ਸਿੰਘ ਨੂੰ ਅੱਜ ਕੱਲ ਦੇਖੋ ਅੱਖਾਂ ਲਾਲ ਹੀ ਰੱਖਦਾ, ਮੁੰਡੀਆਂ ਮੁੱਛਾਂ ਰੱਖਦਾ, ਮੈਂ ਬਸ ਬਾਬੇ ਜਰਨੈਲ ਸਿੰਘ ਮੈਂ ਲੜਾਈ ਕਰਨੀ। ਬਾਬਾ ਜੀ ਤਾਂ ਬ੍ਰਹਮ ਗਿਆਨ ਸੀ। ਬਾਬਾ ਜੀ ਨੇ ਇੱਕ ਵਾਰ ਪੁੱਛਿਆ ਕਿ ਮਹਾਂਪੁਰਸ਼, ਇਹ ਮੈਂ ਬਚਪਨ ਤੋਂ ਨਾ ਰਿਹਾ ਕਰਕੇ, ਮੈਂ ਕਿਹਾ ਹੁਣ ਤੁਸੀਂ ਇੰਨੀ ਬੰਦਗੀ ਕਰਦੇ ਆ, ਹੁਣ ਨਵਾਂ ਹੀ ਕੰਮ ਜਿਹਾ ਹੋ ਗਿਆ। ਕਹਿੰਦੇ ਮੈਂ ਅੰਦਰ ਬਹਿ ਜਾਂਦਾ ਕੁੰਡੀ ਲਾ ਕੇ, ਹੁਣ ਇਹਨੇ ਤਾਂ ਵੀ ਹੈ। ਕਹਿੰਦੇ ਮੇਰੀ ਤਾਂ ਡਿਊਟੀ ਹੈ ਨਾ ਕਲਗੀਧਰ ਮਹਾਰਾਜ ਵੱਲੋਂ। ਕਹਿੰਦਾ ਤੂੰ ਸੱਤ ਜਿੰਦਿਆਂ ਚ ਮੈਨੂੰ ਬੰਦ ਕਰ, ਮੈਂ ਕਰਦਾ ਹੀ ਨੀ ਕੁਛ, ਮੈਂ ਨੀ ਕਹਿੰਦਾ ਕੁਛ, ਪਰ ਇਹ ਫੇਰ ਵੀ ਹੋ ਜਾਣਾ। ਕਹਿੰਦੇ ਅੱਜ ਤੋਂ 100 ਸਾਲਾਂ ਨੂੰ ਵੀ ਬੜਾ ਕੁਛ ਹੋਣਾ, 50 ਨੂੰ ਉਹ ਮੈਂ ਕਰਨਾ। ਕਹਿੰਦੇ ਮਹਾਂਭਾਰਤ ਦਾ ਜੰਗ ਮੈਂ ਕਰਾਇਆ। ਕਹਿੰਦੇ ਜਿਹੜਾ ਕੁਛ ਹੋਣਾ ਉਹ ਤਾਂ ਹੋ ਹੀ ਜਾਣਾ। ਹਾਲਾਂਕਿ ਉਦੋਂ ਕ੍ਰਿਸ਼ਨ ਜੀ ਸੀਗੇ, ਫਿਰ ਰੋਕ ਲੈਂਦੇ ਹੋ, ਰਾਮ ਚੰਦਰ ਜੀ ਰੋਕ ਲੈਂਦੇ ਹੋ। ਰਾਮ ਚੰਦਰ ਦੀ ਖੁਦ ਡਿਊਟੀ ਲੱਗੀ ਸੀ ਰਾਵਣ ਨੂੰ ਮਾਰਨਾ, ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਨਾ, ਰਣਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਕਹਿੰਦੇ ਸਮੇਂ ਸਮੇਂ ਅਨੁਸਾਰ ਆਪਣੇ ਆਪ ਸ੍ਰਿਸ਼ਟੀ ਤੇ ਸਾਰਾ ਕੁਛ ਹੁੰਦਾ। ਤੁਸੀਂ ਮੈਨੂੰ ਕਹਿੰਦੇ ਹੋ ਮੈਂ ਕਰਦਾ, ਨਹੀਂ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਤੋ ਕਰ ਰਹੇ। ਕਰਤਾ ਕਰਦਾ, ਕਰਤਾ ਕਰਦਾ ਆਇਆ, ਉਹੇ ਨੇ ਕਰਨਾ। ਇਸ ਕਰਕੇ ਆਪਣੇ ਮਨਾਂ ਦੇ ਅੰਦਰ ਜਿਹੜੇ ਵਿਚਾਰ ਆਉਂਦੇ ਨੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਤੋਂ ਆਪਾਂ ਵਾਂਝੇ ਹਾਂ, ਸਾਰੇ ਕੰਮ ਘਸੁੰਨ ਨਾਲ ਨਹੀਂ ਹੁੰਦੇ। ਕਹਿੰਦੇ ਦਸਵੇਂ ਪਾਤਸ਼ਾਹ ਨੇ ਕਿਹਾ ਕਿ ਸ੍ਰੀ ਸਾਹਿਬ ਦੇ ਮੁੱਠੇ ਨੂੰ ਹੱਥ ਪਾ ਲੈਣਾ ਚਾਹੀਦਾ, 99 ਉਪਾਅ ਤਾਂ ਵਰਤੇ ਹੀ ਨਹੀਂ, ਪਹਿਲਾਂ ਹੀ ਸ੍ਰੀ ਸਾਹਿਬ ਨੂੰ ਹੱਥ ਪਾ ਲੈਣਾ। 99 ਉਪਾਅ ਪਏ ਨੇ ਆਪਣੇ ਕੋਲੇ। ਸਭ ਤੋਂ ਵੱਡਾ ਹਥਿਆਰ ਹੈ ਨਿਮਰਤਾ। ਜਿਸ ਬੰਦੇ ਅੰਦਰ ਨਿਮਰਤਾ ਹੈ, ਕਿਉਂਕਿ ਮਹਾਂਪੁਰਖ ਹੋਏ ਨੇ ਇੱਕ, ਬਹੁਤੀ ਦੁਨੀਆਂ ਨੇ ਉਹਨਾਂ ਨੂੰ ਜਾਣਦੇ, ਅਸੀਂ ਜਾਣਦੇ, ਸਿੰਘ ਜਾਣਦੇ ਪੁਰਾਣੇ। ਬਾਬਾ ਕਰਤਾਰ ਸਿੰਘ ਜੀ ਨਾਮ ਸੀ ਉਹਨਾਂ, ਬਾਬਾ ਬਰਿਆਰਾਂ ਵਾਲੇ ਮਹਾਂਪੁਰਸ਼, ਬੜੀ ਸੋਹਣੀ ਕਥਾ ਕਰਦੇ, ਚੰਗੀ ਅਵਸਥਾ ਦੇ ਮਾਲਕ ਸੀ ਉਹ ਜੋ ਕਥਾ ਕਰਦੇ ਉਹਨਾਂ ਇੱਕ ਵਾਰ ਸੁਣਾਈ ਗੱਲ। ਕਹਿੰਦੇ ਅਸੀਂ ਸਾਡੇ ਦਿਮਾਗ ਚ ਨਾ ਛੋਟੇ ਛੋਟੇ ਖਾਨੇ ਬਣੇ, ਨਿੱਕੇ 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 ਬਹੁਤ ਖਾਨੇ। ਕਹਿੰਦੇ ਤੁਸੀਂ ਕਿਸੇ ਬੰਦੇ ਨੂੰ ਜਾ ਕੇ ਗਾਲ ਕੱਢ ਦੋ ਗੁੱਸੇ ਚ, ਕਹਿੰਦੇ ਉਹਦਾ ਉਹੀ ਖਾਨਾ ਖੁੱਲੂਗਾ ਗੁੱਸੇ ਵਾਲਾ ਹੀ, ਉਹ ਤੁਹਾਨੂੰ ਕੱਢ ਦੋ, ਤੁਹਾਨੂੰ ਦੋ ਕੱਢੂਗਾ। ਬਾਅਦ ਚ ਤੁਸੀਂ ਉਹ ਬੰਦੇ ਨੂੰ ਕਹੋ ਗਲਤੀ ਹੋ ਗਈ, ਮਾਫ਼ੀ ਦਿਓ, ਮੈਂ ਤਾਂ ਆਖਿਆ ਫਲਾਨਾ। ਕਹਿੰਦੇ ਉਹ ਵੀ ਕਹਿ ਦੂਗਾ ਜੀ ਮੈਨੂੰ ਵੀ ਮਾਫ਼ ਕਰੋ, ਮੈਂ ਤਾਂ ਆਖਿਆ ਫਲਾਨਾ। ਕਹਿੰਦੇ ਤੁਸੀਂ ਮਾਫ਼ੀ ਦਾ ਖਾਨਾ ਖੋਲੋ, ਉਹਦਾ ਮਾਫ਼ੀ ਦਾ ਖੁੱਲਦਾ। ਤੁਸੀਂ ਗੁੱਸੇ ਦਾ ਖਾਨਾ ਖੋਲੋ, ਗੁੱਸੇ ਦਾ ਖੁੱਲਦਾ। ਤੁਸੀਂ ਕਿਸੇ ਨਾਲ ਈਰਖਾ ਕਰਨ ਲੱਗ ਜਾਓ, ਉਹਨੂੰ ਦੱਸੋ ਨਾ ਸੁਭਾਵ ਕੀ, ਤੁਹਾਡਾ ਈਰਖਾ ਕਰਨ ਲੱਗ ਜੂਗਾ। ਹੁਣ ਗੱਲ ਸਾਕੀ ਤੇ ਮੁੱਕਣੀ ਹੈ। ਰਾਜਾ ਕਿਸੇ ਦੇਸ਼ ਤੁਰਿਆ ਜਾ, ਘੋੜੇ ਤੇ ਜਾ ਰਿਹਾ, ਸੈਰ ਕਰਦਾ ਰੋਜ਼, ਕਦੇ ਨਾ ਕਦੇ ਲੰਘਦਾ। ਇੱਕ ਚੰਦਨ ਦੀਆਂ ਲੱਕੜਾਂ ਵੇਚਣ ਵਾਲਾ ਵਪਾਰੀ ਰਾਜੇ ਨੂੰ ਉਹ ਵੀ ਸਲਾਮ ਕਰਦਾ। ਰਾਜਾ ਕਈ ਦਿਨ ਉੱਥੋਂ ਲੰਘਦਾ ਰਿਹਾ। ਇੱਕ ਦਿਨ ਵਜ਼ੀਰ ਨੂੰ ਕਹਿੰਦਾ, ਉਹ ਚੰਦਨ ਦਾ ਲੱਕੜਾਂ ਵੇਚਣ ਵਾਲਾ, ਉਹਦੀ ਦੁਕਾਨ ਅੱਗੇ ਨੂੰ ਨਹੀਂ ਥੋੜੀ ਜੀ, ਅੱਗੇ ਆ ਬਾਜ਼ਾਰ, ਉਹਦੀ ਦੁਕਾਨ ਢਾ ਦਿਓ। ਵਜ਼ੀਰ ਬੜੇ ਸਿਆਣੇ ਹੁੰਦੇ ਨੇ। ਵਜ਼ੀਰ ਨੇ ਸੋਚਿਆ ਨੀ, ਰਾਜੇ ਨੇ ਕਦੇ ਐਂ ਕਿਹਾ ਨੀ, ਜ਼ਰੂਰ ਲੱਕੜਾਂ ਵਾਲੇ ਦੇ ਮਨ ਚ ਕੋਈ ਗੱਲ ਹੋਣੀ। ਉਹ ਗਿਆ ਲੱਕੜਾਂ ਵਾਲੇ ਵਪਾਰੀ ਕੋਲੇ, ਕਹਿੰਦਾ ਵੀ ਤੂੰ ਰਾਜੇ ਬਾਰੇ ਕੋਈ ਗਲਤ ਸੋਚਦਾ, ਕਿਉਂਕਿ ਉਹਦੇ ਮਨ ਵਿੱਚ ਕਿਉਂ ਆਇਆ ਵੀ ਉਹ ਤੇਰੀ ਹੀ ਦੁਕਾਨ ਢਾਉਣ ਨੂੰ ਕਹਿੰਦਾ। ਵਜ਼ੀਰ ਨੂੰ ਕਹਿਣ ਲੱਗਿਆ ਵਪਾਰੀ, ਹਾਂ ਗਲਤ ਸੋਚਦਾ ਮੈਂ। ਕਹਿੰਦਾ ਕੀ? ਕਹਿੰਦਾ ਲੋਕੀ ਕੋਈ ਇਥੋਂ ਚੰਦਨ ਦੀ ਲੱਕੜ ਲਿਜਾਂਦਾ ਕਿਲੋ, ਕੋਈ 2 ਕਿਲੋ, ਕੋਈ 5 ਕਿਲੋ। ਕਹਿੰਦਾ ਮੈਂ ਸੋਚਦਾ ਵੀ ਜਿੱਦਣ ਰਾਜਾ ਮਰਿਆ ਉਦਣ ਮੇਰੀ 2 ਕੁਇੰਟਲ ਲੱਕੜ ਵਿਕੂਗੀ। ਓਹੋ ਬਹੁਤ ਮਾੜਾ, ਤੂੰ ਏਦਾਂ ਧਰਮਾਤਮਾ ਰਾਜਾ ਮੈਂ? ਉਹ 2 ਕੁਇੰਟਲ ਲੱਕੜ ਕੋਈ ਚੀਜ਼ ਹੁੰਦੀ ਆ? ਕਹਿੰਦਾ ਅੱਜ ਤੋਂ ਤੂੰ ਛੱਡ ਦੇ ਸੋਚਣਾ। ਕਹਿੰਦਾ ਜੀ ਸੱਤ ਬਚਨ, ਮੈਂ ਅੱਜ ਤੋਂ ਉਹਦੇ ਬਾਰੇ ਮਾੜਾ? ਤੂੰ ਅੱਜ ਤੋਂ ਇਹ ਸੋਚ, ਰਾਜ ਦੀ ਉਮਰ ਲੰਬੀ ਹੋਵੇ, ਰਾਜਾ ਐ ਹੋਵੇ ਐ ਹੋਵੇ। ਉੱਥੇ ਇੱਕ ਦਿਨ ਨੂੰ ਰਾਜਾ ਕਹਿੰਦਾ ਉਹ ਜਿਹੜੀ ਦੁਕਾਨ ਆਪਾਂ ਢਾਉਣ ਨੂੰ ਕਹੀ ਸੀ ਉਹ ਢਾਈ ਤਾਂ ਨੀ? ਕਹਿੰਦਾ ਨਹੀਂ ਜੀ। ਕਹਿੰਦਾ ਢਾਇਓ ਨਾ, ਵਿਚਾਰਾ ਗਰੀਬ ਆਦਮੀ ਮਾਰਿਆ ਜਾਊ, ਐਵੇਂ ਕੀ ਫਾਇਦਾ ਹਨਾ। ਉਹ ਰਾਜੇ ਦਾ ਮਨ ਵੀ ਬਦਲ ਗਿਆ। ਸੋ ਸਾਡੀ ਜਿਹੜੀ ਸੋਚ ਸ਼ਕਤੀ, ਸਾਡੀ ਵਾਈਬ੍ਰੇਸ਼ਨ ਦੂਜੇ ਵੱਲ ਨੂੰ ਜਾਂਦੀ ਆ, ਉਹਦੀ ਫਿਰ ਇੱਧਰ ਨੂੰ ਵੀ ਆਉਂਦੀ ਆ। ਅਸੀਂ ਕਿਸੇ ਦਾ ਮਾੜਾ ਸੋਚਦੇ ਆ, ਉਹਦੇ ਮਨ ਵਿੱਚ ਵੀ ਸਾਡੇ ਪ੍ਰਤੀ ਮਾੜਾ ਆਉਣ ਲੱਗ ਜਾਂਦਾ। ਇਹ ਬੜੀ ਡੂੰਘੀ ਥਿਊਰੀ ਹੈ ਇੱਕ। ਤੇ ਅਸੀਂ ਕਿਸੇ ਦਾ ਚੰਗਾ ਸੋਚੀਏ, ਉਹ ਸਾਡਾ ਮਾੜਾ ਸੋਚ ਹੀ ਨਹੀਂ ਸਕਦਾ। ਹਮੇਸ਼ਾ ਦੂਜੇ ਲਈ ਚੰਗਾ ਸੋਚੋ, ਚੰਗਾ ਸੋਚੋ ਹਮੇਸ਼ਾ। ਮੈਂ ਇਹ ਗੱਲਾਂ ਤਾਂ ਕਰਦਾ ਕਿਉਂਕਿ ਕਥਾ ਤੋਂ ਥੋੜਾ ਜਿਹਾ ਹਟ ਕੇ ਇੱਕ ਸਿਧਾਂਤਕ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੀ ਆਪਣੇ 'ਚ ਕਮੀ ਆ ਗਈ ਹੈ। ਆਪਾਂ ਜਿਸ ਕਿਸੇ ਦਾ ਅੱਜ ਸਿੱਖ ਕੌਮ ਦੇ ਵਿੱਚ ਮੈਂ ਵਿਚਰਦਾ ਸਾਰੀ ਦੁਨੀਆਂ 'ਚ, ਮੈਨੂੰ ਜੋ ਜੋ ਲੋਕ ਰਿਪੋਰਟਾਂ ਦਿੰਦੇ ਆ ਆਪਣੇ ਬਾਰੇ, ਉਹਨਾਂ ਗੱਲਾਂ ਨੂੰ ਲੈ ਕੇ ਕਹਿਣਾ ਕਿਉਂਕਿ ਇੱਥੇ ਹੁਣ ਮੈਂ ਕਲੀਅਰ ਵੀ ਕਰਨਾ, ਪੰਜਾਬ ਤੋਂ ਵੀ, ਇੱਥੇ ਦੇ ਬਾਬਿਆਂ ਤੋਂ ਵੀ, ਹੋਰ ਤੋਂ ਵੀ, ਕਰ ਕਰਾ ਕੇ ਜੇ ਕਿਸੇ ਦੇ ਘਰੇ ਕੋਈ ਨਾ ਕੋਈ ਸਿੱਟੀ ਰੱਖਦੇ, ਇਹ ਉੱਜੜ ਜੇ, ਇਹਦੇ ਨਿਆਣੇ ਮਰ ਜਾਣ, ਇਹਦਾ ਕੰਮ ਖਰਾਬ ਹੋ ਜੇ, ਇਹ ਪਾਗਲ ਹੋ ਜਾਣ, ਤੇ ਗੁਆਂਢੀ ਕੀ ਕਰੂ? ਉਹ ਹੋਰ ਬਾਬੇ ਤੋਂ ਲਿਆਊ, ਉਹ ਤੇਰੇ ਘਰੇ ਸਿੱਟ ਦੂਗਾ। ਸਾਡੀ ਕੌਮ ਇੱਕ ਦੂਜੇ ਦਾ ਹੀ ਸਤਿਆਨਾਸ਼ ਕਰਨ ਲੱਗੀ, ਕਿਸੇ ਨੂੰ ਲੋੜ ਹੀ ਨਹੀਂ ਖਤਮ ਕਰਨ ਦੀ। ਇਹ ਅਸੀਂ ਇੱਕ ਦੂਜੇ ਦਾ, ਰਿਸ਼ਤੇਦਾਰਾਂ ਦਾ ਹੀ ਇੰਨਾ ਮਾੜਾ ਸੋਚੀ ਜਾਂਦੇ ਹਾਂ, ਹਰੇਕ ਬੰਦਾ ਮਾੜਾ, ਦੋਸਤ ਦਾ ਦੋਸਤ ਮਾੜਾ ਸੋਚਦਾ, ਕੋਈ ਕਿਸੇ ਦਾ ਚੰਗਾ ਨਹੀਂ ਸੋਚਦਾ। ਆਪਾਂ ਨੂੰ ਇਹ ਚੀਜ਼ ਛੱਡਣੀ ਪੈਣੀ ਹੈ। ਸਤਿਗੁਰੂ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰ, ਇੱਕ ਤੂੰ ਮੇਰਾ ਗੁਰ ਹਾਈ। ਉਹ ਕਲਗੀਆਂ ਵਾਲੇ ਦੇ ਪੁੱਤਰ ਪੁੱਤਰੀਆਂ ਹੋ ਕੇ ਅਸੀਂ ਇੱਕ ਦੂਜੇ ਦਾ ਹੀ ਮਾੜਾ ਕਰੀ ਜਾਂਦੇ ਸਾਰੇ ਜਾਣੇ। ਉਹ ਗੱਲ ਆ ਗਈ ਨੀ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਭਲਾ ਕਰੋ, ਸਭ ਦਾ ਭਲਾ ਕਰੋ, ਚੰਗਾ ਸੋਚੋ, ਮਨਾਂ ਵਿੱਚ ਮਾੜਾ ਨਾ ਲਿਆਓ। ਇਹ ਵਾਈਬ੍ਰੇਸ਼ਨ ਫਿਰ ਕਿੱਥੇ ਜਾਂਦੀ ਆ ਸਾਰੀ? ਚਲੋ ਆਪਣੀ ਤੇ ਮੈਂ ਕਿਸੇ ਦਾ ਮਾੜਾ ਸੋਚਿਆ, ਉਹਨੇ ਮੇਰਾ ਇੱਕ ਦੂਜੇ ਵੱਲ ਗਈ, ਪੂਰੀ ਦੁਨੀਆਂ ਵਿੱਚ ਜਦੋਂ ਮਾੜਾ ਹੀ ਮਾੜਾ ਮਾੜਾ ਹੀ ਸੋਚ ਬਣ ਗਈ, ਇਹ ਸਾਰੀ ਵਾਈਬ੍ਰੇਸ਼ਨ ਉੱਤੇ ਚਲੀ ਜਾਂਦੀ ਹੈ। ਅਕਾਲ ਪੁਰਖ ਕੋਲੇ, ਅਕਾਲ ਪੁਰਖ ਜੀ ਕਹਿੰਦੇ ਇਹ ਤਾਂ ਸਾਰੇ ਮਾੜਾ ਸੋਚੀ ਜਾਂਦੇ ਆ, ਫਿਰ ਕਹਿੰਦੇ ਇਹਨਾਂ ਦਾ ਕੀ ਕਰੀਏ? ਕਹਿੰਦੇ ਇਹਨਾਂ ਨੂੰ ਰੋੜ ਦਿਓ, ਪਾਣੀ ਛੱਡ ਕੇ ਨਾ 300 ਫੁੱਟ ਧਰਤੀ ਤੇ। ਕਹਿੰਦੇ ਜੀ ਉਹ ਆਉਣਾ ਪਾਣੀ ਧਰਤੀ, ਬਰਫ਼ ਪਿਘਲ ਜਾਣੀ ਸਾਰੀ, ਗਲੋਬਲ ਵਾਰਮਿੰਗ ਹੋਣੀ, ਉਹ ਕਾਹਦੇ ਕਰਕੇ ਆ ਰਹੀ ਹੈ? ਕਹਿੰਦੇ ਧਰਤੀ ਤੇ ਇਹ ਪੋਲੂਸ਼ਨ ਹੋ ਗਿਆ, ਉਹ ਆ ਜਿਹੜੀ ਈਰਖਾ ਦੀ ਅੱਗ ਹੈ, ਕਾਮ ਦੀ ਅੱਗ ਹੈ, ਕ੍ਰੋਧ ਦੀ ਅੱਗ ਹੈ, ਲੋਭ ਦੀ ਅੱਗ ਹੈ, ਮੋਹ ਹੰਕਾਰ ਦੀ ਅੱਗ ਹੈ, ਸਾਡੇ ਅੰਦਰ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ, ਇਹ ਪੋਲੂਸ਼ਨ ਵਾਲਾ ਭੈੜਾ। ਉਹ ਕਹਿੰਦੇ ਇੱਥੇ ਪੋਲੂਸ਼ਨ ਹੀ ਨਹੀਂ ਹੈ, ਇੰਗਲੈਂਡ ਚ, ਅਮਰੀਕਾ ਬੜਾ, ਬਹੁਤ ਮੈਂ ਖੁਸ਼ ਹੁੰਦਾ, ਦਰਖਤਾਂ ਵਿੱਚ ਗ੍ਰੀਨਸ ਬੜੀ ਹੈ, ਪਰ ਉਹ ਜਿਹੜੀ ਅੱਗ ਸਾਡੇ ਮਨਾਂ ਚ ਤਾਂ ਦਿਖਦੀ ਨੀ। ਇੱਕ ਦੂਜੇ ਪ੍ਰਤੀ ਜਿਹੜੀ ਸਾਡੀ ਅੱਗ ਹੈ ਉਹ ਕਿੰਨੀ ਫੈਲੀ ਹੋਈ ਹੈ, ਨਫ਼ਰਤ ਦੀ ਅੱਗ ਇੱਕ ਦੂਜੇ ਪ੍ਰਤੀ ਸਾਡੀ, ਇੱਕ ਦੂਜੇ ਨੂੰ। ਮੈਂ ਇੱਕ ਥਿਊਰੀ ਗੱਲ ਕਰਦਾ, ਆਪਾਂ ਇੱਕ ਇੱਕ ਸਿੱਖ ਦੂਜੇ ਨੂੰ ਖਿੱਚਣ ਲਈ ਜ਼ੋਰ, ਇਹਦੀਆਂ ਲੱਤਾਂ ਖਿੱਚ, ਇਹਦੀਆਂ ਖਿੱਚ, ਇਹਦੀਆਂ ਖਿੱਚ, ਇੱਕ ਦੂਜੇ ਸਿੱਟਦੇ ਰਹਿੰਦੇ ਆ। ਅੱਜ ਤੋਂ ਪਰਣ ਕਰੋ ਕਿ ਆਪਾਂ, ਮੈਂ ਦੂਸਰੇ ਗੁਰਸਿੱਖ ਨੂੰ ਉੱਪਰ ਚੱਕਣਾ, ਸ਼ਾਬਾਸ਼, ਸਾਰੇ ਇੱਕ ਦੂਜੇ ਨੂੰ ਉੱਤੇ ਚੱਕਾਂ, ਸਾਰੇ ਉੱਪਰ ਹੋ ਜਾਵਾਂਗੇ। ਆਪਾਂ ਸਾਰਿਆਂ ਨੂੰ ਥੱਲੇ ਸਿੱਟਣ ਲੱਗੇ, ਆਪਾਂ ਸਾਰੇ ਥੱਲੇ ਡਿੱਗੇ ਪਏ ਆ। ਨਹੀਂ, ਅੱਜ ਤੋਂ ਇਹ ਸੋਚ ਲਓ ਵੀ ਮੈਂ ਦੂਜੇ ਸਿੱਖ ਨੂੰ ਤਾਂ ਹੀ ਚੱਕਣਾ। ਇੱਕ ਥਿਊਰੀ ਆ ਵੀ ਰੱਬਾ ਜਿਵੇਂ ਇਸ ਸਿੱਖ ਦੀ ਤਰੱਕੀ ਹੋਈ ਆ, ਮੇਰੀ ਵੀ ਕਰੀ। ਇਹ ਨਹੀਂ ਕਿ ਰੱਬਾ ਇਹ ਸਿੱਖ ਦੀ ਤਰੱਕੀ ਹੋ ਗਈ, ਥੱਲੇ ਸਿੱਟ ਦੇ। ਅਰਦਾਸ ਤਾਂ ਉਹੀ ਕਰਨੀ ਹੈ, ਆਪਾਂ ਦੂਜੇ ਨੂੰ ਥੱਲੇ ਸਿੱਟਣ ਲਈ ਅਰਦਾਸ ਕਰਦੇ ਹਾਂ। ਇਹ ਕਹੋ ਮਹਾਰਾਜ ਮੇਰੇ ਗੁਆਂਢੀ ਦੀ ਹੋਰ ਤਰੱਕੀ ਕਰੀ। ਇੱਦਾਂ ਹੀ ਇੱਕ ਸੀ ਨਾ, ਕੋਈ ਜੱਟ ਜਿਮੀਦਾਰ ਉਹ ਕਿਸੇ ਦੇਵਤਾ ਦੀ ਪੂਜਾ ਕਰਦਾ, ਪੁਰਾਣੇ ਟਾਈਮਾਂ ਦੀ ਗੱਲ ਸੁਣਾਉਂਦੇ ਆ, ਦੇਵਤਾ ਪ੍ਰਗਟ ਹੋ ਗਿਆ, ਕੀ ਚਾਹੁੰਦਾ? ਉਹ ਕਹਿੰਦਾ ਜੋ ਇਸ ਪ੍ਰਕਾਰ ਹੋਵੇ। ਕਹਿੰਦੇ ਤਥਾ ਸੁਖ ਗੱਲ ਮੰਗੀ। ਉਹ ਦੂਜੇ ਗੁਆਂਢੀ ਨੇ ਸੋਚਿਆ ਜਿਹੜਾ ਈਰਖਾ ਬਾਜ ਸੀ, ਹੁਣ ਈਰਖਾ ਬਾਜ ਦੀ ਗੱਲ ਸੁਣੋ, ਉਹਨੂੰ ਵੀ ਦੇਵਤਾ ਪ੍ਰਗਟ ਹੋ ਗਿਆ, ਉਹਨੇ ਵੀ ਕਮਾਈ ਕੀਤੀ। ਕਹਿੰਦਾ ਤੂੰ ਕੀ ਚਾਹੁੰਦਾ? ਕਹਿੰਦਾ ਬਸ ਜਿਹੜਾ ਮੇਰੇ ਗੁਆਂਢੀ ਦੇ ਹੋਵੇ ਮੇਰਾ ਦੁੱਗਣਾ ਹੋਵੇ। ਈਰਖਾ ਨਾਲ ਬੋਲਿਆ, ਕਹਿੰਦੇ ਹੋ ਜੂਗਾ। ਹੁਣ ਗੁਆਂਢੀ ਜਿਹੜਾ ਸੀ ਉਹਨੇ ਸੋਚਿਆ ਮੇਰੇ ਦਰਵਾਜੇ ਤੇ ਕਈ ਲੋਕ ਆਉਂਦੇ ਪਾਣੀ ਲੈਣ। ਪਹਿਲਾਂ ਤਾਂ ਉਹ ਖੇਤਾਂ ਵਿੱਚ ਗਿਆ, ਖੇਤਾਂ ਵਿੱਚ ਜਿਹੜਾ ਸੀ ਉਹ ਛਿੱਟੀ ਵੱਜ ਗਈ ਨਾਲ ਦੇ ਗੁਆਂਢੀ ਦੇ, ਉਹ ਤਾਂ ਅੱਖ ਕਾਣੀ ਹੋ ਗਈ। ਉਹਨੇ ਕਿਹਾ ਜਿਹੜਾ ਉਹਦਾ ਇੱਕ ਹੋਵੇ ਮੇਰਾ ਦੋ, ਉਹਦੀਆਂ ਦੋਨੇ ਕਾਣੀਆਂ ਹੋ ਗਈਆਂ ਪਈ। ਮੁੜ ਕੇ ਉਹ ਕਹਿੰਦਾ ਗੁਆਂਢੀ ਜੋ ਚੰਗਾ ਸੀ ਉਹ ਕਹਿੰਦਾ ਮੇਰੇ ਦਰਵਾਜੇ ਮੂਹਰੇ ਇੱਕ ਖੂਹ ਲੱਗ ਜੇ, ਜਿਹੜਾ ਕਿਹੜਾ ਵੀ ਆਵੇ ਪਾਣੀ ਪੀ ਕੇ ਜਾਵੇ। ਹੁਣ ਉਹਨੇ ਜੇ ਇੱਕ ਮੰਗਣਾ ਦੂਜੇ ਦੇ ਆਪਣੇ ਆਪ ਲੱਗ ਜਾਣਾ, ਦੂਜੇ ਦਰਵਾਜੇ ਮੂਹਰੇ ਦੋ ਖੂਹ ਲੱਗ ਗਏ। ਉਹ ਅੰਨਾ ਹੋ ਗਿਆ, ਅੰਨਾ ਹੋ ਕੇ ਖੂਹ ਚ ਡਿੱਗ ਕੇ ਮਰ ਗਿਆ। ਕਹਿਣ ਤੋਂ ਭਾਵ ਹੈ ਕਿ ਜਦ ਅਸੀਂ ਦੂਜੇ ਲਈ ਮਾੜਾ ਸੋਚਦੇ ਹਾਂ, ਮੈਂ ਉੱਥੇ ਵੀ ਲੋਕਾਂ ਨੂੰ ਇਹੀ ਸਮਝਾਉਂਦਾ ਹੁੰਦਾ, ਇੱਕ ਬੰਦਾ ਘਿਓ ਦੇ ਵਿੱਚ ਗਰੀਸ ਮਿਲਾਉਂਦਾ, ਇੱਕ ਬੰਦਾ ਦੁੱਧ ਦੇ ਵਿੱਚ ਯੂਰੀਆ ਪਾਉਂਦਾ, ਇੱਕ ਬੰਦਾ ਚੌਲਾਂ ਚ ਪੱਥਰ ਪਾਉਂਦਾ, ਇੱਕ ਬੰਦਾ ਹਲਦੀ ਵਿੱਚ ਹੋਰ ਕੁਛ ਮਿਲਾਉਂਦਾ। ਮੈਂ ਇੱਕ ਤੋਂ ਘਿਓ ਲੈ ਕੇ ਖਾਧਾ, ਉਹਨੇ ਮੈਥੋਂ ਦੁੱਧ ਲੈ ਕੇ ਪੀਤਾ, ਦੋਨਾਂ ਨੂੰ ਮਾਰਨ ਦੀ ਲੋੜ ਹੀ ਨਹੀਂ, ਮੈਂ ਉਹਦੇ ਨਾਲ ਮਰ ਜਾਣਾ, ਉਹਨੇ ਉਹਦੇ ਨਾਲ ਮਰ ਜਾਣਾ, ਇੱਕ ਦੂਜੇ ਨੂੰ ਮਾਰਨ ਲੱਗੀ ਹੋਈ ਦੁਨੀਆ। ਸਾਡੀ ਇਨਸਾਨੀਅਤ ਕਿੱਥੇ ਗਈ? ਸਾਡੀ ਸਿੱਖੀ ਕਿੱਥੇ ਗਈ? ਸਾਡੇ ਮਨਾਂ ਅੰਦਰ ਉਹ ਲਾਲਚ ਪੈਦਾ ਹੋ ਗਿਆ ਕਾਰੂ ਪਾਤਸ਼ਾਹ ਵਾਲਾ, ਉਹ ਦੁਨੀ ਚੰਦ ਨੂੰ ਮਾਰਨ ਕਿ ਉਹ ਵੰਡ ਦੇ, ਉਹ 7 ਲੱਖ ਜੋੜੀ ਬੈਠਾ ਇਹਨੂੰ ਕੀ ਕਰਨਾ, ਗਰੀਬਾਂ ਚ ਵੰਡ ਦੇ। ਮਲਕ ਭਾਗੋ ਨੂੰ ਮਹਾਰਾਜ ਨੇ ਕਿਹਾ ਇੰਨਾ ਰੁਪਈਆ ਇਕੱਠਾ ਕਰੀ ਗਰੀਬਾਂ ਚ ਵੰਡ ਦੇ। ਮਹਾਰਾਜ ਜੀ ਨੇ ਜਿੰਨੇ ਕਾਰੂ ਪਾਤਸ਼ਾਹ ਨੇ ਪੈਸੇ ਜਮ੍ਹਾਂ ਕੀਤੇ ਸੀ ਉਹ ਸਾਰੇ ਪੈਸੇ ਗਰੀਬਾਂ ਵਿੱਚ ਵੰਡਵਾ ਦਿੱਤੇ। ਦੇਖੋ ਗੁਰੂ ਨਾਨਕ ਦੀ ਰੀਤੀ, ਗੁਰੂ ਨਾਨਕ ਸਾਹਿਬ ਕਹਿੰਦੇ ਗਰੀਬਾਂ ਦੀ ਮਦਦ ਕਰੋ, ਕੋਈ ਬੰਦਾ ਭੁੱਖਾ ਮਾਰ ਰਿਹਾ ਰੋਟੀ ਖਵਾਓ, ਮਦਦ ਕਰੋ। ਬੜੀ ਬਥੇਰੀ ਕਿਹਾ ਆ ਬਠਿੰਡਾ ਬਰਨਾਲਾ ਇਲਾਕਾ ਸਾਰਾ, ਹੋਰ ਕਿਸਾਨਾਂ ਤੇ ਇੰਨਾ ਕਰਜ਼ਾ, ਡੇਲੀ ਮੌਤ ਹੁੰਦੀ ਆ 2-4 ਜਾਣਿਆਂ ਦੀ, ਆਤਮ ਹੱਤਿਆ ਰੋਜ਼ ਕਰਦੇ ਕਿਸਾਨ। ਹੁਣ ਪਿੱਛੇ ਕਈ ਬੀਬੀਆਂ ਨੇ ਵੀ ਆਤਮ ਹੱਤਿਆ ਕੀਤੀ, ਪੈਸੇ ਹੁਣ ਕਰਜ਼ਾ ਇੰਨਾ ਚੜਿਆ ਪਿਆ ਸਿਰ ਤੇ, ਕਿੱਥੋਂ ਦੇਣ ਉਹ। ਮੈਂ ਇੰਗਲੈਂਡ ਵਾਸੀਆਂ ਨੂੰ ਪਿਛਲੀ ਵਾਰ ਵੀ ਕਿਹਾ, ਮੈਂ ਹੋਏ ਜ਼ਿਮੀਦਾਰਾਂ ਦਾ ਥੋੜਾ ਬਹੁਤਾ ਦਸਵੰਧ ਕੱਢ ਕੇ ਕਿਸੇ ਦਾ ਤਾਂ ਕਰਜ਼ਾ ਲਾ ਦਿਓ। ਕੁੜੀਆਂ 35-35 ਸਾਲ ਦੀਆਂ ਹੋ ਗਈਆਂ ਸਿੱਖਾਂ ਦੀਆਂ, ਕੀ ਤੁਸੀਂ ਕਰਦੇ ਹੋ? ਬਠਿੰਡੇ ਤੇ ਬਰਨਾਲੇ ਵਿੱਚ ਸੰਗਰੂਰ ਡਿਸਟ੍ਰਿਕਟ ਕੁੜੀਆਂ 40-40 4-4 ਕੁੜੀਆਂ, ਇੱਕ ਜ਼ਿਮੀਦਾਰ ਦੀਆਂ 4 ਕੁੜੀਆਂ, ਉਹ ਫਿਰ ਇੱਕ ਦੇਹਧਾਰੀ ਗੁਰੂ ਦੇ ਚੜਾਇਆ ਸਾਰੀਆਂ। ਕਹਿੰਦਾ ਬਾਬਾ ਵਿਆਹ ਤੇ ਆਉਂਦੇ ਨੇ, ਤੂੰ ਹੀ ਰੱਖ ਲਾ ਸਿੱਖ ਦੀਆਂ ਕੁੜੀਆਂ। ਇਸ ਕਰਕੇ ਜਿਹੜੀ ਇਹ ਜਿੰਨੀਆਂ ਵੀ ਗੱਲਾਂ ਹੋ ਰਹੀਆਂ ਨੇ, ਅਸੀਂ ਆਪਣਾ ਦਸਵੰਧ ਘੁੱਟ ਘੁੱਟ ਬੈਠਦੇ ਹਾਂ, ਕੀ ਬਣ ਜੂ ਫਿਰ? ਪੈਸਾ ਜੋੜ ਜੋੜ ਕੇ ਕੀ ਬਣ ਜੂ? ਸਾਰੀ ਕੌਮ ਤਾਂ ਉੱਜੜਦੀ ਤੁਰੀ ਜਾ ਰਹੀ। ਇਸ ਕਰਕੇ ਇੱਕ ਦੂਜੇ ਦਾ ਭਲਾ ਕਰਨ ਵਾਲੀ ਬਿਰਤੀ ਬਣਾਈਏ, ਭਾਵੇਂ ਕੋਈ ਵੀ ਗਰੀਬ ਹੈ, ਭਲਾ ਕਰੋ, ਸਭ ਦਾ ਭਲਾ ਕਰੋ, ਪੰਜਾਬ ਵਿੱਚ ਵੀ ਭਲਾ ਕਰੋ, ਇੱਥੇ ਵੀ ਭਲਾ ਕਰੋ, ਸਾਰਿਆਂ ਦਾ ਭਲਾ ਮੰਗੀਏ। ਉਹ ਤਾਂ ਰੋਜ਼ ਬੜਾ ਅਰਦਾਸ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਮੂੰਹ 'ਚ ਹੀ ਹੈ ਬਸ, ਦਿਲ 'ਚ ਨਹੀਂ ਹੈ। ਦਿਲੋਂ ਤਾਂ ਕਹਿੰਦੇ ਬੁਰਾ ਹੀ ਹੋਵੇ ਸਭ ਦਾ, ਆਪਾਂ ਇਹ ਸੋਚਦੇ ਹਾਂ। ਇਸ ਕਰਕੇ ਆਪਾਂ ਸਰਬੱਤ ਦਾ ਭਲਾ ਕਰਨਾ, ਇਹ ਸੋਚ ਬਣਾਓ, ਇੱਕ ਇਹ ਪੱਕੀ ਸੋਚ ਬਣਾ ਲਓ, ਜੇ ਕੌਮ ਦੀ ਚੜ੍ਹਦੀ ਕਲਾ ਸੋਚਣੀ ਹੈ ਵੀ ਕਿਸੇ ਨੂੰ ਥੱਲੇ ਨਾ ਸੁੱਟੋ, ਹਮੇਸ਼ਾ ਕਹੋ ਮੈਂ ਇਹਨੂੰ ਉੱਤੇ ਚੱਕਣਾ ਬਸ। ਜੇ ਆਪਾਂ ਇੱਕ ਦੂਜੇ ਨੂੰ ਉੱਪਰ ਚੱਕਣ ਲੱਗ ਪਏ, ਇੱਕ ਸਾਲ ਵਿੱਚ ਹੀ ਕੌਮ ਦੀ ਚੜ੍ਹਦੀ ਕਲਾ ਹੋ ਜਾਣੀ ਹੈ। ਆਪਾਂ ਤਾਂ ਇੱਕ ਦੂਜੇ ਨੂੰ ਆਸੇ ਦਾ ਚੁਟਕਲਾ ਸੁਣਾਉਂਦੇ ਨੇ ਕਿ ਧਰਮ ਰਾਜੇ ਕੋਲ ਗਿਆ ਕੋਈ, ਕਹਿੰਦਾ ਆਹਾ ਇਹ ਚ ਉਬਲਦਿਆ ਲੱਗਦਾ ਖਾਲੀ ਉਬਲੀ ਜਾਂਦਾ ਤੇਲ ਦਾ ਕੜਾਹਾ, ਕਹਿੰਦਾ ਇਹ ਚ ਸਿੱਖ ਉਬਲਦੇ ਆ, ਕਹਿੰਦਾ ਦੀਂਦਾ ਤਾਂ ਹੈ ਨੀ ਕੋਈ, ਕਹਿੰਦਾ ਉਹ ਉੱਪਰ ਆਉਣ ਹੀ ਦਿੰਦੇ ਕਿ ਹੁਣ ਲੱਤਾਂ ਥੱਲੇ ਖਿੱਚੇ ਜਾਂਦੇ ਆ, ਇਹ ਚ ਹੈ ਤਾਂ ਚੁਟਕਲਾਈਏ ਚਲੋ ਓਦਾਂ। ਪਰ ਗੱਲ ਵੈਸੇ ਇੱਕ ਤਰ੍ਹਾਂ ਦੀ ਜਚਦੀ ਵੀ ਆ, ਸਾਰੇ ਇੱਕ ਦੂਜੇ ਲੱਤਾਂ ਹੀ ਖਿੱਚੇ ਜਾਂਦੇ, ਲੱਤਾਂ ਹੀ ਖਿੱਚੇ ਜਾਂਦੇ ਨੇ, ਨਹੀਂ ਆਪਾਂ ਨੇ ਇੱਕ ਦੂਜੇ ਦਾ ਭਲਾ ਕਰਨਾ ਇਹ ਸਾਡੇ ਸਾਰੇ ਆਪਾਂ ਵੀਰ ਭੈਣ ਭਰਾ ਸਾਰਿਆਂ ਦੇ ਉੱਥੇ ਜਿਵੇਂ ਹੁਣ ਗੱਲ ਸਿੰਘ ਆ ਗਏ ਪਵਿੱਤਰ ਸਿੰਘ ਗੱਲ ਆ ਗਈ ਢਾਡੀ ਸਿੰਘਾਂ ਦੀ ਉਹ ਕਹਿੰਦਾ ਐਲਸ ਬਰਾਂਟੇ ਦੀ ਗੱਲ ਅਮਰੀਕਾ ਦੀ ਢਾਡੀ ਸਿੰਘ ਮੇਰੇ ਕੋਲ ਮੇਜਰ ਸਿੰਘ ਖਾਲਸਾ ਮੈਨੂੰ ਕਹਿੰਦਾ ਕਹਿੰਦਾ ਪ੍ਰਾਈਮ ਟਾਈਮ ਜਿਹੜਾ 12 ਤੋਂ 1 ਉਹ ਤਾਂ ਕਹਿੰਦੇ ਜੀ ਤੁਹਾਨੂੰ ਮਿਲ ਜਾਂਦਾ ਸਾਨੂੰ ਤਾਂ ਕੋਈ ਪੈਸੇ ਨੀ ਦਿੱਤਾ ਮੈਂ ਕਿਹਾ ਅੱਛਾ ਮੇਜਰ ਸਿੰਘ ਐਂ ਕਰ ਤੇਰਾ ਰਿਸ਼ਤੇਦਾਰ ਜਾਂ ਸੈਕਟਰੀ ਤਾਂ ਮੈਂ ਉਹਨੂੰ ਫੋਨ ਕਰ ਮੈਂ ਕਿਹਾ ਜੀ ਸੈਕਟਰੀ ਸਾਹਿਬ 12 ਤੋਂ 1 ਦਾ ਟਾਈਮ ਅੱਜ ਮੈਂ ਨੀ ਲੈਣਾ ਅੱਜ ਇਹ ਮੇਜਰ ਸਾਹਿਬ ਦੇਣਾ ਉਹ ਕਹਿੰਦਾ ਜੀ ਠੀਕ ਹੈ ਮੇਜਰ ਸਿੰਘ ਕਹਿੰਦਾ ਦੇਖੋ ਜੀ ਹੁਣ 12 ਤੋਂ 1 ਪ੍ਰਾਈਮ ਟਾਈਮ ਹੈ ਜਦੋਂ ਅਸੀਂ ਹਟੇ ਤਾਂ ਜਦੋਂ ਸੰਗਤ ਨੇ ਉੱਠ ਕੇ ਚਲੇ ਜਾਣਾ ਤਾਂ ਸੰਗਤ ਨੇ ਲੰਗਰ ਛਕਣਾ ਹੁੰਦਾ ਮੈਂ ਮੇਜਰ ਸਿੰਘ ਜੀ ਮਹਾਰਾਜ ਤੇ ਯਕੀਨ ਆਪਾਂ ਨੂੰ ਬਾਕੀ ਰਹੀ ਗੱਲ ਮੇਰੇ ਮਨ ਚ ਕੋਈ ਮੈਂ ਤੁਹਾਨੂੰ ਉੱਤੇ ਚੱਕਣਾ ਚਾਹੁੰਦਾ ਮੈਂ ਮੇਰੀ ਕੋਈ ਗੱਲ ਲਓ ਜੀ 12 ਤੋਂ 1 ਪ੍ਰਾਈਮ ਟਾਈਮ ਲਾ ਕੇ ਉਹ ਮੇਰੇ ਪਿੱਛੇ ਬਹਿ ਗਏ 1 ਵਜੇ ਤੋਂ ਦਾਸ ਨੇ 2 ਵਜੇ ਤੱਕ ਕਥਾ ਕੀਤੀ ਕੋਈ ਨੀ ਹਿੱਲਿਆ ਮੈਂ ਮੇਜਰ ਸਿੰਘ ਜੀ ਦੇਖ ਲਓ ਹਿੱਲਿਆ ਕੋਈ ਮੈਂ ਜੀ ਗੱਲ ਤਾਂ ਸਹੀ ਮੈਂ ਬੰਦੇ ਚ ਗੁਣ ਹੋਣਾ ਚਾਹੀਦਾ ਜਿਹਨੇ ਜਿਹਨੂੰ ਸੁਣਨਾ ਉਹਨੇ ਉਹਨੂੰ ਹੀ ਸੁਣਨਾ ਇਸ ਕਰਕੇ ਮੈਂ ਕਹਿੰਦਾ ਵੀ ਮੈਂ ਹਮੇਸ਼ਾ ਇੱਕ ਗੱਲ ਸੋਚੀ ਹੈ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਮੈਨੂੰ ਅੱਜ ਤੋਂ 10 ਸਾਲ ਪਹਿਲਾਂ ਇੱਕ ਗੱਲ ਕਹੀ ਕਹਿੰਦੇ ਸਿੱਖ ਭਾਈ ਠਾਕਰ ਸਿੰਘ ਕੌਮ ਦੀ ਚੜ੍ਹਦੀ ਕਲਾ ਕਦੋਂ ਹੋਊਗੀ ਮੈਂ ਕਿਹਾ ਮਹਾਰਾਜ ਸਾਡੀ ਤਾਂ ਤੁੱਛ ਜੀ ਬੁੱਧੀ ਤੁਸੀਂ ਉਹ ਦੱਸ ਦਿਓ ਹੁਣ ਮੈਨੂੰ ਇੱਕ ਗੱਲ ਮੇਰੇ ਮਨ ਚ ਬਿਠਾਈ ਕਹਿੰਦੇ ਜਿੱਦਣ ਕੌਮ ਦੇ ਵਿੱਚ ਰਾਗੀ ਗ੍ਰੰਥੀ ਪਾਠੀ ਢਾਡੀ ਕਵੀਸ਼ਰਾਂ ਦੀ ਇੱਜ਼ਤ ਕਾਇਮ ਹੋਗੀ ਨਾ ਉਦਣ ਚੜ੍ਹਦੀ ਕਲਾ ਹੋ ਜਾਊਗੀ ਜਦੋਂ ਤੱਕ ਅਸੀਂ ਰਾਗੀ ਗ੍ਰੰਥੀ ਪਾਠੀਆਂ ਦੀ ਇੱਜ਼ਤ ਨਹੀਂ ਕਰਦੇ ਇਹਨਾਂ ਨੂੰ ਨੌਕਰਾਂ ਵਾਂਗ ਵਰਤਦੇ ਆ ਇਹਨਾਂ ਦੀ ਬੇਇੱਜ਼ਤੀਆਂ ਕਰਦੇ ਆ ਇਹਨਾਂ ਨੂੰ ਬੁਰਾ ਭਲਾ ਕਹਿੰਦੇ ਆ ਉਦੋਂ ਤੱਕ ਇਹ ਗੱਲ ਬਣਨੀ ਇੱਕ ਗੱਲ ਦੂਜੀ ਕੁਐਸਚਨ ਉੱਠਦਾ ਫਿਰ ਅਗਲਾ ਕਹਿੰਦਾ ਜੀ ਇਹ ਤਾਂ ਆਪ ਗਲਤੀਆਂ ਕਰਦੇ ਆ ਮੈਂ ਮੰਨਦਾ ਗਲਤੀਆਂ ਤਾਂ ਤੁਹਾਡੇ ਨਿਆਣੇ ਵੀ ਕਰਦੇ ਆ ਉਹ ਤਾਂ ਕੇਸ ਹੀ ਕਟਾਈ ਫਿਰਦੇ ਆ ਸਖਤਾਂ ਸਾਰੀਆਂ ਚੀਜ਼ਾਂ ਵਰਦੇ ਆ ਗੱਲ ਇਹ ਹੁੰਦੀ ਵੀ ਕੋਈ ਬੰਦਾ ਗਲਤੀ ਕਰਦਾ ਆਪਣਾ ਧੀ ਪੁੱਤ ਜਾਣ ਕੇ ਅੰਦਰ ਬਿਠਾ ਕੇ ਸਮਝਾ ਲਓ ਅਸੀਂ ਤਾਂ ਅਖਬਾਰ ਚ ਦੇ ਦਿੰਦੇ ਹਾਂ ਸਾਡੀ ਟੀਵੀ ਤੇ ਆਉਂਦਾ ਬੇਇੱਜ਼ਤੀ ਕਿਹਦੀ ਹੁੰਦੀ ਆ ਸਿੱਖ ਕੌਮ ਦੀ ਜੇ ਇੱਕ ਸਿੱਖ ਦੀ ਬੇਇੱਜ਼ਤੀ ਹੋਈ ਆ ਤਾਂ ਸਾਰੀ ਕੌਮ ਦੀ ਬੇਇੱਜ਼ਤੀ ਹੋਈ ਆ ਇਸ ਕਰਕੇ ਆਪਾਂ ਕਿਸੇ ਦੀ ਬੇਇੱਜ਼ਤੀ ਨਹੀਂ ਕਰਨੀ ਹਰੇਕ ਨੂੰ ਅੰਦਰ ਬਿਠਾ ਕੇ ਸਮਝਾਉਣਾ ਮੇਰੇ ਕੋਲ ਇੱਥੋਂ ਹੀ ਫੋਨ ਗਿਆ ਸੀ 2 ਮਹੀਨੇ ਪਹਿਲਾਂ ਏਦਾਂ ਏਦਾਂ ਹੋ ਰਹੀ ਆ ਗ੍ਰੰਥੀ ਸਿੰਘ ਐਂ ਕਰ ਮੈਂ ਵੀਡੀਓ ਤਿਆਰ ਕਰੋ ਕੀਤੀ ਗ੍ਰੰਥੀਆਂ ਨੂੰ ਦਿਖਾ ਤੀ ਮੈਂ ਤੁਹਾਡੀ ਵੀਡੀਓ ਆ ਭਾਈ ਆ ਛਕਦੇ ਛਕਾਉਂਦਿਆਂ ਦੀ ਜਰਾ ਕੀ ਕਰਨਾ ਹੁਣ ਉਹ ਕਹਿੰਦੇ ਜੀ ਗਲਤੀ ਹੋ ਗਈ ਅੱਗੇ ਤੋਂ ਨਹੀਂ ਕਰ ਮੈਨੂੰ ਫਿਰ ਫੋਨ ਗਿਆ ਕਹਿੰਦੇ ਐਂ ਕਹਿੰਦੇ ਆ ਮੈਂ ਕਿਹਾ ਉਹਨੂੰ ਅਮਰ ਛਕ ਗਿਆ ਅਮਰ ਛਕ ਲਿਆ ਕਹਿੰਦੇ ਜੀ ਅਮਰ ਛਕ ਲਿਆ ਮੈਂ ਬਾਕੀ ਚੁੱਪ ਕਰੋ ਰੌਲਾ ਨਹੀਂ ਪਾਉਣਾ ਹੁੰਦਾ ਸਮਝ ਗਏ ਕੰਮ ਖਤਮ ਹੋ ਗਿਆ ਇਹ ਤਰੀਕਾ ਬਾਬਾ ਜਰਨੈਲ ਸਿੰਘ ਜੀ ਖਾਲਸਾ ਸੰਤ ਕਰਤਾਰ ਸਿੰਘ ਖਾਲਸਾ ਦੱਸਿਆ ਸੀ ਵੀ ਭਾਈ ਸਾਰੇ ਸਿੰਘ ਬ੍ਰਹਮ ਗਿਆਨੀ ਨਹੀਂ ਹੈਗੇ ਜਥੇ ਚ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੁੰਦੀ ਸਿੰਘ ਤੋਂ ਮੇਰੇ ਕੋਲ ਨੀ ਲਿਆਉਣਾ ਮੈਂ ਤਾਂ ਜਥੇ ਚੋਂ ਕੱਢ ਦੇਣਾ ਜੇ ਮੈਨੂੰ ਦੱਸੋਗੇ ਤੁਸੀਂ ਪਰੇ ਪਰੇ ਉਹਨੂੰ ਸਮਝਾ ਲਿਆ ਕਰੋ ਸਮਝਾ ਕੇ ਉਹਨੂੰ ਸਹੀ ਮਾਰਗ ਤੇ ਤੁਸੀਂ ਲਿਆਉਣਾ ਇਹ ਸਾਡੇ ਸ਼ੁਰੂ ਤੋਂ ਕਿਉਂਕਿ ਜਿਨ੍ਹਾਂ ਦੇ ਕੋਲ ਅਸੀਂ ਦਾਸ ਬਣ ਕੇ ਰਹੇ ਹਾਂ ਨਾ ਅਸੀਂ ਇੰਨੇ ਅਸੂਲ ਕਾਨੂੰਨ ਸਿੱਖੇ ਉਹਨਾਂ ਤੋਂ ਵੀ ਨਾ ਭਾਈ ਬੇਇੱਜ਼ਤੀ ਨਹੀਂ ਕਰਨੀ ਸਿੱਖ ਦੀ ਬੇਇੱਜ਼ਤੀ ਗੁਰੂ ਦੀ ਬੇਇੱਜ਼ਤੀ ਹੁੰਦੀ ਆ ਗਲਤੀ ਕਰਦਾ ਤੁਹਾਨੂੰ ਅੰਦਰ ਬਿਠਾ ਕੇ ਸਮਝਾ ਕੇ ਸਹੀ ਰਾਹ ਤੇ 1 ਵਾਰੀ 2 ਵਾਰੀ 3 ਵਾਰੀ ਸਮਝਾ ਨਹੀਂ ਮੰਨਦਾ ਉਹਨੂੰ ਹੱਥ ਜੋੜ ਦੋ ਭਾਈ ਤੂੰ ਜਾ ਅਸੀਂ ਹੋਰ ਬੰਦਾ ਲਿਆਵਾਂਗੇ ਇਸ ਤਰ੍ਹਾਂ ਸਾਰਿਆਂ ਦੀ ਇੱਜ਼ਤ ਕਾਇਮ ਰਹੂਗੀ ਸਾਰੀ ਕੌਮ ਦੀ ਇੱਜ਼ਤ ਬਣੀ ਰਹੇ ਮੈਨੂੰ ਨੀ ਪਤਾ ਵੀ ਇੱਥੇ ਕੀ ਹੋਇਆ ਜਾਂਦੇ ਮੈਂ ਲਾ ਕੇ ਨੀ ਗੱਲ ਕੀਤੀ ਨਾ ਮੈਨੂੰ ਪਤਾ ਹੀ ਆ ਕੁਛ ਮੈਂ ਨੋਰਮਲ ਗੱਲ ਕੀਤੀ ਕੋਈ ਇਹ ਨਾ ਕਹੇ ਵੀ ਇਹਨੂੰ ਕੁਛ ਪਤਾ ਮੈਨੂੰ ਕੁਛ ਨੀ ਪਤਾ ਮੈਂ ਸਿਰਫ ਇੱਕ ਨੋਰਮਲ ਗੱਲ ਵਰਲਡ ਲੈਵਲ ਦੇ ਉੱਤੇ ਵੀ ਆਪਣੀ ਚੜ੍ਹਦੀ ਕਲਾ ਕਿਵੇਂ ਹੋਣੀ ਆ ਤੋ ਕਹਿ ਦਿੰਦੇ ਨਾ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ ਹਲੇ ਤਾਂ ਗੂੰਜਾਂ ਦੀ ਜਗ੍ਹਾ ਹੋਰ ਹੀ ਗੂੰਜਾਂ ਪੈ ਰਹੀਆਂ ਸਹੀ ਗੂੰਜਾਂ ਪਾਉਣੀਆਂ ਤਾਂ ਇੱਕ ਦੂਜੇ ਦਾ ਸਤਿਕਾਰ ਕਰੀਏ ਪਿਆਰ ਕਰੀਏ ਇੱਕ ਦੂਜੇ ਨੂੰ ਉੱਪਰ ਚੱਕੀਏ ਸਭ ਚੜ੍ਹਦੀ ਕਲਾ ਹੋ ਜਾਏ ਖਾਲਸੇ ਦੀ ਸਤਿਗੁਰੂ ਮਿਹਰ ਭਰਿਆ ਹੱਥ ਰੱਖਣ ਸਾਡੇ ਤੇ ਪਿਆਰ ਨਾਲ ਹੁਣ ਦਿਲੋਂ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।